आद करूं गुरुदेव को वंदन, वाहेगुरु मुख मही सारी, दुए का जोर करूं चरण पर, जाऊं सदा गुर को बिहारी, कान सुने उपमा गुर की, गुरु मूरत ध्यान हृदय न थारी, वाहेगुरु श्री गुरु नानक साहिब, सेवक सरण गली दरबारी, नंदोत बंदन अनक बार, सर्व कला समर्थ, दोलन ते राखो प्रभु, नानक दे कर हाथ, ज्ञान अंजन गुर दिया, अज्ञान देर नाश, हर कृपा ते संत चिटिया, नानक मन परवास, गुजरे शास्त्र खट, पिंड गिरन चढ़ जाए, अंध लख बदलो सुने, जो काल कृपा कराए, वाहिगुरु जी का खालसा, वाहिगुरु जी की फतेह। धन धन साहिब श्री गुरु नानक देव जी महाराज, धन धन साहिब श्री गुरु गोबिंद सिंह साहिब जी महाराज, धन धन साहिब श्री गुरु ग्रंथ साहिब जी महाराज जी, अपार कृपालता बख्शी करता आप सारिया संगतां, गुरु महाराज जी के नाल और गुरु महाराज के प्यारियां नाल अत्यंत प्यार भावना बना के सतगुरु जी के पावन चरणों में हाजिरी करने वास्ते बड़ी श्रद्धा भक्ति नाल आए हो और गुरु महाराज नूं अपनी दक्षिणा भेटा मत्था टेक के नमस्कार करके आपो अपने स्थानां ते करके बड़े प्यार दे नाल रखे हुए बाणी दे पाठां दे जाप भोग सरवण कीते हन। फिर महापुरखां तों श्री मान संत बाबा अमर सिंह जी कीर्तन आरती कीर्तन हरि रस अरदास बेनती, आप जी ने सारे समागम की शमूलियत की है, उपरंत संत समाज के जनरल सकत्तर संत हरी सिंह जी रंधावे वाले, उन्होंने तो संत शब्द की व्याख्या बड़े विस्तार नाल रात भी ते हुण भी सरवण कीती है। एक इहो जिहा अथाह समुंदर है ते जिन्नियां मर्जी चूड़ियां लाइए प्राप्ति बहुत कुछ हो जाती है पर मुकण वाला नहीं, खाली नहीं रहना, पर है जिहड़ा मर्जी बड़ा बना। एक समुंदर ते जांदे आ उत्थे पिकनिक मना के आ जांदे आ, खा लिया पी लिया घूम लिया, एक दूए नूं वाधू घाटू शब्द कर लिया, इस तरह के व्यक्ति समुंदर किनारे जांदे आ। कई व्यक्ति हैगे आ रेते की लोड़ है रेता ही लै, कईआं नूं सीपियां भोगे चाहीदे आ उह लैंदे आ, कई उतों मछियां डड़ियां उन्हां दी खराब उह वी प्राप्त करदे आ, कई तलदे आ कई बेड़ियां विच कई बेड़ियां विच तजारत करदे आ, कई एक दूए दे छिट्टे पाउंदे आ, इक मर्जी बड़े आ उह समुंदर दे चूड़ियां ला के हीरे रतन प्राप्त करदे आ। इस तरह गुरसागर रतनी पर पूरे अमृत संत जोड़ा नहीं जुड़े, जेडे विचार रूपी चुभियां लाउंदे आ उन्हां नूं तां वैराग विवेक आदि करना मैत्री आदि हीरे मणियां प्राप्त हुंदियां, ते जेडे फिर दूसरी तरह के शंकावादी नास्तक मनुष्य उन्हां दे पले ਇਸ ਤਰ੍ਹਾਂ ਦੀ ਪ੍ਰਕਿਰਿਆ ਜਿਵੇਂ ਸਮੁੰਦਰ ਦੇ ਕਿਨਾਰੇ ਇੱਕ ਮਕਾਨ ਬਣਾਉਣ ਦਾ ਯੋਗ ਹੈ, ਤੁਸੀਂ ਸਾਰੇ ਮਰਜ਼ੀ ਬਣੇ, ਤੁਹਾਨੂੰ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੈ। ਜਿਹਨੂੰ ਮਹਾਂਪੁਰਖਾਂ ਦਾ ਸੰਗ ਪਿਆ, ਜਿਹਨੂੰ ਮਹਾਂਪੁਰਖਾਂ ਪੁਰਖ ਤਾਂ ਸਾਰੇ ਹੀ ਹੈ, ਮਹਾਂਪੁਰਖ ਹਰੇਕ ਨਹੀਂ ਹੁੰਦਾ। ਪੁਰਖਾਂ ਵਿੱਚ ਜਵਾਰੀਏ ਵੀ ਹੈ, ਨਸ਼ਈ ਵੀ ਹੈ, ਵਿਸ਼ਈ ਵੀ ਹੈ, ਸਾਰੀ ਤਰ੍ਹਾਂ ਦੇ ਮਿਲ ਜਾਂਦੇ ਆ, ਭਲੇ ਵੀ ਬੁਰੇ ਵੀ। ਪਰ ਜਿਹਦੇ ਨਾਮ ਮਹਾਂ ਸ਼ਬਦ ਲੱਗਦਾ ਜਾਂ ਮਹਾਤਮਾ, ਇੱਕ ਹੈ ਜੀਵਾਤਮਾ, ਇੱਕ ਹੈ ਮਹਾਤਮਾ, ਇੱਕ ਹੈ ਪਰਮਾਤਮਾ, ਇਹਨਾਂ ਨਾਲ ਹੀ ਆਤਮਾ ਸ਼ਬਦ ਲੱਗਿਆ। ਮੈਂ ਜਮਾਂ ਆਤਮਾ, ਜੀਵ ਜਮਾਂ ਆਤਮਾ, ਪਰ ਜਮਾਂ ਆਤਮਾ, ਪਰਮਾਤਮਾ, ਇਹ ਤਿੰਨਾਂ ਨਾਲ ਆਤਮਾ ਲੱਗੀ ਹੈ। ਜੀਵ ਆਤਮਾ ਦੇ ਦਰਮਿਆਨ ਹੈ ਮਹਾਤਮਾ, ਇਹ ਹੈ ਪਰਮਾਤਮਾ। ਜੀਵ ਨੂੰ ਪਰਮਾਤਮਾ ਨਾਲ ਜੋੜਨ ਵਾਲਾ ਜਿਹੜਾ ਵਿਅਕਤੀ ਹੈ ਉਹਦਾ ਨਾਮ ਹੈ ਮਹਾਤਮਾ। ਗੱਜ ਕੇ ਬੋਲੋ ਸਤਿਨਾਮ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਗੁੰਜਾਇਸ਼। ਇੱਥੇ ਸਾਰਾ ਸਿੱਖ ਜਗਤ ਦੀ ਸੁਪਰੀਮ ਕੋਰਟਾਂ ਦੁਨੀਆ ਵੀ ਸਹਿਮਤ ਹੋ ਚੁੱਕੀ ਹੈ। ਫਿਰ ਪੰਜਾਂ ਪਿਆਰਿਆਂ ਦੀ ਕੀ ਲੋੜ ਰਹਿ ਗਈ ਸੀ ਜਦ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ। ਪੰਜ ਪਿਆਰੇ ਵੀ ਉਹਨੇ ਆਪ ਹੀ ਗਹਿਣ ਕੀਤੇ ਹੈ ਔਰ ਤਾਬਿਆ ਖੜੇ ਕਰਕੇ ਸੰਗਤ ਦੇ ਵਿੱਚ ਗੱਦੀ ਦਿੱਤੀ ਹੈ, ਕਿਉਂਕਿ ਹੋਏ ਵਿਛੋਲਾ ਆਪ ਮਲਾਗਰ ਵਿਛੋਲੇ ਬਿਨਾਂ ਸਰਦਾ ਨਹੀਂ। ਜੱਜ ਦੇ ਮੁਕੱਦਮਾ ਜਾਂਦਾ, ਸਿੱਧੀ ਤਾਂ ਜੱਜ ਨਾਲ ਗੱਲ ਹੁੰਦੀ ਨਹੀਂ, ਵਕੀਲਾਂ ਕੋਲ ਕਿੰਨੇ ਪੈਸੇ ਵੀ ਦੇਣੇ ਪੈਂਦੇ ਆ, ਤੇਰੇ ਮੁਕੱਦਮਾ ਲੜਿਆ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੁਣ ਇੱਕ ਨਿਯਮ ਰੱਖਿਆ ਹੋਇਆ, ਜਿਵੇਂ ਹੁਣ ਦੇਖੋ ਆਪਣੇ ਆਪ ਹੀ ਕੋਈ ਬੰਦੂਕ ਲੈ ਕੇ ਸਿੱਖਣੀ ਚਾਹ ਰਹੇ ਬੜਾ ਕਠਿਨ ਆ, ਕੋਈ ਨਾ ਕੋਈ ਉਸਤਾਦ ਬਣਾਉਣਾ ਪਿਆ। ਦਾਰਾ ਜਿਹੜਾ ਪਹਿਲਵਾਨ ਹੋਇਆ ਭਾਰਤ ਦਾ, ਰੁਸਤਮ ਹੋਇਆ, ਉਹਨੂੰ ਸ਼ੌਕ ਜਾਗਿਆ ਕਿ ਮੈਂ ਪਹਿਲਵਾਨ ਬਣਾ। ਉਹਦੀ ਮਾਤਾ ਨੇ ਖੁਰਾਕ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਜਦੋਂ ਪਹਿਲੀ ਵਾਰੀ ਖੁਲਿਆ ਉਹ ਪਿੱਠ ਲਵਾ ਲਈ, ਮਾਤਾ ਨੇ ਕਿਹਾ ਤਾਂ ਮੇਰੀ ਸਾਰੀ ਸੇਵਾ ਜਿਹੜੀ ਹੈ ਉਹ ਮਿੱਟੀ 'ਚ ਮਿਲਾ ਦਿੱਤੀ। ਕਹਿੰਦੇ ਮਾਤਾ ਜੀ ਅਤੇ ਮੈਂ ਵਰਜਿਸ਼ ਵੀ ਬੜੀ ਕੀਤੀ ਹੈ ਅਤੇ ਤੁਸੀਂ ਖੁਰਾਕ ਦੀ ਕੋਈ ਕਮੀ ਨਹੀਂ ਛੱਡੀ, ਇਹ ਸਮਝ ਮੈਨੂੰ ਵੀ ਗੱਲ ਨਹੀਂ ਆਈ। ਮਾਤਾ ਕਹਿਣ ਲੱਗੀ ਤੇਰਾ ਕੋਈ ਉਸਤਾਦ ਨਹੀਂ। ਗੱਲੀ ਕੇਵਲੋ ਫਿਰ ਉਹ ਕਿਸੇ ਉਸਤਾਦ ਦੀ ਢੂੰਡ 'ਚ ਲੱਗਿਆ ਅਤੇ ਉਸਤਾਦ ਲੱਜਿਆ। ਉਹ ਕਹਿਣ ਲੱਗਾ ਗੁਰੂ ਜੀ ਮੈਨੂੰ ਕੋਈ ਸਿਕਸ਼ਾ ਦਿਓ, ਮੈਂ ਸਰੀਰਕ ਬਲੀਆਂ ਦੀ ਦੁਨੀ 'ਚ ਵਿਚਰਨਾ ਚਾਹੁੰਦਾ। ਕਹਿਣ ਲੱਗੇ ਚੰਗਾ, ਫਿਰ ਲੰਗੋਟਾ ਕੱਸ ਕੇ ਬੰਨਦਾ। ਕਹਿੰਦੇ ਮਹਾਰਾਜ ਗੋਟਾ ਵੀ ਕੱਸ ਕੇ ਬੰਨਿਆ ਅਤੇ ਖਿੰਚ ਵੀ ਕੱਸ ਕੇ ਪਾਈ ਹੈ। ਕਹਿੰਦੇ ਇਹਦੀ ਨਹੀਂ ਜੱਤ ਸੱਤ ਦਾ ਲਗੋਟਾ ਬੰਨਦਾ। ਗੱਜ ਕੇ ਬੋਲੋ ਫਿਰ ਮੈਂ ਤੈਨੂੰ ਵਿਦਿਆ ਨੂੰ ਇਹ ਪੜ੍ਹਨ ਲੈ ਕੇ ਫਿਰ ਉਹਨੂੰ ਸਾਰੇ ਜਿਹੜੇ ਦਾ ਘਰ ਸੀ ਦੱਸੇ, ਟ੍ਰੇਨਿੰਗ ਦਿੱਤੀ, ਆਪ ਨਾਲ ਪੁਰਤਾਰਿਆ। ਅਖੀਰੀ ਉਹ ਹਿੰਦੁਸਤਾਨ ਦਾ ਨਾਂ ਵਰਲਡ ਵਿੱਚ ਕਿੱਥੇ ਤੱਕ ਲੈ ਕੇ ਗਿਆ। ਇਸੇ ਤਰ੍ਹਾਂ ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ। ਕੁਰਾਤ ਸੰਤ ਹਰੀ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨਜ਼ਰਪੁਰ ਵਾਲਿਆਂ ਬਾਰੇ ਕੋਈ ਵਚਨ ਕੀਤਾ ਸੀ। ਇੱਕ ਵਚਨ ਮੈਂ ਉਦੋਂ ਦੱਸਿਆ ਸੀ, ਹੁਣ ਉਹ ਫੇਰ ਮੇਰੇ ਦਿਮਾਗ ਵਿੱਚ ਹੀ ਚੱਲ ਰਿਹਾ ਕਿ ਸੰਤ ਪ੍ਰੀਤਮ ਸਿੰਘ ਜਿਹੜੇ ਹੈ ਪਹਿਲਾਂ ਪ੍ਰੀਤਮ ਡਾਕੂ ਸੀ, ਜਿਵੇਂ ਦੁਆਬੇ ਜੈਲਾ ਡਾਕੂ ਹੋਇਆ ਮਾਲਵੇ 'ਚ ਇਹ ਸੀ। ਸੰਤਾਂ ਨੇ ਤਾਂ ਹਰੀ ਸਿੰਘ ਦਰਸ਼ਨ ਕੀਤੇ ਹੋਣੇ, ਬਾਬੇ ਬੰਦੇ ਵਰਗਾ ਉਹਨਾਂ ਦਾ ਸਰੀਰ ਸੀ, ਬਹੁਤ ਜਵਾਨ ਬਹੁਤ ਭਰਮਾ ਸੀ। ਜਦੋਂ ਤੁਰਦੇ ਸੀ ਝੂਲਦੇ ਜਾਂਦੇ ਸੀ, ਸਾਡੇ ਘਰ ਆਉਂਦੇ ਆ ਫਿਰ ਦੁੱਧ ਉਹਨਾਂ ਨੂੰ ਪ੍ਰੇਮ ਨਾਲ ਬੜਾ ਬਾਲਟਾ ਰੱਖ ਕੇ ਪਿਲਾਇਆ ਸੀ। ਰਾਗ ਵੀ ਸੀ, ਸਰੀਰ ਵੀ ਬਹੁਤ ਬਲੀ ਸੀ। ਫਿਰ ਡਾਕੇ ਮਾਰਨੇ, ਗਰੀਬ ਲੜਕੀਆਂ ਦੇ ਵਿਆਹ ਕਰਨੇ, ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਦੀਆਂ ਜਗ੍ਹਾ ਲੁੱਟਣੀਆਂ ਤੇ ਗਰੀਬਾਂ ਦੀ ਮਦਦ ਕਰਨੀ, ਜਿਹੜੇ ਲੋਕਾਂ ਦਾ ਖੂਨ ਚੂਸਦੇ ਆ ਉਹਨਾਂ ਦੇ ਘਰ ਡਾਕੇ ਮਾਰਨੇ ਤੇ ਬਾਬਾ ਜੀ ਦੇ ਦਰਸ਼ਨ ਨੂੰ ਜ਼ਰੂਰ ਆਉਣਾ। ਬਾਬਾ ਜੀ ਨੇ ਕਹਿਣਾ ਉਹ ਪ੍ਰੀਤਮ ਕਿਹੜੇ ਪਾਸੇ ਪੈਣਾ, ਉਹਨੇ ਮੁਹਰੋਂ ਕਹਿਣਾ ਬਾਬਾ ਜੀ ਚੋਰਾਂ ਜਾਰਾਂ ਆਸ਼ਕਾਂ ਕਸਮਾਂ ਨਾਲ ਵਿਹਾਰ। ਬਾਬਾ ਜੀ ਕਹਿੰਦੇ ਚੰਗਾ। ਸਮਾਂ ਲੰਘਦਾ ਗਿਆ, ਉੱਥੇ ਘੜੂਵੇ ਕੋਈ ਸੁਨਿਆਰੇ ਸੀ, ਇਹ 12 ਜਣੇ ਗਏ, ਡਾਕਾ ਮਾਰਿਆ, ਮਾਲ ਮਤਾ ਇਕੱਠਾ ਕੀਤਾ। ਸਾਖੀ ਬੜੀ ਲੰਬੀ ਹੈ, ਸੰਖੇਪ। ਜਦੋਂ ਬਾਹਰ ਆਏ ਵੰਡਣਾ ਸੀ, ਇੱਕ ਵਿੱਚੋਂ ਅੰਦਰ ਰਹਿ ਗਿਆ ਤੇ ਪ੍ਰੀਤਮ ਕਹਿਣ ਲੱਗਾ ਵੀ ਭਾਈ ਆਪਣੇ ਇੱਕ ਸਾਥੀ ਰਹਿ ਗਿਆ, ਦੂਜੇ ਕਹਿੰਦੇ ਸੋ ਰਹਿ ਗਿਆ ਤੇ ਠੀਕ ਹੈ, ਆਪਣਾ ਹਿੱਸਾ ਵੱਧ ਜਾਊਗਾ। ਗਰਕੇ ਬੋਲੋ ਕਹਿੰਦੇ ਹਿੱਸੇ ਦੀ ਗੱਲ ਨੀ, ਗੱਲ ਹੈ ਜਰਾਨੇ ਦੀ। ਜਦ ਲੁੱਟਣ ਵੇਲੇ ਇਕੱਠੇ ਗਏ ਹਾਂ ਤੇ ਵੰਡਣ ਵੇਲੇ ਜੁਦੇ ਕਿਉਂ ਹੋਈ, ਇਹ ਤਾਂ ਕੋਈ ਅਸੂਲ ਨੀ। ਜਾਂ ਉਹਨੂੰ ਕੱਲੇ ਨੂੰ ਫੜ ਕੇ ਮਾਰ ਦੇਣ, ਕੱਲ ਮੈਂ ਕਿਤੇ ਆ ਕੇ ਮੇਰਾ ਜਿਵੇਂ ਹੋਊ ਤੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਰਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ। ਉਹ ਇੱਕ ਪਾਸੇ ਦਾਸ ਇਹ ਕਲੇ ਇਹ ਅੰਦਰ ਚੱਲ ਗਿਆ, ਉਹਨੂੰ ਤਾਂ ਚਲਾ ਕੇ ਕੰਧੋਂ ਪਰਲੇ ਪਾਸੇ ਸੁੱਟ ਦਿੱਤਾ ਤੇ ਜਦ ਨੂੰ ਪੁਲਿਸ ਆ ਗਈ, ਘੇਰਾ ਪੈ ਗਿਆ, ਹੁਣ ਨਿਕਲਦਾ ਕੋਈ ਰਸਤਾ ਨਹੀਂ ਤੇ ਰੋਸ਼ਨ ਦਾ ਨੂੰ ਹੱਥ ਪਾ ਕੇ ਨਿਕਲਣ ਲੱਗੇ। ਰੋਸ਼ਨ ਦਾ ਨੂੰ ਪੁੱਟ ਦਿੱਤਾ ਸੀ, ਜ਼ੋਰ ਨਾ ਇੰਨਾ ਜ਼ੋਰ ਸੀ, ਅੱਗੇ ਕੰਧਾਂ ਵੀ ਚੌੜੀਆਂ ਨੀ, ਕੇਟ ਦੀਆਂ ਬਹੁਤ ਬੜੀਆਂ ਹੁੰਦੀਆਂ ਸੀ। ਜਦੋਂ ਚੜ੍ਹਨ ਲੱਗੇ ਤੇ ਥੱਲੋਂ ਉਹਨਾਂ ਦੀਆਂ ਲੱਤਾਂ ਨੂੰ 6-7 ਜਣੇ ਫੜ ਕੇ ਲੜ ਦਿੱਤਾ। ਜਿੱਦਾਂ ਖਾਲੀ ਚਰਨ ਹੁੰਦੇ ਫਿਰ ਜ਼ੋਰ ਪਾ ਕੇ ਵਿੱਚ ਹੀ ਨਿਕਲਦੇ ਤੇ ਹੁਣ ਹੱਥ ਉੱਤੇ ਵੱਜੇ ਹੋਏ ਆ ਤੇ ਲੱਤਾਂ ਥੱਲਿਓਂ ਖੜੀਆਂ, ਫਕੀਰ ਗ੍ਰਿਫਤਾਰ ਹੋ ਗਏ। ਸੋ ਮਰਿੰਡੇ ਥਾਣੇ ਚ ਲਿਆ ਤੇ ਬਸ ਮੂਲ ਮੰਤਰ ਜਪੀ ਗਿਆ, 7 ਦਿਨ ਪਾਣੀ ਤੱਕ ਨਹੀਂ ਪੀਤਾ। ਇੱਕ ਲੱਤ ਭਾਰ ਖੜ ਕੇ ਅਰਦਾਸ ਕੀਤੀ ਕਿ ਬਾਬਾ ਅਜੀਤ ਸਿੰਘ ਜੀ ਹੁਣ ਕਿਰਪਾ ਕਰ ਦਿਓ ਤੇ ਸਾਰੀ ਜ਼ਿੰਦਗੀ ਤੁਹਾਡੇ ਹੁਕਮ ਵਿੱਚ ਗੁਜ਼ਰਾਂ। ਤੇ ਜਿੰਨੇ ਵੀ ਕੇਸ ਮਰਡਰਾਂ ਦੇ ਜਾਂ ਹੋਰ ਡਾਕਿਆਂ ਛਾਕਿਆਂ ਦੇ ਸਾਰੇ ਇਹਨਾਂ ਦੇ ਜੀ ਅਫਸਰਾਂ ਨੂੰ ਬਣਾ ਦਿਓ, ਇਨਾਮ ਲੈਣਾ ਹੁੰਦਾ ਇਹੋ ਜਿਹਾ ਇਨਾਮੀ ਬੰਦਾ ਫੜਿਆ ਗਿਆ। ਤੇ ਅੰਗਰੇਜ਼ ਰਾਜ ਸੀ, ਜਿਹੜੇ ਵੱਡੇ ਅਫਸਰ ਨੇ ਆਉਣਾ ਸੀਗਾ ਜੀ, ਪ੍ਰੀਤਮ ਡਾਕੂ ਫੜਿਆ ਗਿਆ, ਉਹ ਫਾਈਲਾਂ ਸਾਰੀਆਂ ਪੇਸ਼ ਕੀਤੀਆਂ। ਹੁਣ ਕਹਿੰਦੇ ਆ ਬਸੰਤ ਨੂੰ ਮੰਨੋ ਜਾਂ ਨਾ ਮੰਨੋ, ਨਾ ਕੋਈ ਮੰਨਦਾ ਜਾਂ ਨਾ ਕੋਈ ਮਨਾਉਂਦਾ, ਜਿਹੜਾ ਤਗੜਾ ਉਹ ਆਪਣੀ ਮਨੌਤਾ ਆਪੇ ਕਰਾ ਲੈਂਦਾ, ਜਿਹੜੇ ਸੂਰਜ ਚੜ੍ਹਦਾ ਆਪਣੇ ਪ੍ਰਕਾਸ਼ ਨੂੰ ਆਪੇ ਮਨਾ ਲੈਂਦਾ, ਹਨੇਰਾ ਵੀ ਮਨਾ ਲੈਂਦਾ, ਅੰਦਰ ਵੜ ਜਾਂਦੇ ਸਾਰੇ, ਹਨੇਰੇ 'ਚ ਵੀ ਬਾਲਿਆ ਪ੍ਰਕਾਸ਼ 'ਚ ਵੀ ਬਾਲਿਆ। ਸੋ ਸਾਧ ਸੰਗਤ ਜੀ, ਜਿਹੜੇ ਫਾਈਲਾਂ ਦੇਖੀਆਂ ਸਾਰੇ ਅੱਖਰ ਉੱਡ ਗਏ, ਬਿਲਕੁਲ ਕੋਈ ਨਹੀਂ। ਉਹ ਕਹਿੰਦੇ ਉਹ ਤੁਸੀਂ ਫਾਈਲਾਂ ਕਹਿੰਦੇ ਇੱਥੇ ਅੱਖਰ ਹੀ ਕੋਈ ਨਹੀਂ, ਦੁਨੀਆਂ ਨਾਮ ਲੈਣੀ ਬਹੁਤ ਉਚਾਰ ਕੀਤਾ, ਅੱਖਰ ਕਿਹਾ ਫਾਈਲ 'ਚ ਕੋਈ ਨਹੀਂ, ਪ੍ਰੀਤਮ ਨਾਂ ਦਾ ਕੀ ਕੋਈ ਅੱਖਰ ਹੀ ਜਾਂ ਨਹੀਂ। ਉਹ ਕਹਿੰਦੇ ਤਾਂ ਗਊ ਫੜ ਲੈਂਦੀ ਹੈ, ਅੱਜ 7 ਦਿਨ ਹੋਏ ਨਾ ਪਾਣੀ ਪੀਤਾ ਨਾ ਰੋਟੀ, ਹਾਂਜੀ ਜਿਵੇਂ ਬਾਬਾ ਸ਼ੇਰ ਘੁੰਮਦਾ ਸਿੱਖਾਂ ਦੇ ਅੰਦਰ, ਮੂਲ ਮੰਤਰ ਪੜ੍ਹੀ ਜਾਂਦੇ, ਮੂਲ ਮੰਤਰ ਦੀ ਸ਼ਕਤੀ ਦੇ ਲਓ, ਮੂਲ ਮੰਤਰ ਜਾ ਇਹਦੇ 'ਚ ਕਿੱਡੀ ਤਾਕਤ ਹੈ। ਬਸ ਛੱਡ ਦਿੱਤਾ ਜੀ, ਸਿੱਧੇ ਬਾਬਾ ਜੀ ਕੋ ਆ ਗਏ। ਬਾਬਾ ਜੀ ਹੱਸ ਪਏ, ਬਹੁਤ ਗੰਭੀਰਤਾ ਨਾਲ ਮੁਸਕਰਾਉਂਦੇ, ਉਹਦੇ ਕਦਮਾਂ ਪਰ ਕੋਈ ਵੀ ਨਹੀਂ ਹੱਸਦਾ। ਕਹਿੰਦੇ ਪ੍ਰੀਤਮਾ ਪੜ੍ਹ ਕੇ ਚੋਰਾਂ ਜਾਰਾਂ ਆਸ਼ਕਾਂ ਕਸਮਾਂ ਨਾਲ ਵਿਹਾਰ, ਬਾਖਾਂ ਤੋਂ ਜੀ ਫਿਰ ਪਾਣੀ ਦੀਆਂ ਗੰਗਾ ਜਮਨ ਧਾਰਾਂ ਹੀ ਛੁੱਟ ਪਈਆਂ। ਚਰਨ ਭਿਓ ਤੇ ਚਰਨ ਫੜ ਲੈ ਤੇ ਸੰਤਾਂ ਨੇ ਦੋਏ ਹੱਥ ਰਾਤੇ ਕਹਿੰਦੇ ਜਾ ਹੁਣ ਆਪਣੀ ਜ਼ਮੀਨ ਤੇ ਨਿਸ਼ਾਨ ਚਲਾ ਦੇ ਗੁਰਦੁਆਰਾ ਬਣਾ ਕੇ ਸਮਾਧ ਦਿੱਤੀ ਤੇ ਹੁਣ ਅੰਮ੍ਰਿਤ ਪ੍ਰਚਾਰ ਕਰਿਆ ਇੰਨਾ ਅੰਮ੍ਰਿਤ ਪ੍ਰਚਾਰ ਉਹਨਾਂ ਨੇ ਕੀਤਾ ਪਾਕਿਸਤਾਨ ਬਣਿਆ ਮੁਸਲਿਆਂ ਦੇ ਘਰਾਂ ਜਿਹੜੇ ਜਾਂਦੇ ਸੀ ਛਾਇਆ ਛਪਾਇਆ ਦੀਆਂ ਕਸਰਾਂ ਸੀ ਤੇ ਸੰਤ ਪ੍ਰੀਤਮ ਸੋਹਣਾ ਨੇ ਉਹਨਾਂ ਲੋਕਾਂ ਨੂੰ ਕਿਵੇਂ ਆਬਾਦ ਕੀਤਾ ਸੋ ਕਹਿਣ ਤੋਂ ਭਾਵ ਜਿਹੜਾ ਸੰਤ ਆ ਫੁੱਲ ਵਿੱਚ ਸੁਗੰਧੀ ਹੁੰਦੀ ਉਹ ਕਦੋਂ ਕਹਿੰਦਾ ਮੈਨੂੰ ਸੁੰਘੋ ਮੇਰੇ ਚ ਸੁਗੰਧੀ ਹੈ ਉਹਦੀ ਸੁਗੰਧੀ ਮਲੋਬਲੀ ਕੀਤੀ ਜਾਂਦੀ ਹੈ ਦੁਰਗੰਧੀ ਜਿਹੜੀ ਹੈ ਉਹ ਮਲੋਬਲੀ ਪਰੇ ਹਟਾਉਂਦੀ ਹੈ ਇਸ ਤਰ੍ਹਾਂ ਸੰਤ ਜਿਹੜਾ ਹੈ ਰੱਬ ਦੇ ਘਰ ਦਾ ਖਿੜਿਆ ਹੋਇਆ ਫੁੱਲਿਆ ਉਹਦੀ ਸੁਗੰਧੀ ਜਗਿਆਸੂ ਰੂਪੀ ਭੌਰਿਆਂ ਨੂੰ ਮਲੋਮਲੀ ਖਿੱਚੀ ਜਾਂਦੀ ਹੈ ਜਿੰਨਾ ਮਰਜ਼ੀ ਰੌਲਾ ਪਾਈ ਚਲੋ ਹੁਣ ਬਿਮਾਰ ਹੋਣ ਸੰਤ ਹਰੀ ਸਿੰਘ ਜੀ ਸਪੀਕਰ ਬਣ ਕੇ ਕਾਲ ਹੈ ਵੀ ਡਾਕਟਰ ਬਣਾ ਲੈ ਮਰੀਜ਼ ਹਟਣਗੇ ਜਿਹਨਾਂ ਵਿਦਿਆਰਥੀਆਂ ਨੇ ਡਾਕਟਰ ਫਿਲਾਸਫਰ ਬਣਨਾ ਉਹਨਾਂ ਨੂੰ ਕਾਲ ਹੈ ਵੀ ਇਹ ਯੂਨੀਵਰਸਿਟੀਆਂ ਫਜੂਲ ਹੈ ਮਾਡਲ ਸਕੂਲ ਫਜੂਲ ਹੈ ਟੀਚਰਾਂ ਪ੍ਰਿੰਸੀਪਲਾਂ ਪ੍ਰੋਫੈਸਰਾਂ ਕੋਲ ਨਾ ਜਾਇਓ ਜਿਹਨਾਂ ਨੇ ਦੁਨੀਆਂ 'ਚ ਕੋਈ ਨਾਮ ਨਾ ਕੱਢੀ ਉੱਚੀਆਂ ਪਦਵੀਆਂ ਲੈਣੀ ਉਹ ਹਟਣਗੇ ਕੋਈ ਲੱਖਾਂ ਰੁਪਏ ਖਰਚ ਕੇ ਵੀ ਜਾਣ ਡੈ ਇਸੇ ਤਰ੍ਹਾਂ ਜਿਹਨਾਂ ਨੂੰ ਰੂਹਾਨੀਆਂ ਤੁਸੀਂ ਮਜ਼ਲਾਂ ਤੈਅ ਕਰਨ ਦਾ ਸ਼ੌਕ ਆ ਜਿੰਨੀ ਮਰਜ਼ੀ ਦੁਨੀਆਂ ਸੰਤਾਂ ਵਿਰੁੱਧ ਬੋਲੀ ਜਾਏ ਉਹਨਾਂ ਲੋਕਾਂ ਨੇ ਨਹੀਂ ਹਟਣਾ ਨਹੀਂ ਜਾਣਾ ਹੀ ਜਾਣਾ ਇਸ ਕਰਕੇ ਜਿਹੜਾ ਸੰਤ ਆ ਉਹ ਪਾਰਸ ਹੈ ਜਿਹੜੇ ਲੋਹੇ ਨੂੰ ਲੱਗਦਾ ਸੋਨਾ ਬਣਾਉਂਦਾ ਤੇ ਪਾਰਸ ਦੀ ਕਲਾ ਕਿਵੇਂ ਖਤਮ ਹੋ ਸਕਦੀ ਤੇ ਪਾਵਨ ਚੰਦਨ ਆ ਉਹ ਆਪਣੀ ਸੁਗੰਧੀ ਨਾਲ ਸਾਰੇ ਦਰਖਤਾਂ ਨੂੰ ਸੁਗੰਧਿਤ ਕਰ ਦਿੰਦਾ ਤੇ ਚੰਦਨ ਦੀ ਨਿੰਦਾ ਕਿਵੇਂ ਹੋ ਜਾਏਗੀ ਕੋਈ ਮੂਰਖ ਕਰੇਗਾ ਇਸੇ ਤਰ੍ਹਾਂ ਸ਼ਾਸਤਰਾਂ 'ਚ ਲਿਖਿਆ ਹੋਇਆ ਆਰਾਮ ਸਿੰਧੂ ਗਨ ਸੱਜਣ ਧੀਰਾ ਜਿਹੜਾ ਪਰਮੇਸ਼ਰ ਇੱਕ ਸਾਗਰ ਦੀ ਨਿਆਈ ਹੈ ਤੇ ਜਿਹੜੇ ਮਹਾਂਪੁਰਖ ਹੈ ਉਹ ਬਦਲ ਦੀ ਨਿਆਈ ਜਿਹੜੇ ਸਮੁੰਦਰ ਦੇ ਤੇਜ ਨਾਲ ਸੂਰਜ ਦੇ ਤੇਜ ਨਾਲ ਜਮ੍ਹਾਂ ਕਰਨੀ ਸਮੁੰਦਰ ਚੋਂ ਬਾਸ਼ਪੀਕਰਨ ਬਣਦੇ ਭਾਵਤ ਬਣਦੀ ਹੈ ਉਹ ਬੱਦਲ ਬਣ ਜਾਂਦੇ ਹੈ ਸਮੁੰਦਰ ਦਾ ਪਾਣੀ ਖਾਰਾ ਜਦੋਂ ਬੱਦਲ ਮੀਂਹ ਭਰਾਉਂਦੇ ਆ ਤਾਂ ਪਾਣੀ ਮਿੱਠਾ ਸਮੁੰਦਰ ਇੱਕ ਜਗ੍ਹਾ ਖੜਾ ਖੜਨਾ ਖਾਰਾ ਉਹ ਜਗ੍ਹਾ ਜਗ੍ਹਾ ਕਰਕੇ ਸਾਰੀ ਧਰਤੀ ਨੂੰ ਸਰਸਬਜ਼ ਕਰ ਦਿੰਦੇ ਇਸੇ ਤਰ੍ਹਾਂ ਜਿਹੜੇ ਸੰਤ ਜਾਨਾ ਹਨ ਤੇ ਉਹ ਜਿਹੜਾ ਪਰਮੇਸ਼ਰ ਆ ਹਰੀ ਜਿਹੜਾ ਹੈ ਰਾਮ ਚੰਦਨ ਤੇ ਜਿਹੜੇ ਸੰਤ ਸ਼ਮੀਰਾ ਸੰਤ ਹਵਾ ਦੀ ਨਿਆਈ ਉਹ ਸੁਗੰਧੀ ਨੂੰ ਦੂਰ ਤੱਕ ਲੈ ਜਾਂਦੇ ਆ ਜਿਵੇਂ ਹਵਾ ਸੁਗੰਧੀ ਨੂੰ ਦੂਰ ਲੈ ਜਾਂਦੀ ਹੈ ਉਹ ਜਿਹੜਾ ਪਰਮੇਸ਼ਰ ਹੈ ਉਹ ਚੰਦਨ ਦੀ ਨਿਆਈ ਆ ਸੰਤ ਉਸ ਚੰਦਨ ਦੀ ਸੁਗੰਧੀ ਨੂੰ ਸਾਰੇ ਸੰਸਾਰ ਧਰਮ ਪ੍ਰਚਾਰ ਕਰਕੇ ਖੰਡਾ ਦਿੰਦੇ ਆ ਇਹ ਸੰਤਾਂ ਦਾ ਕੰਮ ਹੈ ਤੇ ਜਿਹੜੇ ਮਨਮੁੱਖ ਉਹ ਦੁਰਗੰਧੀ ਖਿਲਾਰੀ ਜਾਂਦੇ ਅਸੀਂ ਸੈਂਟਾਂ ਛਿੜਕਦੇ ਹਾਂ ਮਾਰੇ ਜੋ ਮਾਰੇ ਦਾਬਿਆ ਹੋਇਆ ਵੀ ਦੁਰਗੰਧੀ ਖਿਲਾਰੀ ਜਾਂਦੇ ਜਿਹੜਾ ਸੂਰਜ ਹੈ ਬੜਾ ਸੁੰਦਰ ਬੈੱਡ ਡਾਹ ਦਿਓ ਉੱਤੇ ਅਦਰ ਬ੍ਰੇਲ ਛਿੜਕ ਦਿਓ ਸੋਹਣੇ ਬੇਸਰੇ ਸੋਹਣੇ ਕੱਪੜੇ ਵਿਛਾ ਕੇ ਅਦਰ ਬ੍ਰੇਲ ਛਿੜਕ ਦਿਓ ਉਹਨੂੰ ਉੱਤੇ ਲਟਾ ਦਿਓ ਉਹਨੂੰ ਬੋ ਆਊਗੀ ਉਹਨੂੰ ਉੱਥੇ ਨਹੀਂ ਬਹਿਣਾ ਜਿੱਥੇ ਸਾਰੇ ਨਗਰ ਦਾ ਗਾਂਧਿਆ ਨੂੰ ਵਿੱਚ ਜਿਹੜੀ ਹੋਡਿਆ ਘਸੋੜ ਕੇ ਤੇ ਘਰਾੜੇ ਮਾਰ ਲਓ ਤੇ ਜਿੱਥੇ ਗੰਦਾ ਪਾਣੀ ਹੋਊਗਾ ਤੁਸੀਂ ਅਦਰ ਫਲੇਲ ਪਾ ਕੇ ਪਾਣੀ ਮੋਹਰੇ ਰੱਖ ਦਿਓ ਉੱਧਰ ਮੂੰਹ ਨਹੀਂ ਲਾਊਗਾ ਬਰਗ ਲਾ ਕੇ ਮਠਿਆਈ ਰੱਖ ਦਿਓ ਨਹੀਂ ਖਾਊਗਾ ਮੈਲੇ ਨੂੰ ਚਲੋ ਕਿਵੇਂ ਦੌੜ ਇਸ ਤਰ੍ਹਾਂ ਜਿਹਨਾਂ ਦੀਆਂ ਬਿਰਤੀਆਂ ਮਨਮੁੱਖ ਲੋਕ ਆ ਉਹ ਹਰ ਵੇਲੇ ਗੰਦ ਆਮਦ ਕੇ ਮੰਦ ਆਮਦ ਗੰਦ ਖਾਂਦੇ ਆ ਗੰਦ ਬੋਲਦੇ ਪਰ ਜਿਹੜੇ ਗੁਰਮੁਖ ਆ ਉਹਨਾਂ ਦੀ ਰਸਨਾ ਤੋਂ ਮਾਰੇ ਕਹਿੰਦੇ ਅੰਮ੍ਰਿਤ ਦੇ ਚਰਨੇ ਕਰਦੇ ਜਦੋਂ ਪਵਿੱਤਰ ਬੋਲਦੇ ਆ ਮੱਜਣ ਫਲ ਪਿਖੀਐ ਤਤ ਕਾਲਾ ਕਾਤ ਬਕੋ ਪਿਕ ਹੋਜੇ ਮਰਾਲਾ ਸੁਨਿਆ ਚਰਜ ਕਹਿ ਭਾ ਕੋਈ ਸਤ ਸੰਗਤ ਮਹਿਮਾਨ ਗੋਈ ਬਾਲਮੀਕ ਘਟ ਨਾਰਦ ਜੋਨੀ ਨਿਜ ਨਿਜ ਕਹੀ ਮੁਖਨ ਨਿਜ ਹੋਨੀ ਸੋ ਜਾਣਤ ਸਤ ਸੰਗ ਪਰਵਾਊ ਲੋਕ ਹੈ ਬੇਦ ਨ ਆਨ ਅਪਾਊ। ਕਾਂ ਤੋਂ ਬਗਲੇ ਦੀ ਨਿਆਈ, ਬਗਲੇ ਤੋਂ ਹੰਸ, ਹੰਸ ਤੋਂ ਦੇਵਤਾ ਬਣਾਉਣਾ, ਇਹ ਮਹਾਂਪੁਰਖਾਂ ਦੀ ਤਾਕਤ ਹੈ। ਕਾਂ ਦੀ ਨੇ ਜਿਹੜੇ ਨਿੰਦਿਆ ਕਰਦੇ ਆ, ਬਗਲੇ ਦੀ ਨਿਆਈ ਥੋੜ੍ਹੀ ਇਕਾਗਰਤਾ ਆ ਗਈ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਉੱਪਰ ਦੀ ਖੁਰਾਕ ਖਾਂਦੇ ਹੈ। ਅਤੇ ਫਿਰ ਜਿਹੜਾ ਹੰਸ ਹੈ ਉਹਦੇ ਵੱਲੋਂ ਦੁੱਧ ਆਦਕ ਦਾ, ਅਤੇ ਜਿਹੜਾ ਦੇਵਤਾ ਉਹ ਬਾਸ਼ਨਾ ਦੇ ਵਿੱਚ ਹੀ ਜਿੰਦਾ ਹੈ। ਨਾਰਦ ਨੂੰ ਪੁੱਛ ਲਓ, ਵਾਲਮੀਕ ਨੂੰ ਪੁੱਛ ਲਓ ਕਿ ਜਿੰਨਿਆਂ ਦੇ ਜੀਵਨ ਪਲਟੇ ਆ ਉਹ ਕਿਸੇ ਸੰਤ ਦੀ ਸੰਗਤ ਨਾਲ ਪਲਟੇ ਆ ਜਾਂ ਚੋਰ ਦੀ ਕੁਸੰਗਤ ਨਾਲ ਪਲਟੇ ਆ। ਇਹ ਤੁਸੀਂ ਵਿਚਾਰ ਕਰ ਲਓ। ਜਲਨ ਜੱਟ ਦਾ ਉਹਨੇ ਮਹਾਂਪੁਰਖਾਂ ਦੇ ਸ਼ਾਨ ਦਿੱਤਾ ਸੀ, ਜਾ ਰਹੇ ਸੀ ਕਿਸੇ ਵਿਅਕਤੀ ਨੂੰ ਜੰਦੂਤ ਲਈ ਜਾਂਦੇ, ਉਹ ਕਹਿੰਦੇ ਠਹਿਰੋ, ਕਹਿੰਦੇ ਮਹਾਰਾਜ ਕਿਵੇਂ, ਜਮਰਾਜ ਦਾ ਬੜਾ ਕਰੜਾ ਹੋ ਗਿਆ। ਕਹਿੰਦੇ ਨਹੀਂ, ਇਸ ਨੇ ਸਾਨੂੰ ਇੱਕ ਵਾਰੀ ਜੀ ਕਹਿ ਕੇ ਬੁਲਾਇਆ ਸੀ, ਜੇ ਕੋਈ ਜੀਓ ਕਹੇ ਉਹਨਾਂ ਕੋ ਤਿੰਨ ਕੋ ਜਮ ਕੀ ਕਲਵਨਾ, ਉਹਨਾਂ ਨੂੰ ਜਮਾਂ ਦੀ ਵੀ ਕੱਲ ਕੁਛ ਪੜਤਾਲ ਨਹੀਂ ਹੁੰਦੀ ਜਿਹੜੇ ਮਹਾਂਪੁਰਖਾਂ ਦੀ ਸੰਗਤ ਕਰਦੇ, ਮਹਾਂਪੁਰਖਾਂ ਦੇ ਬਚਨਾਂ ਦੀ ਕਮਾਈ ਕਰਦੇ। ਜਿਵੇਂ ਦੇਖੋ ਹੁਣ ਪ੍ਰੈਜੀਡੈਂਟ ਆ ਜਾਂ ਪ੍ਰਾਈਮ ਮਿਨਿਸਟਰ ਆ, ਕੋਈ ਦੇਸ਼ ਦਾ ਨਾਗਰਿਕ ਕਹੇ ਸਾਨੂੰ ਪ੍ਰਾਈਮ ਮਿਨਿਸਟਰ ਜੋ ਕਹੂਗਾ ਹੁਕਮ ਮੰਨਣਾ, ਅਸੀਂ ਤਾਂ ਉਹਦੇ ਕਰਿੰਦਿਆਂ ਦਾ ਹੁਕਮ ਹੀ ਨਹੀਂ ਮੰਨਣਾ, ਅਤੇ ਦੇਖ ਲਓ ਫਿਰ ਡਾਂਗ ਕਿਵੇਂ ਕੱਢੂਗੀ। ਕਿਉਂਕਿ ਉਹ ਜਿਹੜੇ ਕਰਿੰਦੇ ਆ ਉਹ ਉਸੇ ਦੇ ਬਹਾਲੇ ਹੋਏ ਆ। ਇਸ ਤਰ੍ਹਾਂ ਪਰਮੇਸ਼ਰ ਨੇ ਆਪਣਾ ਪ੍ਰਬੰਧ ਚਲਾਉਣ ਲਈ ਸੂਰਜ ਤਾਂ ਸੂਰਜ ਹੈ, ਚੰਦਰਮਾ ਤਾਂ ਚੰਦਰਮੇ ਆ, ਸਤਾਰਿਆਂ ਤਾਂ ਸਤਾਰੇ ਆ, ਆਕਾਸ਼ ਦੀਆਂ ਚੀਜ਼ਾਂ ਆ, ਧਰਤੀ ਉੱਤੇ ਵੀ ਉਸਨੇ ਇਸੇ ਤਰ੍ਹਾਂ ਸਾਰਾ ਪ੍ਰਬੰਧ ਕੀਤਾ ਹੋਇਆ। ਰਾਜਸੀ ਕਲਾ ਚਲਾਉਣ ਲਈ ਕਹਿੰਦੇ ਜਿਹੜਾ ਰਾਜਾ ਇਹ 14 ਦੇਵਤਿਆਂ ਦੀ ਅੰਸ ਲੈ ਕੇ ਤਿਆਰ ਹੁੰਦਾ, ਬਹੁਤ ਵੱਡਾ ਪੁੰਨ ਹੁੰਦਾ ਤੇ ਹੁੰਦਾ। ਜਦੋਂ ਵੋਟਾਂ ਦੀ ਗੱਲ ਹੈ, ਅੱਗੇ ਧਾਰਮਿਕ ਰਾਜੇ ਬੜੇ ਤਪੱਸਵੀ ਹੁੰਦੇ ਸੀ। ਸੋ ਜਿਹੜਾ ਸਭ ਨੂੰ ਰੰਜਨ ਕਰੇ, ਅਤੇ ਇਸੇ ਤਰ੍ਹਾਂ ਜੇ ਦੇਸ਼ ਦਾ ਕੋਈ ਰਾਜਾ ਨਾ ਹੋਵੇ, ਦੇਸ਼ ਵਿੱਚ ਚੋਰ ਡਾਕੂ ਜਿਹੜੇ ਅਤੇ ਬਾਹਰੋਂ ਅੰਦਰੋਂ ਹਮਲੇ ਹੋ ਕੇ ਉਸ ਦੇਸ਼ ਦੀ ਤਬਾਹੀ ਕਿਵੇਂ ਹੋਊਗੀ। ਇਸੇ ਤਰ੍ਹਾਂ ਧਾਰਮਿਕ ਪ੍ਰਬੰਧ ਚਲਾਉਣ ਵਾਸਤੇ ਵੀ ਪਰਮੇਸ਼ਰ ਨੇ ਮਹਾਂਪੁਰਖ ਛੱਡੇ ਆ, ਇਹ ਰੱਬ ਦੇ ਦੂਤ ਹੈ, ਇਹਨਾਂ ਦੀ ਕੋਈ ਡਿਊਟੀ ਲੱਗੀ ਹੋਈ ਹੈ। ਜਿਸ ਡਿਊਟੀ ਦੇ ਵਿੱਚ ਕੋਈ ਪਾਰ ਸੇਵਾ ਕਰ ਰਿਹਾ, ਕੋਈ ਧਰਮ ਪ੍ਰਚਾਰ ਕਰ ਰਿਹਾ, ਕੋਈ ਲੰਗਰ ਚਲਾ ਰਿਹਾ, ਕਈ ਭਜਨਾਂ ਦੀ ਆਪਣੇ ਆਨੰਦ ਸਰੂਪ ਚ ਹੈ। ਉਹਨੇ ਬਾਬਾ ਹਰੀ ਸਿੰਘ ਦਾ ਦਿਓ 12 ਸਾਲ ਬਾਅਦ ਹੀ ਆਉਂਦੇ ਕਦੇ ਕੇ ਬੋਲੋ। ਇਸ ਤਰ੍ਹਾਂ ਦੇ ਵੀ ਹੈਗੇ ਨਾ ਮਹਾਂਪੁਰਖਾਂ ਦੀ ਮੌਜ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਜਥੇ ਸਮੇਤ ਆਏ, ਬੇਨਤੀ ਕੀਤੀ ਕਿ ਮਹਾਰਾਜ ਗੁਰਮੁਖ ਰੂਮ ਰੂਮ ਹਰ ਧਿਆਵਾ, ਇਹ ਬਾਣੀ ਵਿੱਚ ਸ਼ਬਦ ਆਏ ਆ, ਵਿਆਖਿਆ ਕਰਦੇ ਹਾਂ, ਆਪ ਕਿਰਪਾ ਕਰਕੇ ਇਸ ਸਮੇਂ ਇਸ ਤਰ੍ਹਾਂ ਦੇ ਮਹਾਂਪੁਰਖ ਦੇ ਦਰਸ਼ਨ ਕਰਾਓ। ਕਿਉਂਕਿ ਮਹਾਂਪੁਰਖਾਂ ਨੇ ਜਿਹੜੇ ਵਿਦਿਆਰਥੀ ਹੁੰਦੇ ਆ ਉਹਨਾਂ ਵਿੱਚ ਇਹ ਗੱਲ ਪ੍ਰਗਟ ਕਰਨੀ ਹੁੰਦੀ ਹੈ। ਸੇਵਾਦਾਰਾਂ 'ਚ ਇਹ ਕਥਾ ਰੋਜ਼ ਕਰਦੇ ਆ, ਕੋਈ ਹੈ ਵੀ ਆਪਣੇ ਆਪ ਨੂੰ ਹਮੇਸ਼ਾ ਮਹਾਂਪੁਰਖ ਸੰਕੋਚਦੇ ਹੁੰਦੇ ਆ। ਕਹਿਣ ਲੱਗੇ ਇਹ ਬੇਨਤੀ ਕਰਨੀ ਪਊਗੀ ਤੇ ਬਿਹਾਲਾ ਪਿੰਡ ਆ ਜਿੱਥੇ ਤੇ ਮੈਲੀ ਮਾਤਾ ਜੀਵਾ ਸ਼ਾਹ ਜੀ ਬ੍ਰਹਮ ਗਿਆਨੀ ਹੋਏ ਆ, ਇਹ ਨਹੀਂ ਕਿ ਮਾਤਾ ਵਿੱਚ ਨਹੀਂ ਹੁੰਦੇ। ਮੈਂ 3 ਵਾਰੀ ਉਹਨਾਂ ਦੇ ਦਰਸ਼ਨ ਕੀਤੇ ਆ, ਜੇਜੋ ਦੇ ਨੇੜੇ ਆ ਮੈਲੀ ਪਹਾੜ 'ਚ, ਉਹ ਬੀਬੀਆਂ ਦਾ ਡੇਰਾ, ਅਤੇ ਸੰਤ ਬਾਬਾ ਮਹਿੰਦਰ ਸਿੰਘ ਨਾਲ ਗਏ ਸੀ ਸੰਤ ਮਾਨ ਸਿੰਘ ਨੰਗਲ ਵਾਲੇ, ਦਰਸ਼ਨ ਕਰਕੇ ਸਮਾਧੀ ਲੱਗ ਜਾਂਦੀ ਸੀ ਮਾਤਾ ਜੀ, ਐਡਾ ਮੱਥਾ ਚੌੜਾ ਜੀ, 105 ਸਾਲ ਦੇ ਹੋ ਗਏ। ਅਤੇ ਬਾਬਾ ਜਵਾਲਾ ਨੇ ਕਿਹਾ ਤੁਸੀਂ ਕਿਤੇ ਜਾਣਾ ਨਹੀਂ, ਜਿਹਨੂੰ ਲੋੜ ਹੋ ਇੱਥੇ ਆਓ, ਐਡੇ ਪੂਰਨ ਸਵੇਰੇ। ਉਹਨਾਂ ਤੋਂ ਬਖਸ਼ਿਸ਼ ਲਈ ਸੰਤ ਹੀਰਾ ਸੁਣੀ। ਕਹਿੰਦੇ ਮਾਤਾ ਜੀ ਇਹ ਜਿਹੜੇ ਪੰਜ ਵਕਾਰ ਹੈ ਖਹਿੜਾ ਨਹੀਂ ਛੱਡਦੇ, ਕਿਰਪਾ ਕਰੋ। ਕਹਿੰਦੇ ਉੱਥੇ ਆਵਾਂਗੇ ਤੇ ਦੱਸਾਂਗੇ। ਇੱਕ ਝੌਂਪੜੀ ਬੰਨ ਦਿੱਤੀ, ਇੱਕ ਘੜਾ ਪਾਣੀ ਦਾ ਰੱਖ ਦੇਣਾ ਤੇ ਮਾਤਾ ਜੀ ਅੰਦਰ ਬਹਿ ਗਏ। ਖਿੜਕੀ ਬੰਦ ਕਰ ਦੇਣੀ, ਅੱਠੀ ਪੈਰੀ ਇੱਕ ਫੁਲਕਾ ਇੱਥੇ ਰੱਖ ਜਾਣਾ, ਸਿਰਫ ਖੁਸ਼ 40 ਦਿਨ। ਤੇ ਸਾਡੇ ਲੋਕਾਂ ਦੀ ਦ੍ਰਿਸ਼ਟੀ ਜਿਹੋ ਜਿਹੀ ਹੈਗੀ ਹੈ ਤੁਹਾਨੂੰ ਪਤਾ ਹੀ ਹੈ। ਅਸੀਂ ਤਾਂ ਉਹਨਾਂ ਲੋਕਾਂ ਦੇ ਉਹ ਸ਼ਬਦ ਨਹੀਂ ਵਰਤ ਸਕਦੇ ਜੋ ਲੋਕਾਂ ਨੇ ਵਰਤੇ। ਸੋ 40 ਮਹੀਨੇ ਨੂੰ ਮਾਤਾ ਜੀ ਅੰਦਰੋਂ ਨਿਕਲੇ ਤੇ ਪਿੰਜਰ ਸੀ ਸਰੀਰ ਬਣਿਆ। ਕਹਿੰਦੇ ਆ ਗਿਣ ਲਾ, 40 ਰੋਟੀਆਂ ਮੁੱਠੀਆਂ ਚ ਲੱਗੀਆਂ ਉਸੇ ਦਿਨ। ਕਹਿੰਦੇ ਐਂ ਭਜਨ ਕਰ ਜੇ ਮਨ ਮਾਰਨਾ, ਮਨ ਮਾਰੇ ਬਿਨ ਭਗਤ ਨਾ ਹੋਵੇ। ਫਿਰ ਜੀ ਉਹਨਾਂ ਨੇ ਤਪੱਸਿਆ ਕੀਤੀ, ਉਹਨਾਂ ਦਾ ਤਕੀਆ ਕਲਾਮ ਸੀ ਸੰਤ ਹਰੀ ਸਿੰਘ ਜੀ ਜਪ ਜੀ ਸਾਹਿਬ। ਕੋਈ ਕਹਿੰਦਾ ਆਹ ਮੰਤਰ ਨਾ ਜਪੋ, ਉਹ ਨਾ ਜਪੋ, ਇਹ ਜਪ ਜੀ ਸਾਹਿਬ ਜੀ ਤੋਂ ਤੱਤੀ ਤਵੀ ਤੇ ਬੈਠੇ ਤਾਂ ਜਪ ਜੀ, 9ਵੇਂ ਨੇ ਸ਼ਹੀਦੀ ਦਿੱਤੀ ਤਾਂ ਜਪ ਜੀ, ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਭਾਈ ਤਾਰੂ ਸਿੰਘ, ਸੁਵੇਗ ਸਿੰਘ, ਸੁਵਾਜ ਸਿੰਘ, ਮਨੀ ਸਿੰਘ, ਜਪ ਜੀ ਨਾਲ ਇਹ ਕੰਮ ਸ਼ੁਰੂ ਹੁੰਦੇ ਤੇ ਜਪ ਜੀ ਨੇ ਵੀ ਸੰਪੂਰਨ ਹੁੰਦੇ। ਪਾਠ ਵੀ ਸਾਡਾ ਐਵੇਂ, ਹੁਣ ਤਾਂ ਕਈ ਰਾਗਮਾਲਾ ਤੇ ਕਈ ਉਹ ਤੋਂ ਪਹਿਲਾਂ ਹੀ ਪਾਈ ਜਾਂਦੇ ਆ, ਪਰ ਗੁਰੂ ਗ੍ਰੰਥ ਵਿੱਚ ਲਿਖਿਆ ਭੋਗ ਜਪ ਜੀ ਤੇ ਪਾਏ। ਗੱਜ ਕੇ ਬੋਲੋ ਭੋਗ ਪਾਵੋ ਰਾਗਮਾਲਾ ਪੜ੍ਹ ਖੇਨ ਮੈਂ ਪਾਪ ਜਾਏ ਸਭ ਸਾਡਾ ਰਾਗਮਾਲਾ ਵਿਨ, ਰਾਗਮਾਲਾ ਪੜ੍ਹ ਹੋਵਤ ਪੂਰਾ ਰਾਗਮਾਲਾ ਵਿਨ ਪਾਠ ਅਧੂਰਾ। ਰਾਗਾਂ ਦੀ ਮਾਲਾ ਜੇ ਹੁਣ ਮਹਾਰਾਜ ਸਰੂਪ ਤਿਆਰ ਕਰ ਲਏ ਤੇ ਫੁੱਲਾਂ ਦੀ ਮਾਲਾ ਬਣਾਉਂਦੇ ਉਹ ਸੁੱਕ ਜਾਣੇ ਸੀ, ਸੜ ਜਾਣੇ ਸੀ। ਰਾਗਾਂ ਚ ਬਾਣੀ ਲਿਖੀ ਹੈ ਤੇ ਰਾਗਾਂ ਦੀ ਹੀ ਮਾਲਾ ਬਣਾਈ ਹੈ ਜਿਹੜੀ ਨਾਲ ਹੀ ਰਹੇ ਸਦਾ ਹੀ, ਪ੍ਰੇਮ ਦੀ ਮਾਲਾ। ਤੇ ਮਾਲਾ ਉਹ ਬਣਾਈ ਹੈ ਜਿਹੜੀ ਸਦਾ ਹੀ ਨਾਲ ਰਹੂਗੀ। ਦੂਜੀਆਂ ਮਾਲਾ ਤਾਂ ਆ ਗਈਆਂ ਚਲ ਗਈਆਂ, ਇਹ ਮਾਲਾ ਸਦਾ ਰਹੂ। ਮਾਲਾ ਹੁਣ ਪਾਉਣੀ ਸੀ ਕਿ ਨਹੀਂ? ਜਦੋਂ ਕੋਈ ਸਰੂਪ ਤਿਆਰ ਹੁੰਦਾ ਉਹਦਾ ਸਤਿਕਾਰ ਹੁੰਦਾ ਮਾਲਾ ਨਾਲ ਹੀ ਹੁੰਦਾ, ਸਰੂਪੇ ਨਾਲ ਹੀ ਹੁੰਦਾ। ਰੁਮਾਲਾ ਦਿੱਤਾ, ਸਰੂਪਾ ਪਾਇਆ, ਮਾਲਾ ਪਾਈ, ਸਤਿਕਾਰ ਕੀਤਾ। ਸੋ ਇਸ ਕਰਕੇ ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਕਹਿੰਦੇ ਅਸੀਂ ਉੱਥੋਂ ਲੰਘ ਕੇ ਗਏ, ਜੰਗਲ 'ਚ ਰਹਿੰਦੇ ਸੀ, 15 ਸੁਖਮਣੀ, 25 ਜਪਜੀ ਸਾਹਿਬ, 5 ਬਾਣੀਆਂ ਦਾ 5 ਨਿਤਨੇਮ ਰੋਜ਼ ਜਿਹੜੀਆਂ ਹੈਗੀਆਂ 5 ਗ੍ਰੰਥੀ ਵਾਲੇ, 5 ਬਾਣੀ ਤੋਂ ਆਜ਼ਾਦ ਆਏ ਜੀ। ਅੱਜ ਹੁਣ ਅਸੀਂ ਗੱਲਾਂ ਤਾਂ ਉਹਨਾਂ ਲੋਕਾਂ ਦੀਆਂ ਕਰੀ ਜਾਂਦੇ ਹਾਂ, ਛੋਟੀ ਜਵਾਨਾਂ ਵੱਡਿਆਂ ਦੀ ਨਿੰਦਿਆ ਬੜੀ ਸੌਖੀ ਹੈ। ਕਿਸੇ ਵੀ ਮਹਾਂਪੁਰਖ ਦਾ ਜੀਵਨ ਬਾਚ ਲਓ, ਅਲੌਕਿਕ ਹੀ ਜੀਵਨ। ਮੈਂ ਕਹਿੰਦਾ ਜਿੰਨੇ ਬ੍ਰਾਹਮਣ ਗਿਆਨੀ ਸਾਰੇ ਇੱਕੋ ਹੀ ਹੈ। ਜੇ ਮੈਂ ਬਾਬਾ ਜਵਾਲਾ ਸਿੰਘ ਦੀ ਉਸਤਤ ਕਰਦਾ ਤੇ ਬਾਬਾ ਆਨੰਦ ਸਿੰਘ ਦੀ ਉਸਤਤ ਹੈ, ਜੇ ਬਾਬਾ ਫਤਿਹ ਸਿੰਘ ਦੀ ਉਸਤਤ ਕਰਦਾ ਉਹ ਕੁਝ ਵਾਲਿਆਂ ਦੀ ਉਸਤਤ ਹੈ, ਕੁਝ ਵਾਲਿਆਂ ਦੀ ਕਰਦਾ ਉਹ ਸੰਤ ਸੁੰਦਰ ਹੈ, ਪਿੰਡ ਵਾਲਿਆਂ ਦੀ ਉਸਤਤ ਹੈ। ਇਹ ਸਾਰੇ ਇੱਕ ਹੈ, ਇਹਨਾਂ 'ਚ ਫਰਕ ਹੈ ਹੀ ਕੋਈ, ਕਿਉਂਕਿ ਜਾ ਕੇ ਪੀਤਰ ਹੈ ਅੰਤਰਾ, ਜੈਸੇ ਪਾਸ ਤੈਸੇ ਹੋਏ ਨਰਾ, ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ। ਇਹ ਤਾਂ ਇੱਕੋ ਹੀ ਆ ਸਾਰੇ, ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਜਿੱਥੇ ਜਿੱਥੇ ਪਰਮੇਸ਼ਰ ਦਾ ਹੁਕਮ ਆ, ਉਹਨਾਂ ਨੂੰ ਉਹ ਨਿਭਾ ਰਹੇ। ਤੇ ਬਾਬਾ ਜਵਾਲਾ ਸਿੰਘ ਕਹਿੰਦੇ ਅਸੀਂ ਜੀ ਉੱਥੋਂ ਲੰਘੇ ਤੇ ਸਾਨੂੰ ਉੱਥੇ 4 ਸਪਿਰਿਟ ਜਪਜੀ ਸਾਹਿਬ ਸੁਣਾਈ ਦੇ ਰਹੇ ਹਰ ਪਾਸੇ। ਕਹਿੰਦੇ ਅਸੀਂ ਕਹਿ ਕੇ ਇਹ ਜਪਜੀ ਸਾਹਿਬ ਦੀ ਧੁਨ ਆ ਰਹੀ ਹੈ, ਕਿੱਥੋਂ ਆ ਰਹੀ ਹੈ? ਉੱਥੇ ਇੱਕ ਕਿਸਾਨ ਹਲ ਵਾਹ ਰਿਹਾ ਸੀ, ਅਸੀਂ ਕਿਹਾ ਸ਼ਾਇਦ ਕਈ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ, ਸਾਦੇ ਹੁੰਦੇ ਆ, ਕਮਾਈ ਬੜੀ ਹੁੰਦੀ ਹੈ। ਉਹਦੇ ਕੋਲ ਗਏ, ਪਰ ਉਹ ਨਜ਼ਰ ਨਾ ਆਏ, ਪੁੱਛਿਆ ਕਿੱਥੇ ਕੋਈ ਮਹਾਂਪੁਰਖ ਹੈ ਇੱਥੇ? ਕਹਿੰਦੇ ਜੀ ਸੰਤ ਹੀਰਾ ਸਿੰਘ ਜੀ ਹੈ। ਅਸੀਂ ਉੱਥੇ ਗਏ ਤੇ ਕਹਿੰਦੇ ਉਹ ਵਾਕਿਆ ਜੀ ਸੱਤ। ਕਹਿੰਦੇ ਆਪਾਂ ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕਰਦੇ, ਬੇਨਤੀ ਕੀਤੀ ਤੇ ਅਜਾਇਸ਼ ਮਿਲ ਗਈ, ਚਲੇ ਗਏ ਸਾਰੇ ਕੇਸੀ ਇਸ਼ਨਾਨ ਕਰਕੇ, ਵਸਤਰ ਬਦਲ ਕੇ ਸਾਫ ਪਵਿੱਤਰ। ਸੰਤ ਗਿਆਨੀ ਗੁਰਬਚਨ ਸਿੰਘ ਜੀ ਤਾਬਿਆ ਚੌਰ ਦੀ ਸੇਵਾ 'ਚ ਬਹਿ ਗਏ, ਜਥੇ ਵਾਲੇ ਜਿਵੇਂ ਚੰਦਰਮਾ ਵਾਲੇ ਤਾਰਿਆਂ ਦਾ ਪਰਿਵਾਰ ਹੁੰਦਾ, ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਦੇ ਚਰਨਾਂ 'ਚ ਸਜ ਗਏ। ਸਾਰਿਆਂ ਦੀਆਂ ਜੀ ਅਖੰਡ ਸਮਾਧੀਆਂ ਲਾਓ, 8 ਭਾਰਿਆਂ ਨੇ ਬਸ ਉਹ ਸੇਵਾ ਦਾ, ਜਲ ਪਾਣੀ ਵਾਲਾ ਕੋਈ ਦੇ ਰਿਹਾ, ਕੋਈ ਲੰਗਰ ਦਾ ਦੇ ਰਿਹਾ, ਉੱਥੇ ਸੁਣ ਮਨ ਭਈ ਨਗਰੀ ਵਾਲੀ ਕਿਰਿਆ ਬਣ ਗਈ। ਫਿਰ ਉੱਠੇ, ਕਹਿੰਦੇ ਮਹਾਰਾਜ ਇੱਥੇ ਦੀਆਂ ਕੰਧਾਂ, ਇੱਥੇ ਦਰਖਤ ਜਿਹੜੇ ਹੈ, ਜੋ ਬੋਲਤ ਮੇਰੇ ਮੀਨ ਪੰਖੇਰੂ, ਉਹ ਬਿਨਾਂ ਹਰ ਜਾਪਤ ਹੈ ਨਹੀਂ ਹੋਰ, ਉਹ ਅਵਸਥਾ ਹੁਣ ਦੇਖੋ ਜਿੱਥੇ ਮਲੇਰੀਆ ਵਾਲਾ ਮਰੀਜ਼ ਰਹਿੰਦਾ ਮਲੇਰੀਆ ਹੋ ਜਾਵੇ ਕੋਈ ਟਾਈਫਾਇਡ ਟਾਈਫਾਇਡ ਖੇਡ ਤਾਂ ਕਹਿੰਦੇ ਆ ਵੀ ਖੂਨ ਤੇ ਵੀ ਉਹਨਾਂ ਸਿੱਧੀ ਗੱਲ ਨਾ ਕਰੋ ਚੱਜ ਕੇ ਬੋਲੋ ਕੱਪੜਾ ਰੱਖ ਕੇ ਗੱਲ ਕਰੋ ਜਿਹੜੀ ਪੇਟ ਦੀ ਬਿਮਾਰੀ ਹੈ ਜੇ ਗੱਲ ਕਰਨੀ ਪੈ ਜਾਵੇ ਛੂਤ ਦੀਆਂ ਬਿਮਾਰੀਆਂ ਤੇ ਜੇ ਇਹਨਾਂ ਬਿਮਾਰੀਆਂ ਦੇ ਪਰਮਾਣੂ ਬੰਦੇ ਨੂੰ ਬਿਮਾਰ ਕਰ ਸਕਦੇ ਆ ਜਿਹੜਾ ਬੰਦਗੀ ਕਰਨ ਵਾਲਾ ਸੰਤ ਆ ਉਹਦੇ ਅੰਦਰੋਂ ਵੀ ਸ਼ੁੱਧ ਪਰਮਾਣੂ ਨਿਕਲਦੇ ਉਹ ਸਾਡੀ ਬਿਰਤੀ ਟਿਕਾ ਕੇ ਪਰਮਾਤਮਾ ਨਾਲ ਜੋੜ ਸਕਦੇ ਕਿ ਨਹੀਂ ਜੋੜ ਸਕਦੇ ਪਰਮਾਣੂ ਬਾਤ ਨੂੰ ਕੋਈ ਸਾਇੰਸ ਕੋਈ ਡਾਕਟਰ ਮੁਨਕਰ ਨਹੀਂ ਹੋ ਸਕਦਾ ਅੱਜ ਵਿਗਿਆਨ ਨੂੰ ਬਹੁਤੀ ਪਹਿਲ ਕਰੀ ਦਿੰਦੇ ਇਹਨਾਂ ਨੂੰ ਪੁੱਛ ਲਓ ਪਰਮਾਣੂ ਵਿੱਚ ਕੋਈ ਤਾਕਤ ਹੈ ਕਿ ਨਹੀਂ ਹੈ ਦੂਸ਼ਿਤ ਪਾਣੀ ਬਾਰੇ ਹੁਣੇ ਮਹਾਂਪੁਰਖ ਦੱਸ ਬੈਠੇ ਆ ਖੁਰਾਕ ਬਾਰੇ ਪਿਸ਼ਾਬ ਬਾਰੇ ਪਿਸ਼ਾਬ ਵੀ ਦੂਸ਼ਣ ਪੈਦਾ ਕਰਦੀ ਹੈ ਦੱਸਿਆ ਸੋ ਇਸ ਤਰ੍ਹਾਂ ਜਿਹੜੇ ਸੰਤ ਮਹਾਂਪੁਰਖ ਆ ਉਹਨਾਂ ਦੀਆਂ ਬੜੀਆਂ ਹੀ ਅਲੌਕਿਕ ਜਿਹੜੀਆਂ ਘਟਨਾਵਾਂ ਹੁਣ ਦੇਖੋ ਜਦੋਂ ਨਾਨਕ ਸਾਹਿਬ ਬਾਬਾ ਜੀ ਆਏ ਬਾਬਾ ਹਰਨਾਮ ਸਿੰਘ ਭੁੱਜੋਂ ਵਾਲੇ ਕਿੱਥੇ ਆਏ ਜਗਰਾਮਾ ਤੋਂ ਬਾਹਰ ਕਈ ਪੁਰਾਣੇ ਬੱਚੇ ਨੇ ਮਹਾਂਪੁਰਖਾਂ ਨੂੰ ਪਤਾ ਸਾਰਿਆਂ ਨੂੰ ਨਹੀਂ ਪਤਾ ਨਾ ਉਹ ਇਤਿਹਾਸ ਹੀ ਮਿਲਦੇ ਆ ਉਹ ਗਾਂ ਮਹਾਂਪੁਰਖਾਂ ਤੋਂ ਪਰੰਪਰਾ ਨਾਲ ਮਿਲ ਜਾਂਦੇ ਆ ਬਹੁਤ ਸਾਰੇ ਕੀਮਤੀ ਬੱਚੇ ਨਾ ਮਹਾਂਪੁਰਖਾਂ ਸਾਰਾ ਧਿਆਨ ਨਹੀਂ ਕਿਹਾ ਜਾ ਸਕਦਾ ਮਹਾਂਪੁਰਖ ਸੱਤ ਦਿਨ ਬੈਠੇ ਰਹੇ ਜਗਰਾਮਾ ਚੋਂ ਕਿਸੇ ਨੇ ਪਾਣੀ ਨਹੀਂ ਪੁੱਛਿਆ ਰੋਟੀ ਨਹੀਂ ਪੁੱਛੀ ਕੋਈ ਆਇਆ ਹੀ ਨਹੀਂ ਇੰਨੇ ਨੂੰ ਮੁਸਲਮਾਨ ਇੱਕ ਗੁਜਰ ਆ ਗਿਆ ਉੱਥੇ ਬੱਕਰੀਆਂ ਚਾਰਦਾ ਸੀ ਕਹਿੰਦਾ ਬਾਬਾ ਜੀ ਮੈਂ ਮੁਸਲਮਾਨ ਆ ਗੁਜਰਿਆ ਮੇਰਾ ਚਿੱਤ ਕਰਦਾ ਬੱਕਰੀਆਂ ਦਾ ਤੁਹਾਨੂੰ ਦੁੱਧ ਪਿਲਾਉਂ ਬਾਬਾ ਜੀ ਕਹਿਣ ਲੱਗੇ ਤੈਨੂੰ ਕੌਣ ਕਹਿੰਦਾ ਮੁਸਲਮਾਨ ਗੁਜਰਿਆ ਉਹਦਾ ਪਿਛੜੇ ਜਾਂਦਾ ਬਾਹਮਣ ਆ ਸਾਡਾ ਲੋਟਾ ਲੈ ਲਾ ਸੁੱਖ ਮਾਂਜ ਕਰ ਲਾ ਸੁੱਕੇ ਥਣਾ ਨਾ ਸੁੱਕੇ ਹੱਥਾਂ ਨਾ ਤੇ ਦੁੱਧ ਚੋਰਿਆ ਬਾਬਾ ਜੀ ਆਮ ਠੰਡਾ ਦੁੱਧ ਵਰਤਦੇ ਹੁੰਦੇ ਸੀ ਜਦੋਂ ਨੀ ਮੌਜ ਦੁੱਧ ਪੀਤਾ ਕਹਿੰਦੇ ਲੈ ਗੁਜਰਾ ਆਈ ਮੌਜ ਫਕੀਰ ਜੀ ਗਿਆ ਝੌਂਪੜਾ ਖੂਹ ਕੱਜ ਜਰਨਾ ਜਗਰਾਮਾ ਗਰਕ ਕਰਕੇ ਜਾਣੀਆਂ ਸੀ ਇੱਥੇ ਇਹੋ ਜਿਹੇ ਨਾਸਤਕ ਤੇ ਮਨਮੁੱਖ ਬੰਦੇ ਰੱਬ ਦੇ ਪਿਆਰੇ ਨੂੰ ਜੀ ਆਇਆ ਤੇ ਪਾਣੀ ਪੁੱਛਣ ਲਈ ਰੋਟੀ ਪੁੱਛਣ ਲਈ ਤਿਆਰ ਨੇ ਆਸਣ ਦੇਣ ਤੂੰ ਇਹਨਾਂ ਨੂੰ ਬਚਾ ਲਿਆ ਉਹ ਜੀ ਬੱਚੇ ਦੇ ਮਨ ਚ ਕੋਈ ਪੁਰਾਣੇ ਜਿਵੇਂ ਸੰਤ ਹੁਣ ਦੱਸਦੇ ਸੀ ਸੰਸਕਾਰ ਹੁੰਦੇ ਗਾਂ ਦੇ ਸੰਸਕਾਰ ਸੀ ਕਿਉਂਕਿ ਬੀਜ ਮੰਤਰ ਸਰਪ ਹੋ ਗਿਆ ਉਹ ਮਿੱਟੀ ਤਾਂ ਉਹੀ ਹੈ ਆਤਮਾ ਵੀ ਉਹੀ ਹੈ ਉਹ ਮਿੱਟੀ ਦਾ ਘਮਾਰ ਨੇ ਅਤਾਰੇ ਵੱਖਰਾ ਜਿਹਾ ਬਣਾਇਆ ਹੈਗਾ ਤਾਂ ਉਹੀ ਕੁਛ ਹੈ ਮਿੱਟੀ ਵੀ ਉਹੀ ਹੈ ਪੰਜਾਂ ਤੱਤਾਂ ਦੀ ਆਤਮਾ ਵੀ ਉਹੀ ਹੈ ਉਹ ਆਕਾਰ ਦਾ ਹੀ ਫਰਕ ਹੈਗਾ ਉਹੀ ਕੁਛ ਹੈ ਸਾਰਾ ਅਗਿਆਨਤਾ ਕਰਕੇ ਜੁਦਾ ਭਾਸਦਾ ਜੇ ਗਿਆਨ ਦ੍ਰਿਸ਼ਟੀ ਦੇਖੀਏ ਹਾਂਜੀ ਨਾ ਕੋਈ ਨਾਰੀ ਹੈ ਨਾ ਕੋਈ ਪੁਰਖ ਹੈ ਫਿਰ ਤਾਂ ਸਾਰੀ ਆਤਮਾ ਸਰੂਪ ਹੀ ਹੈ ਉਹ ਸਾਧ ਸੰਗਤ ਜੀ ਪਿੰਡ ਚਲੇ ਗਏ ਉੱਥੇ ਮਾਲ ਵਿੱਚ ਅਗਵਾੜ ਜਾਂਦੇ ਬੜੇ ਬੜੇ ਤਾਕਤਪੋਸ ਹੁੰਦੇ ਆ ਤੇ ਬੁੜੇ ਬੈਠੇ ਹੁੰਦੇ ਆ ਉਹ ਕਹਿੰਦੇ ਬਾਹਰ ਇੱਕ ਮਹਾਂਪੁਰਖ ਬੈਠੇ ਆ ਆਹ ਗੱਲ ਹੋਈ ਉਹ ਕਹਿੰਦੇ ਇਹਦਾ ਬਹੁਤ ਵੱਡਾ ਸਾਥੂ ਪਾਪ ਹੋ ਗਿਆ ਵਗਿਆ ਹੋ ਗਈ ਸਾਨੂੰ ਪਤਾ ਹੀ ਨਹੀਂ ਹੋਇਆ ਵੀ ਸਾਹਿਬ ਨੇ ਉਹ ਬੈਠੇ ਹੋ ਕੇ ਚਲੇ ਗਿਆ ਪੁਰਾਣੀ ਬੁੜੇ ਫਿਰ ਵੀ ਬੜੇ ਸਿਆਣੇ ਹੁੰਦੇ ਸੀ ਕਹਿੰਦੇ ਮਹਾਂਪੁਰਖੋ ਗੱਲ ਪੱਲੇ ਪਾਪ ਦੀ ਇਹ ਸਾਹਿਬਨ ਗਲਤੀ ਹੋਈ ਹੈ ਸਾਨੂੰ ਪਤਾ ਨਾ ਵੀ ਆਪ ਜੀ ਇੱਥੇ ਬਰਾਜੇ ਹੈ ਕਹਿੰਦੇ ਹੁਣ ਤਾਂ ਜਿਹੜਾ ਹੁਣ ਅਸੀਂ ਹੋ ਗਿਆ ਗੁਜਰ ਨੇ ਬਚਾ ਲਿਆ ਕਹਿੰਦੇ ਮਹਾਰਾਜ ਸਾਨੂੰ ਮਾਫ਼ੀ ਦਿਓ ਕਹਿੰਦੇ ਹੁਣ ਮੇਰਾ ਸੇਵਕ ਆਊਗਾ ਉਹਦੀ ਸੇਵਾ ਕਰਿਓ ਉਹ ਮਾਫ਼ੀ ਦਊਗਾ ਗੱਜ ਕੇ ਬੋਲੋ ਨਾ ਹਲੇ ਬਾਬਾ ਆਨੰਦ ਸਿੰਘ ਉਹਨਾਂ ਨੂੰ ਮਿਲੇ ਆ ਹਲੇ ਮਿਲੇ ਨਹੀਂ ਗੱਲ ਪਹਿਲਾਂ ਹੋ ਰਹੀ ਹੈ ਉਹਨੂੰ ਸਾਰਾ ਪਹਿਲਾਂ ਪਤਾ ਜਿਵੇਂ ਹੱਥ ਤੇ ਪਿਆ ਔਲਾ ਨਜ਼ਰ ਆਉਂਦਾ ਜਿਹੜਾ ਗਿਆਨਵਾਨ ਆ ਉਹਨੂੰ ਸਾਰਾ ਹੀ ਦ੍ਰਿਸ਼ਮਾਨ ਹੁੰਦਾ ਉਹ ਤੋਂ ਕੋਈ ਗੱਲ ਗੁਜੀ ਛੁਪੀ ਰਹਿੰਦੀ ਨਹੀਂ ਹੈ ਸਾਧ ਸੰਗਤ ਜੀ ਫਿਰ ਬਾਬਾ ਆਨੰਦ ਸਿੰਘ ਜੀ ਜਦੋਂ ਸਮੇਂ ਦੇ ਨਾਲ ਕਿਰਪਾ ਹੋਈ ਫਿਰ ਆਗਿਆ ਹੋਈ ਕਿ ਉੱਥੇ ਜਾ ਕੇ ਬੈਠੋ ਜਿੱਥੇ ਨਾਨਕ ਸਰ ਡੇਰਾ ਇਹ ਜ਼ਮੀਨ ਜਗਰਾਵਾਂ ਦੀ ਹੈ ਤੇ ਕਲੇਰਾਂ ਦਾ ਕੋਈ ਪੁੰਨ ਕੀਤਾ ਨਾ ਕਲੇਰਾਂ ਦਾ ਵਿਛੰਡਿਆ ਜੱਜ ਕੇ ਬੋਲੋ ਜ਼ਮੀਨ ਜਗਰਾਵਾਂ ਦੀ ਹੈ ਬਾਬਾ ਜੀ ਇਹ ਪਹਿਲਾ ਸਮਾਂ ਅਸੀਂ ਵੀ ਦੇਖਿਆ ਲੂੰਦੜੇ ਭਖੜਾ ਧੂੰਆਂ ਖੜਾ ਆਹ ਤਾਂ ਹੁਣ ਥੋੜੇ ਸਾਲਾਂ ਤੋਂ ਕਾਫ਼ੀ ਡਿਵੈਲਪਮੈਂਟ ਹੋ ਗਈ ਹੈ ਬਹੁਤ ਇਸ ਤਰ੍ਹਾਂ ਦੀ ਕਿਰਿਆ ਸੀ ਸਾਰੀ ਜੰਗਲ ਤੇ ਸਾਧ ਸੰਗਤ ਦੇ ਬਾਬਾ ਜੀ ਜਦੋਂ ਆਏ ਇੱਥੇ ਲੂੰਗੜਾ ਭਖੜਾ ਜੁਆਂ ਅੱਕ ਦੇਸੀ ਕਿਤੇ ਕਿਤੇ ਕੁਦਰਤੀ ਜਿਵੇਂ ਪਾਣੀ ਦਾ ਚਸ਼ਮਾ ਹੋਵੇ, ਮੀਂਹ ਪੈ ਗਿਆ ਤੇ ਪਾਣੀ ਖੜ ਗਿਆ, ਹਾਂਜੀ, ਤੇ ਬਾਬਾ ਜੀ ਰਹਿ ਗਿਆ। ਬਾਬਾ ਜੀ ਨੂੰ ਫਿਰ ਬਾਬਾ ਸੀਰ ਤੇ ਜਰਕਾਨ ਹੋ ਗਈ, ਹੁਣ ਮੰਗਣ ਦਾ ਹੁਕਮ ਨੀ, ਤੇ ਭਿੱਖਿਆ ਮੰਗ ਕੇ ਵੀ ਰੋਟੀ ਖਾਣੀ ਹੈ, ਬੈਠੇ ਤਲ ਸਾਧਨਾ ਕਰਦੇ ਆ। ਇੱਕ ਸੰਨਿਆਸੀ ਮਹਾਤਮਾ ਲੰਘੇ, ਕਹਿੰਦੇ ਤੁਹਾਨੂੰ ਜਰਕਾਨ ਤੇ ਬਾਬਾ ਸੀਰ ਹੈ, ਦਵਾਈ ਮੈਂ ਦੇ ਦੇਣਾ, ਪੱਥ ਤੁਸੀਂ ਕਰ ਲਿਓ। ਕਹਿੰਦੇ ਸੰਤ ਜੀ, ਨਾ ਤੁਹਾਡੀ ਦਵਾਈ ਦੀ ਲੋੜ ਆ, ਨਾ ਪੱਥ ਦੀ ਲੋੜ ਆ, ਜਿਹਨ ਬਹਾਲਿਆ ਉਹਨੂੰ ਫਿਕਰ ਆ। ਗੱਜ ਕੇ ਬੋਲੋ, ਇਹ ਆ ਸੰਤ, ਇਹਨਾਂ ਨੂੰ ਕਿਹਾ ਸੰਤ ਅਨੰਤ ਹੈ ਅੰਤਰ ਨਾ, ਸੰਤ ਦਾ ਤੇ ਅਨੰਤ ਦਾ। ਹੁਣ ਇੱਕ ਤੇ ਦਸਾਂ ਗੁਰੂ ਨੂੰ ਸੰਤ ਹੈ, ਅਨੰਤ ਦਾ ਹੋ ਗਿਆ ਦਸ ਗੁਰੂ, ਤੇ ਸੰਤ ਤੇ ਕੌਣ ਹੋਇਆ? ਇਹ ਕਹਿੰਦੇ ਵੀ ਸੰਤ ਅਖਰੇ ਹੈ ਨੀ। ਹੁਣ ਸਤਿਯੁਗ ਤੋਂ ਪ੍ਰਮਾਣ ਸ਼ੁਰੂ ਕਰ ਲਓ, ਸੰਤ ਪ੍ਰਹਿਲਾਦ ਕੀ ਪੈਰ ਜਿਨ ਰੱਖੀ, ਇਹ ਸੰਤ ਕਿਹਦੇ ਵਾਸਤੇ? ਸੰਤ ਹੇਤ ਤਿਰ ਭਵਨ ਪ੍ਰਵਧਾਰੇ, ਮਾਤ ਲੋਕ ਤੇ ਸਵਰਗ ਲੋਕ ਤੇ ਪਤਾਲ ਲੋਕ ਇਹ ਸੰਤ ਲਈ ਪੈਦਾ ਕੀਤੇ ਆ। ਸਗਲੀ ਧਰਤੀ ਸਾਧਕੀ ਤਸਕਰ ਵੈਸਾ ਗਾਵੇ, ਇਹ ਸਾਰੀ ਧਰਤੀ ਬੰਦਗੀ ਕਰਨ ਵਾਲੇ ਸਾਧਾਂ ਲਈ ਪੈਦਾ ਕੀਤੀ ਹੈ। ਕਹਿੰਦੇ ਜਿਹੜੇ ਰਾਜੇ ਰੂਪੀ ਤਸਕਰ ਚੋਰ ਸੀ, ਉਹਦੇ ਤੇ ਕਬਜ਼ਾ ਕਰਕੇ ਬਹਿ ਗਿਆ ਕਿ ਅਸੀਂ ਮਾਲਕ ਹਾਂ। ਬਣਾਈ ਸੀ ਬੰਦਗੀ ਕਰਨ ਵਾਲਿਆਂ ਲਈ, ਕਬਜ਼ਾ ਇਹ ਕਰਕੇ ਬਹਿ ਗਿਆ ਸਾਡੀ ਧਰਤੀ। ਇੱਕ ਜੰਗਲ ਸੰਤ ਬੈਠੇ ਸੀ ਤੇ ਰਾਜਾ ਸ਼ਿਕਾਰ ਖੇਲਣ ਆਇਆ, ਜਿਹੜੇ ਸ਼ਿਕਾਰ ਖੇਲਣ ਆਇਆ ਬਹੁਤ ਪਿਆਸ ਲੱਗੀ ਤੇ ਸੰਤਾਂ ਉਹਨੇ ਲੋਟਾ ਜਲਦਾ ਪਿਆ ਸੀ, ਉਹ ਮਾਸ਼ਕੀ ਦੇ ਪਿੱਛੇ ਰਹਿ ਗਿਆ, ਉਹ ਚੱਕ ਕੇ ਪੀ ਲਿਆ। ਜਿਹੜੇ ਉਹ ਆਏ, ਉਹ ਪਾਣੀ ਸੰਤਾਂ ਨੇ ਲੋਟੇ ਚ ਪਾ ਦਿੱਤਾ। ਜਿਹੜੇ ਸੰਤ ਉੱਠੇ ਜਲ ਛਕਿਆ ਤੇ ਸਾਧ ਸੰਗਤ ਜੀ, ਉਹ ਕਦੀ ਉਹਨੂੰ ਮਾਰ ਲਓ, ਲੁੱਟ ਲਓ ਤੇ ਕਬਜ਼ਾ ਕਰ ਲਓ ਪ੍ਰੇਖਣ, ਤੇ ਰਾਜਾ ਜਿਹੜੇ ਬੈਠਾ ਸੁਣ ਸਵਾਦੀਆਂ ਲੱਗੀਆਂ, ਕਹਿੰਦੇ ਮਹਾਰਾਜ ਕੱਲ੍ਹ ਵਾਲਾ ਪਾਣੀ ਪਿਲਾਓ। ਕਹਿੰਦੇ ਉਹ ਖੂਨ ਕਰਕੇ ਗਿਆ ਸੀ, ਕਹਿੰਦੇ ਮਹਾਰਾਜ ਪਿਆਸ ਲੱਗੀ, ਇਤਨੀ ਸਮਾਧੀ ਸੀ, ਮੈਂ ਪੀ ਗਿਆ ਆਪਣਾ ਪਾ ਗਿਆ। ਕਹਿੰਦੇ ਤੇਰਾ ਪਾਣੀ ਤੇਰੇ ਵਾਲਾ ਕੰਮ ਕਰੀ ਜਾਂਦਾ, ਸਾਡਾ ਤੇਰੇ ਸਾਡੇ ਵਾਲਾ ਕਰੀ ਜਾਂਦਾ। ਦੇਖੋ ਮਹਾਂਪੁਰਖ, ਕਿਉਂਕਿ ਜਲ ਉੱਤੇ ਜਲ ਜਿਹੜਾ ਨਾ, ਇਹਦੇ ਚ ਸਾਰਿਆਂ ਨੂੰ ਗ੍ਰਹਿਤਾ ਸ਼ਕਤੀ ਆ, ਸਭ ਨੂੰ ਗ੍ਰਹਿਣ ਸ਼ਕਤੀ। ਗਿੱਲਾ ਹੱਥ ਬਿਜਲੀ ਨੂੰ ਲੱਗ ਜਾਓ ਉਦੋਂ ਕਰੰਟ ਪੈਂਦਾ, ਸਭ ਨੂੰ ਜਾਲਾ। ਇਸੇ ਕਰਕੇ ਪੰਜ ਬਾਣੀਆਂ ਜਲ ਤੇ ਪੜ ਕੇ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਦਾ ਸਰੋਵਰ ਬਣਾ ਕੇ ਕੀਰਤਨ ਤਾਂ ਕੀਤਾ ਉੱਥੇ ਕਿ ਕੀਰਤਨ ਦੀਆਂ ਰੇਪ ਉੱਤੇ ਸੋਨਾ ਤਾਂ ਲਾਇਆ ਕਿ ਉਹ ਧਾਤੂ ਦਾ ਅਕਸ ਸੂਰਜ ਦੁਆਰਾ ਜਦੋਂ ਪਾਣੀ ਚ ਪੈਂਦਾ, ਬੇਰੀ ਲਾਈ ਉਹ ਹੋੜ ਹਟਾਉਂਦਾ। ਹਰ ਚੀਜ਼ ਮਹਾਰਾਜ ਨੇ ਸੈਂਟੀਫਿਕ ਤਰੀਕੇ ਨਾਲ ਤਿਆਰ ਕੀਤੀ ਹੈ, ਪੂਰੇ ਵਿਗਿਆਨ ਦੇ ਨਾਲ ਕੀਤੀ ਹੈ। ਮਹਾਰਾਜ ਨੂੰ ਵੱਡਾ ਵਿਗਿਆਨੀ ਕੌਣ ਹੈ? ਮਹਾਰਾਜ ਨੂੰ ਵੱਡਾ ਸਾਇੰਸਿਸਟ ਕੌਣ ਹੈ? ਮਹਾਰਾਜ ਨੂੰ ਵੱਡਾ ਡਾਕਟਰ ਕੌਣ ਹੈ? ਇਸ ਕਰਕੇ ਜੇ ਇੱਕ ਡਾਕਟਰ ਆਪਣੇ ਪੁੱਤ ਨੂੰ ਡਾਕਟਰ ਬਣਾ ਸਕਦਾ, ਤੇ ਗੁਰੂ ਸਾਹਿਬ ਆਪਣੇ ਪੁੱਤ ਨੂੰ ਸੰਤ ਨਹੀਂ ਬਣਾ ਸਕਦੇ? ਸੂਰਮਾ ਵੀ ਬਣਾ ਸਕਦੇ, ਸੂਰਮੇ ਬਣਾਏ, ਬਾਬਾ ਦੀਪ ਸਿੰਘ ਸੂਰਮਾ ਬਣਾਇਆ, ਭਾਈ ਦਇਆ ਸਿੰਘ ਸੂਰਮੇ ਬਣਾਏ ਆ, ਗਿਆਨੀ ਧਿਆਨੀ ਬਣਾਏ ਹੈ, ਹਾਂਜੀ, ਭਾਈ ਘਨੱਈਏ ਵਰਗੇ ਸੰਤ ਬਣਾਏ ਹੈ, ਲੱਦੇ ਵਰਗੇ ਪਰਉਪਕਾਰੀ ਬਣਾਏ ਹੈ, ਮੱਖਣ ਸ਼ਾਹ ਲਵਾਣੇ ਵਰਗੇ ਪਖੰਡ ਦੇ ਜਾਲ ਤੋਂ ਕੱਢਣ ਵਰਗੇ ਪੈਦਾ ਕੀਤੇ ਹੈ। ਕਿਹਦਾ ਕਿਹਦਾ ਨਾਂ ਗਿਣੀਏ, ਕਿਹਦਾ ਛੱਡੀਏ? ਇਹ ਸਾਰੇ ਇੱਕੋ ਜਿਹੇ ਹੈ। ਜਦ ਦਰਖਤ ਤੇ ਪਿਆ, ਉਹਦੇ ਫਲਾਂ ਦੇ ਰਸਤਾ ਫਰਕ ਕਿਵੇਂ ਹੋ ਸਕਦਾ? ਗੱਜ ਕੇ ਬੋਲੋ, ਇਹ ਬ੍ਰਿਕਸ਼ਕ ਹੈ, ਇਹਨੂੰ ਫਲ ਵੀ ਉਹੋ ਜਿਹਾ ਲੱਗੇ, ਉਹੋ ਜਿਹਾ ਫਲ ਲੱਗੇ। ਹੁਣ ਭਾਈ ਗੁਰਦਾਸ ਸਾਹਿਬ ਗ੍ਰਿਸਥ ਆਸ਼ਰਮ ਦੇ ਉੱਤੇ ਬਹੁਤ ਲਿਖਦੇ, ਔਰ ਆਪ ਉਹ ਬਾਲ ਬ੍ਰਹਮਚਾਰੀ ਹੈ। ਗੱਜ ਕੇ ਬੋਲੋ, ਸਾਡੇ ਦੇਸ਼ ਦੇ ਵਿੱਚ ਦੋ ਤਰ੍ਹਾਂ ਦੀ ਪਰੰਪਰਾ ਆ ਰਹੀ ਹੈ। ਉਦੋਂ ਨਾ ਮਦਰਸੇ ਹੁੰਦੇ ਸੀ, ਮੁਸਲਮਾਨੀ ਰਾਜ ਆਇਆ ਹੀ ਨਹੀਂ ਮਦਰਸੇ, ਅੰਗਰੇਜ਼ ਰਾਜ ਨੇ ਸਕੂਲ ਕਾਲਜ ਲੈਂਦੇ ਯੂਨੀਵਰਸਿਟੀ। ਸਾਡੇ ਦੇਸ਼ ਵਿੱਚ ਹੁੰਦੀਆਂ ਸੀ ਗੁਰੂ ਕੁਲਾਂ, ਉਹਨਾਂ ਦੇ ਵਿੱਚ ਪੰਜ ਸਾਲ ਦੀ ਉਮਰ 'ਚ ਬੱਚਾ ਛੱਡਿਆ ਜਾਂਦਾ ਸੀ, ਪੰਜ ਸਾਲ ਤੋਂ ਬਾਰਾਂ ਸਾਲ ਤੱਕ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਸੀ। ਉਹਨਾਂ ਦੀ ਸਮਝੇ ਫਜ਼ੂਲੇ ਹੈ, ਅਤੇ ਬੁੱਢਾ ਹੋ ਗਿਆ ਚੱਲ ਹੁਣ ਗੁਰਦੁਆਰੇ ਚਲ ਗਿਆ। ਫਿਰ 12 ਤੋਂ 25 ਸਾਲ ਤੱਕ ਦੂਜੀਆਂ ਵਿੱਦਿਆ, ਜਦੋਂ ਜੜ 'ਚ ਧਰਮ ਪਾ ਦਿੱਤਾ ਜਾਂਦਾ ਸੀ, ਦੂਜੀਆਂ ਵਿੱਦਿਆ ਉਸ ਬੱਚੇ ਦੇ ਮਨ ਨੂੰ ਹਲਾ ਕੇ ਨਾਸਤਕ ਨਹੀਂ ਸੀ ਬਣਾ ਸਕਦੀ। ਹੁਣ ਅਸੀਂ ਧਰਮ ਨੂੰ ਪਿੱਠ ਦੇ ਦਿੱਤੀ ਹੈ, ਦੂਜੀਆਂ ਵਿਦਿਆ ਦਾ ਬਹੁਤ ਪੜ੍ਹਾਉਂਦੇ ਹਾਂ, ਇਸ ਕਰਕੇ ਪੜ੍ਹ ਕੇ ਜਿੰਨੇ ਪ੍ਰੋਫੈਸਰ ਆ ਨਾਸਤਕ ਹੋਈ ਜਾਂਦੇ, ਨਾਸਤਕ ਬਣਾਈ ਜਾਂਦੇ। ਇਹ ਮਾਂ ਪੇ ਦੀ ਭਗਤੀ ਨੀ ਪੈਦਾ ਕੀਤੀ, ਇਹ ਆਪਣੀ ਭਗਤੀ ਵੀ ਨੀ ਟੀਚਰ ਪੈਦਾ ਕਰ ਸਕੇ ਬੱਚੇ ਸਾਡਾ ਸਤਿਕਾਰ ਕਰਨ। ਆ ਹੁਣੇ ਮੈਂ ਆਇਆ ਉੱਥੇ ਤੁੜ ਪਿੰਡ ਆ, ਉਹ ਮੁੰਡਿਆਂ ਨੇ ਟੀਚਰ ਨੂੰ ਕੁੱਟਿਆ, ਜਦੋਂ ਪੜ੍ਹਦੇ ਟੀਚਰ ਨੂੰ ਕੁੱਟਿਆ ਬਹੁਤ ਜ਼ਿਆਦਾ, ਉਹਦੀਆਂ ਕੁਰਸੀਆਂ ਤੇ ਬਹਿ ਜਾਂਦੇ। ਨਾ ਮਾਂ ਪੇ ਦੀ ਭਗਤੀ ਇਹ ਪੈਦਾ ਕਰ ਸਕੇ, ਨਾ ਟੀਚਰ ਆਪਣੀ ਭਗਤੀ ਪੈਦਾ ਕਰ ਸਕੇ, ਸੰਤਾਂ ਦੀ ਤੇ ਪਰਮਾਤਮਾ ਦੀ ਭਗਤੀ ਤੇ ਹੀ ਕੀ ਪੈਦਾ ਕਰਨੀ ਸੀ, ਕਿਉਂਕਿ ਨਾਸਤਕ ਨਾਸਤਕ ਹੈ। ਪਹਿਲਾ ਟੀਚਰ ਮਾਂ ਪੇ, ਜਿਹੜਾ ਮਾਂ ਪੇ ਤੇ ਆਸਤਕ ਹੋਊਗਾ ਉਹ ਸਕੂਲ ਦੇ ਟੀਚਰ ਲਈ ਵੀ ਆਸਤਕ ਹੋਊਗਾ, ਜਿਹੜਾ ਸਕੂਲ ਦੇ ਉਸਤਾਦ ਦਾ ਆਸਤਕ ਹੈ ਉਹ ਸੰਤਾਂ ਤੇ ਵੀ ਆਸਤਕ ਹੋਊਗਾ, ਜਿਹੜਾ ਸੰਤਾਂ ਤੇ ਆਸਤਕ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਪਰਮਾਤਮਾ ਦਾ ਵੀ ਆਸਤਕ ਹੋਊਗਾ। ਹੁਣ ਡਿਗਰੀਆਂ ਡਿਪਲੋਮੇ ਲੈ ਲਿਆ, ਨਾ ਪਤੀ ਦੀ ਭਗਤੀ ਰਹੀ ਹੈ, ਨਾ ਪਤਨੀ ਦੀ ਭਗਤੀ ਰਹੀ ਹੈ, ਨਾ ਰਾਜੇ ਦੀ ਭਗਤੀ ਹੈ, ਨਾ ਪ੍ਰਜਾ ਦੀ ਭਗਤੀ ਹੈ, ਇਸੇ ਕਰਕੇ ਅਰਾਜਕਤਾ ਫੈਲੀ ਹੋਈ ਹੈ। ਬਾਬਾ ਸਾਹਿਬ ਬੇਦੀ ਜੀ ਨੇ ਬਚਨ ਕੀਤੇ ਸੀ, ਜਿੱਦਣ ਵੀਰ ਸਿੰਘ ਮੈਂ ਜਾਵਾਂਗਾ ਅਰਾਜਕਤਾ ਫੈਲ ਜਾਊਗੀ, ਜਿੱਦਣ ਵੀਰ ਸਿੰਘ ਤੂੰ ਜਾਏਗਾ ਧੁੰਦੂਕਾਰ ਫੈਲ ਜਾਊਗਾ, ਜਿੱਦਣ ਸੰਤ ਜਾਊਗਾ ਕਹਿੰਦੇ ਧੁੰਦੂਕਾਰ ਫੈਲ ਜਾਊਗਾ। ਸਾਇੰਸ ਵਾਲੇ ਕਹਿੰਦੇ ਆ ਕਿ ਲਾ ਆਫ ਗ੍ਰੈਵੀਟੇਸ਼ਨ ਦੇ ਨਾਲ ਕੰਮ ਕਰ ਰਿਹਾ, ਆਕਾਸ਼ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ, ਧਰਤੀ ਆਕਾਸ਼ ਨੂੰ ਆਪਣੇ ਵੱਲ ਖਿੱਚ ਰਹੀ ਤਾਂ ਬ੍ਰਹਿਮੰਡ ਕਾਇਮ ਆ। ਮੈਂ ਸਾਇੰਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਆਕਾਸ਼ ਪੈਦਾ ਕਿਨ ਕੀਤਾ, ਧਰਤੀ ਕਿਨ ਪੈਦਾ ਕੀਤੀ, ਇਹਨਾਂ ਚ ਗੁਰੂ ਤਾਂ ਖਿੱਚ ਕਿਨ ਰੱਖੀ, ਇੱਥੇ ਸਾਇੰਸ ਚੋਪਿਆ। ਆਕਾਸ਼ ਆਪੇ ਪੈਦਾ ਹੋ ਗਿਆ ਕਿ ਆਕਾਸ਼ ਨੂੰ ਕਿਸੇ ਨੇ ਪੈਦਾ ਕੀਤਾ, ਧਰਤੀ ਆਪੇ ਪੈਦਾ ਹੋਈ ਹੈ ਜੇ ਕਿਸੇ ਨੇ ਪੈਦਾ ਕੀਤੀ ਹੈ, ਇਹਨਾਂ ਚ ਖਿੱਚ ਕਿਨ ਰੱਖੀ ਹੈ ਗੁਰੂ ਤਾਂ, ਉਹ ਕਿਹੜੇ ਸਾਇੰਸਦਾਨ ਦੇ ਪਿਓ ਨੇ ਰੱਖੀ ਹੈ, ਕਿਹੜੇ ਵਿਗਿਆਨੀ ਨੇ ਰੱਖੀ ਹੈ। ਉਹੀ ਆਕਾਸ਼ ਨੂੰ ਪੈਦਾ ਕਰਦਾ, ਉਹੀ ਧਰਤੀ ਨੂੰ, ਉਹੀ ਬਾਕੀ ਤੱਤਾਂ ਨੂੰ, ਪ੍ਰਕਿਰਤੀ ਨੂੰ, ਉਹੀ ਖਿੱਚ ਰੱਖਣ ਵਾਲਾ। ਇਹ ਧਰਤੀ ਕਾਹਦੇ ਆਸਰੇ ਖੜੀ ਹੈ, ਇਹ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਚਰਨ ਛੋਹ ਦੇ ਨਾਲ ਖੜੀ ਹੈ। ਜਿਸ ਦਿਨ ਇਸ ਧਰਤੀ ਦੇ ਉੱਤੇ ਬੰਦਗੀ ਕਰਨ ਵਾਲੇ ਮਹਾਂਪੁਰਖ ਨਾ ਰਹੇ, ਇੱਥੇ ਪਰਲੋ ਹੋ ਜਾਏਗੀ, ਧੁੰਦੂ ਕਰ ਮਰ ਜਾਏਗਾ। ਬਾਬਾ ਕਰਮ ਸਿੰਘ ਮਹਾਰਾਜ ਦੇ ਕੋਲ ਹਰਿਦੁਆਰ ਤੋਂ ਸਨਾਤਨੀ ਮਹਾਂਪੁਰਖਾਂ ਦੀ ਸੰਤ ਮੰਡਲੀ ਚਲੇ ਗਈ, ਜਿਵੇਂ ਹੁਣ ਬਾਬਾ ਜੀ ਕੁੰਭ ਦੀ ਗੱਲ ਕਰਦੇ ਸੀ, ਜਦੋਂ ਸਰਾਧਾਂ ਦੀ ਮੱਸਿਆ ਹੁੰਦੀ ਹੈ ਤੇ ਕਾਫੀ ਉੱਥੇ ਜਾਂਦੇ ਹੈ, ਇੱਕ ਗਰਮੀ ਹੁੰਦੀ ਹੈ, ਗੰਗਾਈ ਦਾ ਪਾਣੀ ਠੰਡਾ, ਭੰਡਾਰੇ ਵੀ ਬਹੁਤ ਹੁੰਦੇ ਹੈ, ਦਕਸ਼ਿਣਾ ਵੀ ਕਾਫੀ ਮਿਲਦੀ ਰਹਿੰਦੀ ਹੈ। ਬਾਬਾ ਕਰਮ ਸਿੰਘ ਮਹਾਰਾਜ ਹੋਤੀ ਵਾਲਾ ਰੋਜ਼ ਕਥਾ ਕੀਰਤਨ ਹੁੰਦੇ ਹੈ, ਕਥਾ ਕੀਰਤਨ ਹੁੰਦੇ ਆ, ਬੜਾ ਆਨੰਦ ਬਣਿਆ। ਕਹਿੰਦੇ ਮਹਾਰਾਜ ਹੁਣ ਸਰਾਧਾਂ ਦੀ ਮੱਸਿਆ ਸਾਨੂੰ ਛੁੱਟੀ ਦਿਓ, ਅਸੀਂ ਹਰਿਦੁਆਰ ਜਾਣਾ, ਗੰਗਾ ਮਈਆ ਨੇ ਇਸ਼ਨਾਨ ਕਰੇਂਗੇ। ਮਹਾਂਪੁਰਖ ਕਹਿਣ ਲੱਗੇ ਇਹ ਸੰਤ ਤੇ ਆਪ ਤੀਰਥ ਹੁੰਦੇ, ਇਹ ਤਾਂ ਆਮ ਪਾਪੀ ਲੋਕਾਂ ਲਈ ਹੁੰਦਾ, ਗੰਗਾ ਜਮੁਨਾ ਸਰਸਵਤੀ ਤੋਂ ਉਦਮ ਕਰਿਆ ਧੂਲ ਸਾਧੂ ਕੀ ਤਾਂ ਪਾਣੀ ਦੇ ਕਹਿੰਦੀ, ਤੇ ਦੇਖੋ ਕਿੰਨਾ ਆਨੰਦ ਆ, ਲੰਗਰ ਪਾਣੀ ਸੋਹਣੇ ਆ, ਕਥਾ ਕੀਰਤਨ ਹੋ ਰਹੇ ਆ, ਬੈਕੁੰਠ ਨਗਰ ਜਹਾਂ ਸੰਤ ਵਾਸਾ ਬਣਿਆ ਹੋਇਆ, ਤੇ ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆ ਆਵੇ। ਪਰ ਉਹ ਮਨ ਦੇ ਵਿੱਚ ਘੁੰਡੀ ਜਿਹੜੀ ਹੁੰਦੀ ਹੈ, ਜਿੰਨਾ ਚਿਰ ਬ੍ਰਹਮ ਦਾ ਗਿਆਨ ਨਹੀਂ ਹੁੰਦਾ ਉਨਾ ਚਿਰ ਨਿਕਲਦੀ ਨਹੀਂ ਸਾਧਨਾ, ਭਾਵੇਂ ਕਿੰਨੀ ਹੋਵੇ। ਗੱਜ ਕੇ ਬੋਲੋ ਸਾਧਨਾ ਸਿੱਧੀ ਨੂੰ ਪੈਦਾ ਕਰਦੀ ਹੈ, ਪਰ ਜਦ ਤੱਕ ਆਤਮਾ ਦੀ ਸਿੱਧੀ ਪੈਦਾ ਨਹੀਂ ਹੁੰਦੀ ਫਿਰ ਵੀ ਅਗਿਆਨ ਜਿਹੜਾ ਹੈ ਪਰਮਾਣ ਗਾਤਿਆ ਜਾਂ ਪਰਮੇਹ ਗਾਤਿਆ ਜਾਂ ਵਿਪਰਜੇ ਸੰਸੇ ਹੈ, ਇਹ ਕਿਸੇ ਨਾ ਕਿਸੇ ਰੂਪ ਵੀ ਬਣੇ ਰਹਿੰਦੇ। ਸੰਸੇ ਦਾ ਮਤਲਬ ਹੁੰਦਾ ਦੋ ਕੋਟੀ ਵਾਲਾ ਗਿਆਨ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਤੱਤ ਦੇ ਤੋਂ ਸੁਣਾਂਗੇ ਤੇ ਪਰਮਾਣ ਗਤ ਸੰਸਾਰ ਦੂਰ ਹੋਊਗਾ, ਇਹਦੇ ਕੀ ਲਿਖ ਹੈ, ਆਤਮਾ ਸਾਧਿਆ ਹੈ, ਬ੍ਰਹਮ ਸਾਧਿਆ ਹੈ, ਸੰਸਾਰ ਕੀ ਸਾਰਾ, ਇਸ ਤਰ੍ਹਾਂ ਮੰਨਣ ਤੋਂ ਜਾਂ ਅਧਿਆਸਣ ਤੋਂ ਇਹ ਸਾਰਾ ਲੰਬਾ ਪ੍ਰਕਰਨ ਹੈ। ਸੋ ਇਸ ਵਾਸਤੇ ਫਿਰ ਦਿਸ਼ਾ ਬਹੁਤ ਕਠਿਨ ਹੋ ਜਾਂਦਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਕਹਿੰਦੇ ਚੰਗਾ ਪਿਆਓ ਤੁਹਾਨੂੰ ਵਧੈਗੀ ਦੇਈਏ, ਰੋਪੇ ਦੇ ਤੇ ਪ੍ਰਚਾਰ ਦੇ ਤਾਂ ਦਰਸ਼ਨਾਂ ਦੇ ਤੂ ਬਰਸ਼ੀ ਸੰਤਾਂ ਨੇ ਹੱਥ ਫੜੀ ਹੋਈ ਹੈ। ਕਹਿੰਦੇ ਸੰਤ ਜੀ ਬੜਾ ਆਨੰਦ ਬਣਿਆ ਸੀ ਉੱਥੇ ਬਰਸ਼ੀ ਮਹਾਂਪੁਰਖਾਂ ਨੇ ਅੰਬਾਰੀ, ਕਹਿਣ ਲੱਗੇ ਜਨ ਕੇ ਚਰਨ ਤੀਰਥ ਕੋਟ ਗੰਗਾ, ਤਿੰਨ ਪਾਣੀ ਦੇ ਸੁੰਬੇ ਆ ਨਿਕਲੇ ਬਾਰਾਂ ਬਾਰਾਂ ਫੁੱਟ ਜਿਵੇਂ ਫੁਹਾਰਾ ਨਿਕਲ। ਕਹਿੰਦੇ ਲਵਾ ਗੰਗਾ ਜਮੁਨਾ ਸਰਸਵਤੀ ਆ ਗਈ, ਇਸ਼ਨਾਨ ਕਰ ਲਓ। ਪਰ ਉਹ ਭਾਗ ਫੇਰ ਨਹੀਂ ਜਾ ਕੇ, ਬਾਬਾ ਜੀ ਛੁੱਟੀ ਦੇ ਦਿਓ, ਗੰਗਾ ਮਾਈ ਜੀ ਨੇ ਇਸ਼ਨਾਨ ਕਰਾਂਗੇ। ਕਹਿੰਦੇ ਇੱਕ ਪਾਣੀ ਦੀ ਗੰਗਾ, ਇੱਕ ਬਾਣੀ ਦੀ ਗੰਗਾ। ਪਾਣੀ ਦੀ ਗੰਗਾ ਇੱਕ ਦੇਸ਼ ਵਿੱਚ ਵਹਿੰਦੀ ਹੈ, ਬਾਣੀ ਦੀ ਗੰਗਾ ਹਰ ਥਾਂ ਵਹਿ ਰਹੀ ਹੈ। ਇਹ ਬਾਣੀ ਦੀ ਗੰਗਾ, ਇਹ ਮਨ ਬਾਣੀ ਸਰੀਰ ਨੂੰ ਸ਼ੁੱਧ ਕਰ ਦਿੰਦੀ ਹੈ। ਇਹ ਜਿਹੜੀ ਬਾਣੀ ਦੀ ਗੰਗਾ ਹੈ, ਪ੍ਰਤੱਖ ਦੇਖ ਕੇ ਵੀ ਕਈ ਵਾਰੀ ਬੰਦੇ ਨੂੰ ਯਕੀਨ ਨਹੀਂ ਆਉਂਦਾ, ਕਿਉਂਕਿ ਅੱਠ ਸੱਠ ਤੀਰਥ ਜੈ ਸਾਧ ਭਗਤ ਹੈ, ਕੋਟ ਬੈਕੁੰਠ ਜੈ ਨਾਮ ਰਿਹਾ। ਜਿੱਥੇ ਗਿਆਨਵਾਨ ਸਾਧੂ ਆਪਣੇ ਮੁਬਾਰਕ ਚਰਨ ਰੱਖਦਾ ਹੈ, ਉੱਥੇ 18 ਤੀਰਥ ਨਿਵਾਸ ਕਰਦੇ। ਜਿੱਥੇ ਬੰਦਗੀ ਕਰਦਾ ਕਰੋੜਾਂ ਬੁਕੁੰਠ, ਇੱਕ ਬੁਕੁੰਠ ਨੇ ਗੱਜ ਕੇ ਬੋਲੋ ਬੁਕੁੰਠ ਤੇ ਹੈ ਹੀ ਮਹਾਂਪੁਰਖਾਂ ਦੇ ਚਰਨਾਂ ਵਿੱਚ। ਜਿੱਥੇ ਉਹ ਗੱਜ ਦੋ ਸੱਚਖੰਡ, ਸੱਚ ਦਾ ਖੰਡ ਉੱਤੋਂ ਤੇ ਵਿਕਾਸ ਨਹੀਂ ਲੱਗਿਆ। ਜਿੱਥੇ ਸੱਚ ਹੈ ਉਹ ਖੰਡ ਟੁਕੜਾ ਸੱਚਖੰਡ ਬਣ ਜਾਂਦਾ, ਚਾਹੇ ਹਿਰਦੇ ਨੂੰ ਬਣਾ ਲਓ ਚਾਹੇ ਧਰਤੀ ਨੂੰ ਬਣਾ ਲਓ। ਹੁਣ ਸੱਚਖੰਡ ਤੋਂ ਘੱਟ ਹੈ ਇਸ ਵੇਲੇ? ਇਹ ਸੱਚਖੰਡ ਨੇ ਜਿੱਥੇ ਖੁਦ ਮਹਾਰਾਜ ਬੈਠੇ ਹੈ, ਉਹਨਾਂ ਦੇ ਪਿਆਰੇ ਬੈਠੇ ਹੈ, ਉਹਨਾਂ ਦੀ ਪਿਆਰੀ ਸੰਗਤ ਬੈਠੀ ਹੈ, ਲੰਗਰ ਦੀਵਾਨ ਚੱਲ ਰਿਹਾ, ਕਥਾ ਕੀਰਤਨ ਹੋ ਰਿਹਾ ਹੈ, ਉਹਦਾ ਜਾਸ ਹੋ ਰਿਹਾ। ਹੋਰ ਸੱਚਖੰਡ ਕਿਹੜਾ ਹੈ? ਤੁਸੀਂ ਖੁਦ ਇਸ ਵੇਲੇ ਸੱਚਖੰਡ 'ਚ ਬੈਠੇ ਹੋ। ਸੱਚਖੰਡ ਬਸੇ ਨਿਰੰਕਾਰ, ਨਿਰੰਕਾਰ ਵਿੱਚ ਬੈਠੇ ਹੈ। ਗੱਜ ਕੇ ਬੋਲੋ ਬਾਬਾ ਹਰਨਾਮ ਸਿੰਘ ਜੀ ਮਹਾਰਾਜ, ਦੋਨੇ ਬੰਦਗੀਆਂ ਦਿਖਾਈ ਜਾਂਦੇ ਹਨ। ਪਲੇਗ ਪੈ ਗਈ, ਆ ਗਿਆ ਮਹਾਰਾਜ, ਪਲੇਗ ਪੈ ਗਈ, ਬੰਦੇ ਮਰੀ ਜਾਂਦੇ। ਅੰਗਰੇਜ਼ ਆਏ ਸੀ, ਮਰਦੇ ਹਿੰਦੁਸਤਾਨ ਦੇ, ਜੰਮਦੇ ਹਿੰਦੁਸਤਾਨ ਦੇ, ਦੋਵੇਂ ਨੂੰ ਕੀ ਫਿਕਰ ਹੈ? ਗੱਜ ਕੇ ਬੋਲੋ ਆਪਣਾ ਰਾਜ ਹੋਵੇ, ਹੁਣ ਤਾਂ ਆਪਣੇ ਰਾਜ ਵਾਲੇ ਵੀ ਸੁਣਦੇ ਹੋ ਗਈ, ਖਾਸ ਕਰਕੇ ਸਿੱਖਾਂ ਦਾ ਤਾਂ ਕੋਈ ਮੁੱਲ ਹੈ ਹੀ ਨਹੀਂ ਕਿਸੇ ਪਾਸੇ। ਸਭ ਚੀਜ਼ਾਂ ਦਾ ਮੁੱਲ ਹੈ ਹਿੰਦੁਸਤਾਨ 'ਚ, ਸਿੱਖ ਦੇ ਸਿਰ ਤੇ ਖੂਨ ਦਾ ਕੋਈ ਮੁੱਲ ਨਹੀਂ ਹੈ। ਪਾਰੀ ਦਾ ਮੁੱਲ ਪਾਉਂਦੇ ਪਾਤਸ਼ਾਹ ਆਪ। ਸੋ ਸਾਧ ਸੰਗਤ ਜੀ, ਪਲੇਗ ਪਈ, ਆ ਗਿਆ ਬਾਬਾ ਜੀ, ਪਲੇਗ ਪੈ ਗਈ। ਉਸ ਪਿੰਡ ਦੇ ਵਿੱਚ ਇੱਕ ਬੱਲਾ ਮਜ਼੍ਹਬੀ, ਉਹਦੇ ਘਰ ਵਾਲੇ ਦਾ ਨਾਮ ਸੀ ਬੱਖੋ। ਬਾਬਾ ਜੀ ਨੇ ਰਿਜੈਕਟ ਲਾਏ ਹੁੰਦੇ ਸੀ, ਨਾਂ ਲਿਖੇ ਹੁੰਦੇ ਸੀ। ਮੌਜ ਹੁੰਦੀ ਮਹਾਂਪੁਰਖਾਂ ਦੀ, ਕਹਿੰਦੇ ਉਹਨੂੰ ਬੁਲਾਓ, ਬੁਲਾ ਲਿਆ। ਤੇ ਬਾਬਾ ਜੀ ਜਦੋਂ ਬੋਲਦੇ ਸੀ ਰਮਜ ਵਿੱਚ ਬੋਲਦੇ ਸੀ, ਬਹੁਤ ਵਿਦਵਾਨ ਸੀਗੇ, ਸੰਸਕ੍ਰਿਤ ਆਦਮੀ ਫਾਰਸੀ ਦੇ ਪੰਡਿਤ ਸੀਗੇ, ਉਹ ਆਲਮ ਸੀਗੇ ਤੇ ਕੁਮਾਰੀ ਵੀ ਪੂਰੀ ਸੀ। ਜਦੋਂ ਬੋਲਦੇ ਸੀ ਕਾਵ ਵਿੱਚ ਬੋਲਦੇ ਹੁੰਦੇ ਸੀ, ਬਹੁਤ ਸੰਖੇਪ ਜਿਹਾ। ਤੇ ਬਾਬਾ ਜੀ ਕਹਿੰਦੇ ਬਲਿਆ ਬੱਖੋ ਨੂੰ ਸਮਝਾ, ਬੱਖੋ ਪੈ ਗਈ ਭੈੜੇਰਾ, ਤੇਰਾ ਕੰਮ ਲਊ ਗਵਾ। ਉੱਥੇ ਬੱਲਾ ਗਿਆ ਜਮਰਾਜ ਨੂੰ, ਬੱਖੋ ਗਿਆ ਉਹਦੇ ਘਰ ਵਾਲੀ ਮੌਤ ਨੂੰ, ਤੇ ਖੜੇ ਮੋਹਰੇ ਮੱਝ ਵੀ ਹੈ। ਉਹ ਕਹਿੰਦੇ ਬੱਲਿਆ ਜਮਰਾਜ ਆਪਣੀ ਘਰ ਵਾਲੀ ਮੌਤ ਨੂੰ ਕਿਉਂ ਨਹੀਂ ਸਮਝਾਉਂਦਾ? ਆ ਗਰੀਬ ਪਰਜਾ ਨੂੰ ਮਾਰੀ ਜਾਂਦੀ, ਨਹੀਂ ਤਾਂ ਤੇਰਾ ਵੀ ਕੰਮ ਖਰਾਬ ਹੋ ਜਾਊਗਾ। ਆ ਲੋ ਧਾਰਨਾ ਗੱਜ ਵੱਜ ਕੇ ਬੋਲਿਓ, ਸਾਡਾ ਵੀ ਕਿਤੇ ਜਨਮ ਮਰਨ ਕੱਢਿਆ ਹੋਇਆ, ਸਾਰਿਆਂ ਦਾ ਜੀਵਨ ਸਫਲ। ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ,
ਮਰ ਜਾਓਗੇ
ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ,
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 ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ,
ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ, ਬੰਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ।
ਜੈਨ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਮ ਨਾ ਤੂੰ ਛੁੱਟੈ ਨਿਕਟ ਨਾ ਜਾਇਓ ਦੂਤ। ਇਹ ਕਿਹਦੇ ਵਾਸਤੇ ਲਿਖਿਆ ਭਾਈ? ਕਿਹਦੇ ਵਾਸਤੇ ਲਿਖਿਆ? ਜਾਮ ਤਿੜਕਾਂ ਤੇ ਗੁਲੂਆਂ ਚੁੰਗੇ ਗੜਾਂ ਮੀਟਿੰਗ ਕੀਤੀ, ਤੇ ਸੂਰਜ ਨਾਂ ਦੀ ਕੋਈ ਚੀਜ਼ ਨਹੀਂ। ਗੱਜ ਕੇ ਬੋਲੋ ਇਹਨਾਂ ਦੇ ਗਏ ਸੂਰਜ ਚੜ੍ਹਨ ਹਟ ਗਿਆ। ਅੱਜ ਕੱਲ ਵੀ ਬੜੀਆਂ ਮੀਟਿੰਗਾਂ ਹੋ ਰਹੀਆਂ। ਇੱਕ ਇੱਥੇ ਪ੍ਰਚਾਰਕ ਆ ਕੇ ਗਿਆ ਬਾਬਾ ਜੀ, ਕਹਿੰਦਾ ਮੈਂ ਪੰਜਾਬ ਚ ਸਾਰੇ ਸੰਤਾਂ ਤੇ ਸੁਹਾਗਾ ਫੇਰਿਆ ਆ ਤੇ ਇੱਥੇ ਵੀ ਫੇਰ ਚੱਲਿਆ, ਕਿਤੇ ਜੰਮ ਨਾ ਪੈਣ। ਗੱਜ ਕੇ ਬੋਲੋ ਆ ਪ੍ਰਚਾਰ ਕਰ ਗਿਆ ਇੱਥੇ, ਆ ਸੁਹਾਗਾ ਫੇਰਿਆ ਆ। ਤੇ ਲੋ ਸੁਹਾਗਾ ਫੇਰ ਕੇ ਗਿਰ ਨੱਪਦੀ ਏ ਤੇ ਜ਼ਿਆਦਾ ਬੀਜ ਜੰਮਦਾ ਹੁੰਦਾ ਤੇ ਜ਼ਿਆਦਾ ਜੰਮਦਾ ਤੂੰ ਉਹ ਜ਼ਿਆਦਾ ਜੰਮਦਾ। ਕਹਿੰਦੇ ਮਨਸੂਰ ਉਹਨੂੰ ਸੋਲੇ ਟੰਗ ਦਿੱਤਾ। ਗੁਰੂ ਆਖਦਾ ਜੋਗ ਦੀ ਜੋਗਤ ਔਖੀ, ਅਸਾਂ ਇਸ ਗੱਲੇ ਤੈਨੂੰ ਹਟਕਣਾ ਆਈ। ਸ਼ਮਸ ਵਾਂਗ ਲਹਾਉਣੀ ਖਾਲੇ ਔਖੀ, ਸੂਰੀ ਵਾਂਗ ਮਨਸੂਰ ਦੇ ਟੰਗਣਾ ਆਈ। ਉਹ ਵੀ ਕੈਦ ਨਾ ਪੰਖੀਆਂ ਵਾਂਗ ਪਿੱਛੋਂ, ਜੇਕਰ ਪਿੰਜਰੇ ਵਿੱਚ ਫਟਕਣਾ ਆਈ। ਰੱਖ ਰੱਬ ਦੀ ਆਸ ਦਰਿਆ ਭਰਨਾ, ਵੰਗ ਕੱਖ ਦੇ ਕਿਤੇ ਨਾ ਅਟਕਣਾ ਆਈ। ਮਨਸੂਰ ਨੂੰ ਇਹਦੀ ਭੈਣ ਸੰਤਾਂ ਕੋਲ ਜਾਂਦੀ ਹੁੰਦੀ ਸੀ, ਇਹ ਬੜਾ ਨਾਸਤਕ ਸੀ ਤੇ ਮੇਰੀ ਭੈਣ ਸੰਤ ਕੋਲ ਜਾਂਦੀ ਤੇ ਮਗਰ ਲੋਕੇ ਬੈਠਾ ਪਿਆਜ ਫੜਨਾ ਇਹਨੂੰ ਸੰਤ ਕੋਲ ਜਾਂਦੀ। ਜਦੋਂ ਲਿਆ ਹੀ ਲੰਗਰ ਪਾਣੀ, ਸੰਤ ਕਹਿੰਦੇ ਸੇਵਾ ਨੂੰ ਇੰਨੇ ਵਰਤਾਰੇ ਕਰਦੇ, ਇੱਕ ਭਗਤ ਕਹਿੰਦੇ ਉੱਥੇ ਵੀ ਬੈਠਾ। ਗੱਜ ਕੇ ਬੋਲੋ ਬੀਬੀ ਕਹਿਣ ਲੱਗੀ ਉਹ ਆ ਜਾ ਮਨਮੁਖਾ, ਆ ਪ੍ਰਸ਼ਾਦ ਛੱਡ ਲੈ ਤੈਨੂੰ ਵੀ ਰੱਬ ਮੱਤ ਦੇ ਦੇਵੇ। ਬਸ ਉਹ ਪ੍ਰਸ਼ਾਦ ਦ੍ਰਿਸ਼ਟੀ ਦਾ ਮਿਲਿਆ, ਬੁੱਧੀ ਪਲਟ ਗਈ ਤੇ ਆਪਣੇ ਪੜ੍ਹ ਲੈਂਦੇ ਆ ਅਨੂ ਬ੍ਰਹਮ ਅਸਮੀ ਉਹ ਅਨਲਾਕ ਕਹਿੰਦੇ ਆਰਥਿਕ ਹੋਈ ਹੈ। ਉਹ ਫਾਰਸੀ ਦਾ ਇਹ ਸੰਸਕ੍ਰਿਤ ਹੈ, ਗਲਤ ਹੋ ਰਹੀ ਹੈ। ਆਪਾਂ ਸੋਹਮ ਕਹਿੰਦੇ ਹਾਂ ਉਹਦਾ ਅਰਥ ਵੀ ਉਹੀ ਹੈ। ਗੱਜ ਕੇ ਬੋਲੋ ਅਰਥ ਤਾਂ ਉਹੀ ਹੈ। ਹੁਣ ਕਈ ਕਹਿੰਦੇ ਭਾਈ ਕਹੋ, ਸੰਤ ਬਣਨਾ ਜਿੰਨਾ ਔਖਾ ਉਨਾ ਹੀ ਬਣਨਾ ਭਾਈ ਔਖਾ ਹੈ। ਇਹ ਪਰਾਇਵਾਚੀ ਸ਼ਬਦ ਹੈ ਸਾਰੇ, ਜਾਨ ਕਹਿ ਲਓ, ਸੇਵਕ ਕਹਿ ਲਓ, ਗੁਰਮੁਖ ਕਹਿ ਲਓ, ਭਗਤ ਕਹਿ ਲਓ, ਸੰਤ ਕਹਿ ਲਓ, ਗੁਰਸਿੱਖ ਕਹਿ ਲਓ, ਇਹ ਸਾਰੇ ਪਰਾਇਵਾਚੀ ਸ਼ਬਦ ਹੈ। ਅੱਗੇ ਵੀ ਮੈਂ ਇੱਕ ਦਿਨ ਦੱਸਿਆ ਜੀ, ਵਾਟਰਮੈਲਨ ਕਹਿ ਲਓ, ਤਰਬੂਜ ਕਹਿ ਲਓ, ਹਜਵਾਣਾ ਕਹਿ ਲਓ, ਮਦੀਰਾ ਕਹਿ ਲਓ, ਗੱਲ ਤਾਂ ਇੱਕੋ ਹੀ ਹੈ। ਬੋਲੀ ਭੇਦੇ ਝਗੜੇ ਆ, ਇਹਨਾਂ ਲੋਕਾਂ ਨੇ ਬੋਲੀ ਭੇਦੇ ਝਗੜੇ ਪਾਏ ਆ, ਗੱਲ ਇੱਕੋ ਹੀ ਹੈ। ਭਾਈ ਵੀ ਉਹੀ ਹੈ, ਜਨ ਵੀ ਉਹੀ ਹੈ, ਸੰਤ ਵੀ ਉਹੀ ਹੈ, ਭਗਤ ਵੀ ਉਹੀ ਹੈ। ਹੁਣ ਇਹਦੇ ਵਿੱਚ ਰਾਮਾਨੰਦ ਜੀ ਬੈਠੇ ਆ, ਜਿੰਨੇ ਭਗਤ ਆ ਬਹੁਤੇ ਰਾਮਾਨੰਦ ਸੰਤ ਦੇ ਚੇਲੇ ਆ। ਗਿਆਨੇਸ਼ਵਰ ਨਾਮਦੇਵ ਉਹਨਾਂ ਦਾ ਚੇਲਾ, ਗਗਰਾਉਣ ਸ਼ਹਿਰ ਦਾ ਰਾਜਾ ਭਗਤ ਪੀਪਾ ਰਾਜਪੂਤ ਰਾਜਾ, ਉਹ ਵੀ ਇੱਕ ਵਿੱਚ ਬੈਠਾ ਇਹਦੇ ਮਹਾਰਾਜ ਦੇ, ਉਹ ਵੀ ਰਾਮਾਨੰਦ ਦਾ ਚੇਲਾ। ਫਰੀਦਗੀ ਦਾ ਚੇਲਾ, ਉਹ ਵੀ ਸੰਤ ਦਾ ਚੇਲਾ, ਮਈਓ ਦਿਨ ਚੇਸ਼ਟੀ ਦਾ। ਗੱਜ ਕੇ ਬੋਲੋ ਸੰਤਾਂ ਦੀ ਬਾਣੀ, ਭਗਤਾਂ ਦੀ ਬਾਣੀ ਤੇ ਗੁਰੂਆਂ ਦੀ, ਇਹ ਤਰਵੈਣੀ ਹੈ। ਤਿੰਨ ਮਿਲ ਕੇ ਇਹਦਾ ਨਾਮ ਬਣਿਆ ਗੁਰਬਾਣੀ। ਤਿੰਨਾਂ ਦੀ ਬਾਣੀ ਹੈ, ਨੋਟ ਕਰ ਲਓ, ਗੁਰੂਆਂ ਦੀ ਬਾਣੀ, ਸੰਤਾਂ ਦੀ ਬਾਣੀ, ਭਗਤਾਂ ਦੀ ਬਾਣੀ, ਤਿੰਨਾਂ ਦਾ ਨਾਮ ਕੀ ਬਣ ਗਿਆ? ਗੁਰਬਾਣੀ। ਜਦੋਂ ਗੰਗਾ ਜਮੁਨਾ ਸਰਸਤੀ ਸਮੁੰਦਰ ਚ ਪੈ ਜਾਣੀਆਂ, ਉਹਨਾਂ ਦਾ ਆਪਣਾ ਨਾਮ ਰੂਪ ਰਹਿੰਦਾ, ਉਹ ਸਮੁੰਦਰ ਬਣ ਜਾਂਦੀਆਂ। ਜਦੋਂ ਇਹ ਬਾਣੀ ਗੁਰੂ ਦੀ ਬਾਣੀ ਸਮਿਲਿਤ ਹੋ ਗਈ ਤੇ ਗੁਰਬਾਣੀ ਬਣ ਗਈ, ਸਾਗਰ ਬਣ ਗਈ। ਸੋਏ ਸੁਭਾਸ ਕੋਈ ਗੁਰੂ ਕੁਲਾਂ ਸੀਆਂ, ਉਹਨਾਂ ਦੇ ਵਿੱਚ ਹੁੰਦਾ ਸੀ, ਉਹਨਾਂ ਦੇ ਵਿੱਚ ਫਿਰ ਚਾਰ ਆਸ਼ਰਮ ਉਹਨਾਂ ਨੇ ਵਿਭਾਗ ਕੀਤੇ ਸੀ ਸਟੇਜਾਂ ਚਾਰ। ਪਹਿਲੀ ਬ੍ਰਹਮਚਾਰੀ ਸੀ, ਵਿਦਿਆਰਥੀ ਬਾਲ ਸੀ, ਕਿਉਂ ਵਿਦਿਆਰਥੀ ਬ੍ਰਹਮਚਾਰੀ ਰਹੂਗਾ ਤਾਂ ਹੀ ਵਿਦਿਆ ਪੜ੍ਹੂ। ਅੱਜ ਵੀ ਵਿਦਿਆਰਥੀ ਸੁਣ ਲਓ, ਜੇ ਵਿਸ਼ੇ ਵਿਕਾਰਾਂ ਵਾਸਤੇ ਦੌੜੋਗੇ ਤੇ ਵਿਦਿਆ ਨਹੀਂ ਪੜ੍ਹੋਗੇ, ਜੀਵਨ ਬਰਬਾਦ ਹੋ ਜਾਏ। ਉਸ ਤੋਂ ਬਾਅਦ ਫਿਰ ਜਿਹੜੇ ਬ੍ਰਹਮਚਾਰੀ ਰਹਿਣਾ ਚਾਹੁੰਦੇ ਆ ਉਹ ਨੈਸ਼ਟਿਕ ਬ੍ਰਹਮਚਾਰੀ ਬਣ, ਸੰਤ ਬਣ ਜਾਣ। ਜਿਹੜੇ ਗ੍ਰਹਿਸਥ ਆਸ਼ਰਮ ਜਾਣਾ ਚਾਹੁੰਦੇ ਆ ਉਹ ਵਿਦਿਆ ਲੈ ਕੇ ਗੁਰੂ ਉਸਤਾਦ ਤੋਂ ਗ੍ਰਹਿਸਥੀ ਬਣ। ਫਿਰ ਜਦੋਂ 50 ਸਾਲ ਦੇ ਹੋਣ, ਆਪਣੇ ਬੱਚਿਆਂ ਨੂੰ ਲਓ ਵੀ ਕੱਕਾ ਜੀ, ਬੱਚਿਆਂ ਨੂੰ ਥਾਂ ਥਾਈ ਵਿਆਹ ਕੇ ਸੈੱਟ ਕਰਕੇ ਅਸੀਂ ਹੁਣ ਬੰਦਗੀ ਕਰਨੀ ਹੈ, ਉਹ ਫਿਰ ਬਾਣ ਪ੍ਰਸਤੀ ਹੋ ਜਾਂਦੇ ਸੀ। ਘਰੇ ਰਹਿਣਾ ਪਰ ਦਸਦਰਦਾਰ ਜੀ ਨਹੀਂ ਕਰ, ਉਹ ਸਨਤ ਰਹਿਣ ਤੇ ਦੇ ਦੇਣੀ।
ਫਿਰ ਉਹ ਤੋਂ ਬਾਅਦ ਸੰਨਿਆਸੀ ਕਹਿੰਦਾ ਵੀ ਹੁਣ ਸਾਨੂੰ ਨਾ ਬੁਲਾਇਓ, ਅਸੀਂ ਹੁਣ ਆਪਣੇ ਨੇਜਾਂ ਨਾਲ ਕੇ ਲੈਣ ਜਾਣਾ। ਇਹ ਤਰੀਕਾ ਸੀ, ਚਾਹੇ ਕੋਈ ਮੁੰਡ ਤੋਂ ਸੰਤਪਣਾ ਧਾਰ ਲੈ, ਚਾਹੇ ਗ੍ਰਿਹਸਥਾ ਜੀਵਨ ਅਟੈਂਡ ਕਰਕੇ ਉਸ ਤੋਂ ਬਾਅਦ ਪ੍ਰਕਿਰਤੀ ਮਾਤਾ ਨੂੰ ਵੀ ਕੋਈ ਬੱਚੇ ਦੇ ਕੇ, ਇਹ ਸੰਸਾਰ ਦਾ ਵਾਧਾ ਵੀ ਇਸ ਤਰ੍ਹਾਂ ਹੋਇਆ, ਫਿਰ ਉਹ ਸਾਧੂ ਲਾਈਫ ਕਰ ਲੈ। ਇਹ ਦੋ ਤਰ੍ਹਾਂ ਦੀ ਪਰੰਪਰਾ ਸਾਡੇ ਵਿੱਚ ਚੱਲੀ ਆਉਂਦੀ ਸੀ, ਔਰ ਫੈਮਿਲੀ ਪਲੈਨਿੰਗ ਬਣਾਇਆ ਸੀ, ਇੱਕ ਬ੍ਰਹਮਚਾਰੀ ਇੱਕ ਗ੍ਰਿਹਸਥੀ। ਅੱਜ ਨਾ ਨਾੜਾਂ ਵਢਾਉਣ ਦੀ ਲੋੜ, ਨਾ ਦਵਾਈਆਂ ਖਾਣ ਦੀ, ਨਾ ਨਿਰੋਧ ਦੇ ਸਿਆਪਿਆਂ ਦੀ ਲੋੜ ਪੈਂਦੀ ਸੀ। ਜੋ ਉਹਨਾਂ ਰਿਸ਼ੀਆਂ ਨੇ ਕੀਤਾ ਸੀ, ਬਿਲਕੁਲ ਬੈਲੈਂਸ ਰੱਖਣ ਵਾਸਤੇ ਕੀਤਾ ਹੋਇਆ ਸੀ। ਜੇ ਅੱਜ ਸੰਸਾਰ ਤੇ ਸਾਰਾ ਕੁਛ ਅਸਤ ਵਿਅਸਤ ਹੋ ਰਿਹਾ, ਅਸੀਂ ਉਹਨਾਂ ਮਹਾਂਪੁਰਖਾਂ ਦੀਆਂ ਕੀਤੀਆਂ ਹੋਈਆਂ ਮਰਜ਼ਾਦਾ ਦੀਆਂ ਧੱਜੀਆਂ ਅੜਾਈਆਂ ਤਾਂ ਹੀ ਹੋਣ ਡਿਆ। ਸਮਾਂ ਆਊਗਾ, ਇਹ ਮਰਜ਼ਾਦਾ ਦੀ ਪਰੰਪਰਾ ਫਿਰ ਕਾਇਮ ਹੋਊਗੀ। ਹੁਣ ਹਿੰਦੁਸਤਾਨ ਦੇ ਵਿੱਚ ਸਿੱਕਾ ਚੱਲ ਰਿਹਾ, ਸਨਤ ਚੱਲ ਰਿਹਾ। ਸਿੱਕਾ ਵੀ ਸੰਤ ਦਾ ਚੱਲਦਾ ਤੇ ਸਨਤ ਵੀ ਸੰਤ ਦਾ ਚੱਲਦਾ। ਈਸਾ ਸੰਤ ਸੀ, ਉਹਦਾ ਸੰਤ ਚੱਲ ਰਿਹਾ। ਵਿਕਰਮੀ, ਉਹ ਸੰਤਾਂ ਦਾ ਚਿਹਰਾ ਸੀ ਵਿਕਰਮਾ, ਜਿਹਦਾ ਚੱਲ ਰਿਹਾ। ਹੁਣ ਇਸ ਵੇਲੇ ਜਿਹੜਾ ਹਿੰਦੁਸਤਾਨ ਚ ਰੁਪਈਆ ਚੱਲ ਰਿਹਾ, ਉੱਤੇ ਬਾਬਾ ਜੀ ਚਾਰ ਸ਼ੇਰਾਂ ਦੀ ਫੋਟੋ, ਉਹਦਾ ਮਤਲਬ ਹੈ ਕਿ ਮਹਾਰਾਜਾ ਅਸ਼ੋਕ ਇਹ ਟ੍ਰੇਡ ਮਾਰਕ ਹੈ, ਚੌਹਾਂ ਦੇਸ਼ਾਂ ਚ ਸ਼ੇਰ ਵਾਂਗ ਜੇਤੂ ਸੀ। ਉਹਦੇ ਥੱਲੇ ਹੈ ਜੀ ਸੁਦਰਸ਼ਨ ਚੱਕਰ, ਕਿ ਭਗਵਾਨ ਦਾ ਸੁਦਰਸ਼ਨ ਚੱਕਰ ਹਰ ਵੇਲੇ ਘੁੰਮ ਰਿਹਾ। ਕੋਈ ਨਜਾਇਜ਼ ਕੰਮ ਨਾ ਕਰੋ, ਨਹੀਂ ਡੰਡ ਦੇਣ ਲਈ ਤਿਆਰ ਹੈ। ਇਹ ਰੁਪਈਏ ਦਾ ਵੀ ਦੁਰਉਪਯੋਗ ਨਾ ਕਰਿਓ ਇਹਨਾਂ ਹੱਥਾਂ ਨਾਲ, ਨਹੀਂ ਸੁਦਰਸ਼ਨ ਚੱਕਰ ਦੇਖੋ ਸ਼ਾਸਤਰ ਵੀ ਨਾਲ ਹੈ। ਤੇ ਫਿਰ ਥੱਲੇ ਲਿਖਿਆ ਹੋਇਆ, ਆਮ ਆਪਾਂ ਵਰਤੀ ਜਾਂਦੇ ਰੁਪਈਆ ਦੇਖਦੇ ਨਹੀਂ, ਥੱਲੇ ਲਿਖਿਆ ਸਤਿਅਮ ਮੇਵ ਜਾਇਜੇ। ਇਹ ਭਗਵਾਨ ਬੁੱਧ ਦਾ ਸੂਤਰ ਹੈ, ਸੰਤ ਦਾ ਸਿੱਕਾ ਚੱਲ ਰਿਹਾ। ਇਹ ਕਹਿੰਦੇ ਸੰਤ ਹੈ ਨੀ, ਸਿੱਕਾ ਸੰਤ ਦਾ ਚੱਲ ਰਿਹਾ। ਅੱਧਾ ਸੂਤਰ ਹੈ ਨਾ ਨਿਰਤਮ ਨਾ ਕਿ ਅਸਤ, ਸਤ ਕੀ ਜੈ ਹੋਤੀ ਹੈ ਨਾ ਕਿ ਅਸਤ ਦੀ। ਤੇ ਬਾਈਬਲ ਵਿੱਚ ਵੀ ਲਿਖਿਆ, ਟਰੁੱਥ ਕ੍ਰਸ਼ ਟੂ ਅਰਥ ਸਮਾਲਰਾਈਜ਼ ਅਗੇਨ, ਧੂਲ ਮੈਂ ਮਿਲਾ ਹੋਇਆ ਸਤ ਫਿਰ ਉੱਠੇਗਾ। ਸਤ ਖਤਮ ਨਹੀਂ ਹੁੰਦਾ, ਸਤ ਖਤਮ ਕਰਨ ਵਾਸਤੇ ਸਰੀਰ ਤੇ ਟੰਗ ਕੇ ਕਿਲ ਠੋਕੇ, ਸਤ ਖਤਮ ਹੋ ਗਿਆ। ਸਗਰਾਤ ਨੂੰ ਜ਼ਹਿਰ ਦੇ ਪਿਆਲੇ ਪੜਾਏ, ਖਤਮ ਹੋ ਗਿਆ ਸੰਤ। ਮੁਹੰਮਦ ਸਾਹਿਬ ਦੇ ਇੱਟਾਂ ਵੱਟੇ ਮਾਰੇ, ਹਜ਼ਰਤ ਅਲੀ ਦੇ ਉਹਦੇ ਦੋਤੇ ਜਿਹੜੇ ਮੁਹੰਮਦ ਸਾਹਿਬ ਦੇ ਪਿਆਸੇ ਚ ਹੈਂਜੀ ਖਤਮ ਕੀਤੇ, ਉਹ ਖਤਮ ਹੋ ਗਿਆ। ਮਨਸੂਰ ਅਨਲ ਹੱਕ, ਅਨਲ ਹੱਕ ਰਾਜੇ ਦੀ ਕੰਨਿਆ ਦਾ ਨਾਮ ਸੀ, ਕਿਸੇ ਨੇ ਸ਼ਿਕਾਇਤ ਕਰਤੀ, ਆਹ ਗੱਲ ਹੈ। ਉਹ ਹੁਣ ਕਹਿੰਦੇ ਬੰਦ ਨਹੀਂ ਕਰਦਾ, ਅਖੀਰ ਚ ਰਾਸਤੇ ਚ ਕਹਿੰਦੇ ਪੱਥਰ ਮਾਰ ਮਾਰ ਕੇ ਮਾਰੋ, ਸੰਗ ਮਾਰ, ਸੰਗ ਨਾ ਮਤਲਬ ਪੱਥਰ, ਪੱਥਰਾਂ ਦੀ ਮਾਰ ਮਾਰ ਕੇ ਮਾਰ ਦਿਓ। ਉਹ ਸ਼ਿਵਲੀ ਨੇ ਬੋਲ ਕਹਿੰਦੇ ਰੋ ਪਿਆ, ਕਹਿੰਦੇ ਇਹ ਗੱਲ, ਕਹਿੰਦੇ ਜਾਂ ਤਾਂ ਪੱਥਰ ਮਾਰਦਾ, ਜੇ ਸੰਤ ਸੀ ਸੰਤ ਦੇ ਨਾਲ ਕੱਢਦਾ। ਗੱਜ ਕੇ ਬੋਲੋ, ਅਖੀਰ ਉਹਨੂੰ ਸੂਲੀ ਦੇ ਕੇ ਮਾਰਿਆ। ਇੱਕ ਹੁੰਦੀ ਫਾਂਸੀ, ਫਾਂਸੀ ਹੁੰਦੀ ਹੈ ਖੂਹ ਤੇ ਫਟਾ ਉੱਤੇ ਹੁੱਕ ਹੁੰਦੀ ਹੈ, ਗੱਲ ਚ ਰੇਸ਼ਮ ਦੀ ਡੋਰ ਨਾਗ ਵਾਲ ਪਾ ਕੇ ਪਾ ਦੇਣੀ, ਉੱਤੇ ਲਟਕਾ ਦੇਣਾ ਫਟਾ ਦੇ ਦੇਣਾ, ਉਹ ਘੰਟੀ ਮਰੋੜੀ ਜਾਂਦੀ ਹੈ, ਬੰਦਾ ਮਰ ਜਾਂਦਾ, ਧੌਣ ਲੁੱਟ ਜਾਂਦੀ। ਇਹ ਤਾਂ ਫਾਂਸੀ ਸੂਲੀ ਹੁੰਦੀ ਹੈ, ਇੱਕ ਸਕੰਜੇ ਤੇ ਸਿੱਧੀ ਸੂਲ ਹੁੰਦੀ ਹੈ, ਬੰਦੇ ਜਿਵੇਂ ਬਾਲ ਦੇਣਾ ਦਿਮਾਗ ਜੀ ਨਿਕਲ ਜਾਂਦਾ, ਉਹ ਸੂਲ ਹੁੰਦੀ, ਉਹਨੂੰ ਸੂਲੀ ਦੇਣਾ ਕਹਿੰਦੇ। ਇਹੋ ਜਿਹੀਆਂ ਸਜਾਵਾਂ ਹੁੰਦੀਆਂ ਸੀ। ਸੋ ਸਾਧ ਸੰਗਤ ਜੀ ਨੂੰ ਸੂਲੀ ਤੇ ਲਟਕਾਇਆ ਤੇ ਖਤਮ ਕੀਤਾ, ਫਿਰ ਇਹਦਾ ਸੰਸਕਾਰ ਕੀਤਾ, ਮੁਸਲਮਾਨ ਦਫਨਾਉਂਦੇ। ਇਹਦੀ ਜਿਹੜੀ ਰਾਖ ਸੀ ਠੰਡੀ ਹੋਈ ਬੋਤਲ ਚ ਪਾ ਕੇ ਘਰ ਰੱਖ ਲਏ ਉਹਨੂੰ ਫਾਤਵਾ ਦੇਣ ਵਾਲੇ। ਲੜਕੀ ਸਫਾਈ ਕਰਦੀ ਹੈ ਤੇ ਜਦੋਂ ਨਾ ਪਤਾ ਲੱਗੇ ਬੰਦਾ ਖਾ ਕੇ ਜਾਂ ਸੁੰਘ ਕੇ ਦੇ, ਤਾਂ ਉਹ ਥੋੜੀ ਭਭੂਤੀ ਖਾਧੀ, ਉਹਨੂੰ ਸਾਹ ਸੀ, ਹਮਲ ਹੋ ਗਿਆ। ਜਿਹੜੇ ਚਿੰਨ ਪ੍ਰਗਟ ਹੋਏ ਮੁਸਲਮਾਨ ਹੀ ਮੱਤ ਚ ਹਮਲ ਕਰਾਉਂਦੇ ਨੇ, ਗੋਰਿਆਂ ਚ ਵੀ ਹੈ ਨੀ। ਤੇ ਸਾਡੇ ਬਿਮਾਰੀ ਇਹ ਆ, ਆਪਣੇ ਜਾਏ ਆਪਣੇ ਖਾਏ, ਆਪੇ ਕੁੜੀਆਂ ਜਮਾਈ ਜਾਂਦੇ, ਆਪੇ ਮਾਰੀ ਜਾਂਦੇ ਹਾਂ। ਇਹ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ। ਕਹਿੰਦੇ ਸੰਤ ਪਖੰਡੀ ਹੈ, ਕੋਈ ਸਾਡਾ ਸੰਤ ਸ਼ਰਾਬ ਨਹੀਂ ਪੀਂਦਾ, ਕੋਈ ਉਹਨਾਂ ਦੀ ਬੇਅਦਬੀ ਨਹੀਂ ਕਰਦਾ, ਕੋਈ ਮੀਟ ਨਹੀਂ ਖਾਂਦਾ, ਕੋਈ ਵਿਆਹਚਾਰੀ ਨਹੀਂ, ਕੋਈ ਸਿਰਮਾ ਨਹੀਂ ਦੇਖਦਾ, ਕੋਈ ਕਲੱਬ ਚ ਨਹੀਂ ਜਾਂਦਾ, ਕੋਈ ਪੱਬ ਚ ਨਹੀਂ ਜਾਂਦਾ, ਕੋਈ ਥੀਏਟਰ ਚ ਨਹੀਂ ਜਾਂਦਾ, ਤੇ ਜਿੰਨਾ ਬੁੱਚੜਾਂ ਦਾ ਮਾਸ ਉਹ ਕੌਣ ਖਾਂਦਾ, ਸ਼ਰਾਬਾਂ ਦੇ ਠੇਕੇ ਉਹ ਕੌਣ ਪੀਂਦਾ, ਆਪ ਕੱਢੀ ਹੋਈ ਕੌਣ ਪੀਂਦਾ, ਵਿਆਹ ਸ਼ਾਦੀਆਂ ਚ ਜੋ ਲੱਚਰ ਗੀਤ ਜਾਂ ਘਰ ਘਰ ਟੈਲੀਵਿਜ਼ਨ ਦੇ ਗੰਦੇ ਗੀਤ ਚੱਲਦੇ ਆ, ਅਸ਼ਲੀਲ ਪੁਣਾ ਘਰ ਚ ਚੱਲ ਰਿਹਾ, ਉਹ ਕੌਣ ਕਰਦਾ। ਸਾਧਾਂ ਜਦੋਂ ਕੋਈ ਕਰਦਾ ਨੀ, ਫਿਰ ਪਖੰਡੀ ਕੌਣ ਹੈ? ਉਹ ਜਿਹੜੇ ਲੋਕ ਕਹਿੰਦੇ ਪਖੰਡੀ ਹੈ, وہ اتنے پکھنڈی ہو چکے ہیں انہوں نے سوائے پکھنڈ سے دسنے ہٹ گیا لوگ پکھنڈی ہو گئے جیسی درشتی ویسی درشتی بن جاتی ہے یہ سارے کارن یہ لوگ کر رہے ہیں کہ سنتان پکھنڈی رہے ہیں کیونکہ خود پکھنڈی ہو چکے ہیں انہوں نے تو بنا کوئی نظر ہی نہیں آتا ہوں سنت وہ کالی نے دیکھا کہ گربا دان ہوا ہوں اندر پردے چ رکھا بچہ جمیا جمن تو بعد چلے گیا کہنا ماتا جی پون تے انہوں نے خموشاں دے محلے چ گیا اتنے وہ مدرسے جتنے پڑھا سی چار کتاب پہ چک کے اتنے چھپڑ سٹ گیا وہ کہتے کتاب جتنے ہے ریت جمبور انجیل تے قرآن کہتے کہ بالک آیا وہ چھپڑ سٹ گیا کہتے کڈو چھتی گال نہ جان وہ کڈیاں تو سکیاں یہ مسلمان کرامات کے بڑے پجاری ہے جہاں کرامات رام رام دکھائے پھر گرو مانتے ہیں جہاں نہ دکھائے انہوں پھر دلی چاندنی چوک جان تیار ہو جاتے ہیں گج کے بولو یہ مہاراج کرامات نہیں سی جی انہوں کے پتر انہوں کے گھر کے کوکر چی تو چوجی کے چوج ہے سن کرا بنا بنا کے دس رہے شہید کی مارگ مرید بنتا تو شہید بنتا رستہ پہلا مرید ہوں پھر شہید ہوں مرید کون ہوں سنت کا چیلا شہید کون ہوں سنت کو کسوٹی پہ کسیا ہوا منش مردہ ہوئے مریض نے گل ہی ہو بنا صرف سبر شہید بھرم بھوک ہونا شہید کی گل کرتے مریض کی چڑھ دیتی ہے جہاں مریض نہیں بنے وہ شہید کتوں ملے گا گج کے بولو بچہ ہوں چلے گیا کہتے کی کہتے خموشاں نے مانی خموشاں کا محلہ قبرستان کہتے ہیں اتنے آ نہ ملیا پھر وہ گھر آ گیا ماں نے کہتا ماتا میں تیرا دھد نہیں پیتا ادو دھد کی تار بل گئی پیتا آ گیا بہت پیدا کرتا آ گیا اتنے گھومردا مر گیا وہ ان لاکھ روپئے کہتے اگے کسولی چاڑیا ہو جاتے سنت مرتا نہیں ہے رات سنت نے کتھا کی سی نا برہم گیانی سات جیو ہے نہیں مرتا سات سنگت جی ہوں وہ کرتا مرتا تو اتنے کہتے یا مردہ جیتا کرو کہتے خدا دے واسطے مردہ جیتا ہو جائے نہیں ہوا محمد دے واسطے نہیں ہوا کہ میرا حکم ہے جیتا ہو جائے مردہ جی اٹھا کہتے آ کام محمد نے نہیں کیتا ان کیتا کہتے مر جائے کہتے مر جائے مر گیا کہتے ہوں جیتا کر کہتے رب کا تو محمد کا ماریا سنت جیتا کر سکتا سنت کے مارے کو محمد سے رب نہیں جیتا کر سکتا خدا دے تے محمد دے بارے نو سنت جیدا کر سکدا سنت دے بارے نو خدا سنت کے ہتے کو رکھا نا کوئی اے سوکھمنی صاحب چ لکھا کہ کتنے لکھا ہوا ساڈا تے لکھا نہیں مالک لکھ کے گیا پیچھے جی کوئی کتھا ہوگی بابا جی سلوک ہوتا نا سنت سار جو جن پر ہے سو جن قدر نہار سنت کی نندا نانکا بہت بہت اوتار وہ کتھا کرتا کہ سات سنگت جی سنت سار جو جن پر ہے یہاں تو ایک جو جن پرے رہنا چاہیے ایسا دیر تو ہوا پہ کرنٹ مار کے دور آؤں نا جی ڈولن سے رکھو پربھو سنت کمنڈل رکھتے ہیں گڑوا کہندے ہے پربھو یہ ڈولن والوں کو پرے رکھو ناستک دا جڑی ہے یہاں کی مورکھتا دنیا کے چراہے اپنا مزاق کیویں اڑا رہی ہے وہ اپنا مزاق اڑا رہے ککڑ کے اڑائی اپنے سر پائی اور کر بھی کی سکتے سر سندے آکاش کو اگے وہ اگام ہے بارے کر جان آکاش میں کوئی تیر مارو گا لگو گا ایک مورکھ راجا ہوا وہ کہنا خدا خدو کتنے ہے نہ خدا کا کوئی سمجھ ہی ہے کہ گلیں بنائی ہیں کہنا پھر خدا نہ جو کریے لوگ نہ لینے ہونا ہی ہیں پھر کہتا کرتے کہنا جی ہاتھی سے بہ کے کیتا پھر تو پی خدا بھی بہت بڑا ہو کہنا اونٹ سے پھر بھی خدا بڑا گھوڑے کہنا بڑا کہنا کھوتے سے بہ کے کر دے کہتے جی مور نو بہ کے پھر تو برابر دے سور میں ہوئے کہنا پیچھے منہ پڑ کے تیر چلا ہوں جی ادھر تیر چلائے تو چلائے چار سویرے پہ آکاش میں مارے پھر ہاتھ پیا تاڑی مار کہنا کوئی خدا خدو نہیں جی ہوگا تو مر گیا ہو خدا نے کہا مارا تو کھاڑی دے جی تیر چلائے تو خون نہ بھیجے ہوئے آئے ਕਹਿੰਦਾ ਨਵੇਂ ਖਲਾ ਹੈਗਾ ਬੱਜੇ ਤੇ ਜ਼ਖਮੀ ਹੋ ਗਿਆ, ਹੁਣ ਨੀ ਮੈਂ ਛੱਡਦਾ, ਤੀਰ ਛੱਡੀ ਗਿਆ। ਉਸੇ ਵੇਲੇ ਆਕਾਸ਼ੀ ਤਲਵਾਰ ਆਈ, ਨਾਲੇ ਆਕਾਸ਼ਬਾਣੀ ਹੋਈ, ਉਹ ਨਾ ਖਲਾ ਮਰਦਾ ਨਾ ਸੰਤ ਮਰਦਾ, ਨਾਲੇ ਧੋਣ ਵਾਲਾ ਉਸ ਪਾਪੀ ਰਾਜੇ ਦਾ ਲੈ ਗਈ। ਉਹਦੀ ਅਗੰਮੀ ਤਲਵਾਰ ਵੀ ਆ ਜਾਂਦੀ ਹੈ। ਪ੍ਰਹਲਾਦ ਨੂੰ ਖਤਮ ਕਰਨ ਵਾਸਤੇ ਕੀ ਕੁਝ ਨਹੀਂ ਕੀਤਾ, ਸੀਤਾ ਸੰਤਣੀ ਨੂੰ ਖਤਮ ਕਰਨ ਵਾਸਤੇ ਕੀ ਕੁਝ ਨਹੀਂ ਕੀਤਾ, ਦ੍ਰੋਪਦੀ ਸੰਤਣੀ ਨੂੰ ਖਤਮ ਕਰਨ ਵਾਸਤੇ ਕੀ ਕੁਝ ਨਹੀਂ ਕੀਤਾ। ਸਤਯੁਗ ਵਿੱਚ ਸੰਤ ਬੱਚੇ ਤੋਂ ਰਾਜ ਪਲਟਾ ਹੋਇਆ, ਹਰਨਾਲ ਸੇ ਦੁਸ਼ਟ ਹਰ ਮਾਰਿਆ, ਪ੍ਰਹਲਾਦ ਕਰਾਇਆ। ਤ੍ਰੇਤੇ ਚ ਮਾਤਾ ਸੀਤਾ ਤੋਂ ਰਾਜ ਪਲਟਾ ਹੋਇਆ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ। ਤੇ ਫਿਰ ਦੁਆਪਰ ਦੇ ਵਿੱਚ ਮਾਤਾ ਸੀਤਾ ਸੰਤਾਂ ਦੇ ਚੇਲੇ ਪਾਂਡਵਾਂ ਤੋਂ ਰਾਜ ਪਲਟਾ ਹੋਇਆ, ਮਾਤਾ ਦ੍ਰੋਪਦੀ ਕਿਵੇਂ ਕਰਨਾ, ਰਾਜ ਪਲਟਾ ਹੋਇਆ, 18 ਖੂਣੀਆਂ ਖੱਬੀਆਂ ਹੋਇਆ ਕਿ ਨਹੀਂ। ਭਾਈ ਗੁਰਦਾਸ ਨੇ ਆਪਣੀਆਂ 12 ਲਿਖੀਆਂ, ਇਹਨਾਂ ਦੇ ਇਤਿਹਾਸ ਲਿਖੇ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਅੱਜ ਹੁਣ ਅਰਥ ਕੀ ਕਰਦੇ, ਰਾਤ ਵੀ ਪਰਸੋਂ ਮੈਂ ਦੱਸਿਆ ਸੀ ਬਾਬਾ ਜੀ ਕਿ ਇੱਕ ਤਾਂ ਜੰਦਾ ਤੋੜਨ ਦਾ ਹੁੰਦਾ ਨਾ, ਵਿੱਚ ਸਰੀਆ ਪਸਾ ਲਿਆ, ਜੰਦਾ ਮਰੋੜ ਤਾਂ ਕੁੰਡਾ ਮਰੋੜ ਸੁੱਟਿਆ, ਮੁੜ ਕੇ ਨਹੀਂ ਹੋ ਜਾਂਦਾ ਕੰਮ ਹੁਣ, ਤੇ ਜੇ ਪੂੰਜੀ ਨਾ ਖੋਲਾਂਗੇ ਕਾਲੀ ਉਮਰੇ ਕੰਮ ਆਈ ਜਾਣਾ। ਇਹ ਅਰਥ ਕਰਦੇ ਆ ਸਰੀਆ ਪਸਾ ਕੇ ਆਪਣੀ ਮਰਜ਼ੀ ਨੂੰ। ਤਾਂ ਬਾਣੀ ਕੀ ਕਹਿੰਦੀ, ਅਨਹਦ ਪਾਣੀ ਪੂੰਜੀ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ, ਜਿਹਨਾਂ ਕੋਲ ਬ੍ਰਹਮ ਵਿਦਿਆ ਦੀ ਚਾਬੀ ਹੈ, ਜਿਹਦੇ ਕੋਲ ਬ੍ਰਹਮ ਵਿਦਿਆ ਦੀ ਚਾਬੀ ਉਹ ਅਰਥ ਮਾਰੇ ਜੇ ਸਹੀ ਲਾਊਗਾ, ਜਿਹੜਾ ਟਕਸਾਲਾ ਨੇ ਪੜ੍ਹਿਆ ਜਾਂ ਜਿਹੜੇ ਇਹ ਅੱਜ ਕੱਲ੍ਹ ਕਰਦੇ ਆ। ਹੁਣ ਕਿਹਨਾਂ ਦੇ ਅਰਥ ਤੁਸੀਂ ਸੁਣਨੇ ਆ, ਔਰ ਕਿਹਨਾਂ ਦੇ ਅਰਥ ਤੁਹਾਨੂੰ ਸੰਤੁਸ਼ਟੀ ਦੇਣਗੇ, ਜਿਹੜੇ ਕੁੰਡੇ ਤੋੜਦੇ ਫਿਰਦੇ, ਜੰਦੇ ਤੋੜਦੇ ਫਿਰਦੇ, ਜੰਦੇ ਤੋੜਦੇ ਕੁੰਡੇ ਕੁੱਟਣ ਵਾਲਿਆਂ ਨੂੰ ਪੁਲਿਸ ਬੈਠੀ ਹੈ, ਜੇ ਉੱਤੇ ਹੱਥ ਆ ਜਾ ਤੇ ਲੋਕਾਂ ਦੀ ਵੀ ਕੁੱਟ ਬੜੀ ਪੈਂਦੀ ਹੁੰਦੀ ਹੈ। ਗੱਜ ਕੇ ਬੋਲੋ, ਹੁਣ ਕੁੱਟ ਪੈ ਰਹੀ ਹੈ। ਅੱਜ ਤਾਂ ਗਿਆ ਸੀ ਨਰਾਇਣ ਚ ਸਿੰਘ ਚਲੇ ਗਏ, ਤੇ ਸਰਕਾਰ ਨੇ ਉੱਥੇ ਦੀ ਨੇ ਆਰਡਰ ਕਰ ਦਿੱਤਾ ਇੰਗਲੈਂਡ ਦੀ ਨੇ ਕਿ ਜੇ ਇਸ ਬੰਦੇ ਦਾ ਇੱਥੇ ਦਬਾਨ ਲਵਾਇਆ, ਜਿਹੜੀ ਸੰਸਥਾ ਲਵਾਊਗੀ 1 ਲੱਖ ਪਾਉਂਡ ਪਹਿਲਾਂ ਜਮ੍ਹਾਂ ਕਰਾਉਣਾ ਪਊਗਾ। ਇਹ ਹੋ ਗਿਆ ਜੀ ਇੰਗਲੈਂਡ ਵਿੱਚ, ਜਿਹੜੇ ਸਿੰਘ ਗਏ ਆ ਉੱਥੇ ਤੋਂ ਖਾਲਸਾ ਸੁਚੇਤ ਹੋ ਰਿਹਾ, ਜਿੰਨਾ ਇਹ ਬੰਗਾਲ ਰਹੇ ਆ ਉਹਨਾਂ ਖਾਲਸਾ ਸੁਚੇਤ ਹੋ ਰਿਹਾ, ਕਿਉਂਕਿ ਸਾਡੀ ਅਣਖ ਜਾਗਣੀ ਤਾਂ ਆ ਜੇ ਸਾਨੂੰ ਕੋਈ ਜਗਾਊਗਾ। ਪਰ ਸੰਤ ਹਰੀ ਸਿੰਘ ਕੱਲੇ ਤੇ ਹਲੋ ਸੂਰਮੇ ਬਣ ਕੇ ਡਟੇ ਰਹੇ, ਕਿਉਂਕਿ ਪਿੱਛੇ ਮਹਾਰਾਜ ਦਾ ਹੱਥ ਹੈ, ਸਾਰਾ ਸੰਤ ਸਮਾਜ ਮਗਰ ਖੜਾ ਹੈ, ਗੁਰੂ ਮਹਾਰਾਜ ਨਾਲ ਖੜੇ ਹੈ, ਕਿਉਂਕਿ ਯੂ ਵਿਲ ਸਟੈਂਡ ਦਾ ਟ੍ਰੁਥ ਅਗੇਂਸਟ ਐਨੀ ਐਨਮੀ, ਤੁਸੀਂ ਸੱਚ ਤੇ ਖੜੇ ਹੋਵੋ ਭਾਵੇਂ ਲੱਖਾਂ ਦੁਸ਼ਮਣ ਤੁਹਾਡੇ ਸਨ। ਜਾਮ ਗੁਰੂ ਹੈ ਬਲ ਤਨੇ ਕਿਆ ਗਾਲ ਵਿਜੈ, ਜਾਮ ਗੁਰੂ ਹੈ ਬਲ ਲੱਖ ਬਾਹੇ ਕਿਆ ਵਿਜੈ। ਜੇ ਅਸੀਂ ਗੁਰੂ ਨਾਨਕ ਦਾ ਸੱਚ ਬੋਲਣਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਾਸਤੇ ਸਾਡੇ ਨਾਲ ਨਹੀਂ ਖੜਨਾ, ਤੇ ਫਿਰ ਬਾਣੀ ਦਾ ਪ੍ਰਚਾਰ ਕਰਨ ਦਾ ਫਾਇਦਾ ਕੀ ਹੈ। ਪਰ ਉਹ ਖੜਦਾ ਖੜਿਆ, ਅਰਦਾਸ ਨਾਲ ਨਹੀਂ ਖੜਿਆ, ਕਬੀਰ ਨਾਲ ਨਹੀਂ ਖੜਿਆ, ਸਾਡੇ ਨਾਲ ਨਹੀਂ ਖੜਿਆ, ਨਵੇਂ ਨਾਲ ਖੜਿਆ ਨਹੀਂ। ਜਿੱਥੇ ਵੀ ਭਗਤਾਂ ਦੇ ਬਣੇ ਹੈ, ਭਗਤ ਜਨਾਂ ਕੀ ਹਰ ਜੀਓ ਤੁਰਤੂ ਰੱਖਦਾ ਆਇਆ, ਪ੍ਰਹਲਾਦ ਜਨ ਤੁਲ ਰਾਖ ਲੈ ਹਰ ਜੀਓ, ਹਰਨਾਲ ਸਮਾਰ ਪਚਾਇਆ। ਜਿਹੜੀ ਪਰਾਲੀ ਦੀ ਅੱਗ ਹੁੰਦੀ ਹੈ ਨਾ, ਜਿਹੜੇ ਬਲਦੀ ਇੱਕ ਕੰਮ ਭੁੱਖਾ ਹੋ ਜਾਂਦੀ ਹੈ, ਜਿਹੜੇ ਬਲ ਹੱਟਦੀ ਤਾਂ ਫਿਰ ਭਾਂਡੇ ਮੰਜਣੇ ਸਵਾਹ ਨਹੀਂ ਮਿਲਦੀ। ਇਹ ਜਿਹੜੇ ਇਹੋ ਜਿਹਾ ਮਨਮੁੱਖ ਹੁੰਦੇ ਆ, ਭੁੱਕੇ ਨੂੰ ਫੁੱਟਦੇ ਤਾਂ ਬਹੁਤ ਆ, ਇਹ ਨਹੀਂ ਲੱਗਦਾ ਹੁੰਦਾ ਕੁਛ ਵੀ, ਰਹਿਣਾ ਉਹ ਜਿਹੜਾ ਸਾਥ ਹੈ। ਸੋ ਇਸ ਕਰਕੇ ਬਾਹਰ ਸੱਚੇ ਪਾਤਸ਼ਾਹ ਸਮਤ ਬਖਸ਼ਣ। ਸੋ ਸਾਧ ਸੰਗਤ ਜੀ ਹੁਣ ਕਹਿੰਦੇ ਜੀ ਖਲ ਲਾ ਦਿਓ, ਯਾਨੀ ਯਾ ਕੰਮ ਕੀਤਾ, ਉਹਦੀ ਖਲ ਲਾ ਤੀ, ਇਹਨੂੰ ਬੁਖਾਰ ਨੂੰ ਨਾ ਦਿਓ, ਪੀਣ ਨੂੰ ਨਾ ਦਿਓ, ਮੱਖੀਆਂ ਭੈਣ ਭੈਣ ਕਰਦੀਆਂ। ਉਹ ਆ ਗਿਆ, ਇੱਕ ਝੀਰ ਮੱਛੀਆਂ ਫੜਦਾ, ਕਹਿੰਦਾ ਉਹ ਖਾਣ ਨੂੰ ਦੇ, ਕਹਿੰਦਾ ਮੇਰੇ ਪਾਸ ਮੱਛੀ ਹੈ, ਪਤਾ ਲੱਗ ਗਿਆ ਤੇਰੇ ਹਾਲ ਹਾਲ ਮੇਰਾ ਹੋ ਜਾਣਾ, ਗੱਜ ਕੇ ਬੋਲੋ, ਤੂੰ ਤਾਂ ਤੁਰਿਆ ਕਹਿੰਦਾ ਮੈਂ ਨਹੀਂ ਬਚਣਾ। ਸੰਤ ਤਾਂ ਫਿਰ ਵੀ ਬਚ ਜਾਂਦਾ, ਖਲ ਲਵਾ ਕੇ ਬੰਦ ਬੰਦ ਕਟਾ ਕੇ ਵੀ ਨੀਂਦ ਆ ਜਾਂਦਾ, ਖੋਪਰੀ ਲਵਾ ਕੇ ਵੀ, ਇਹ ਨਹੀਂ ਖਤਮ ਹੁੰਦਾ, ਕਿਉਂਕਿ ਜਨਮ ਸਤ ਤੋਂ ਹੋਇਆ, ਸਤ ਹੀ ਪਰਮੇਸ਼ਰ ਹੈ, ਤੇਰਾ ਸਤ ਨਾਮ ਪਰਮੇਸ਼ਰ ਆ, ਇਹ ਪਰਮੇਸ਼ਰ ਦਾ ਆਪਣਾ ਪੁੱਤ ਹੈ। ਸਫਲ ਜਨਮ ਹਰ ਜਨ ਕਾ ਉਪਜਾ, ਜਿੰਦਗੀ ਨੂੰ ਸੌਤ ਵਧਾਤਾ।
ਕੋਈ ਅੰਤਰ ਰਹਿਣਾ ਪਸੰਦ ਕਰਦਾ ਤੇਰਾ ਕੌਣ ਰਹਿਣਾ ਪਸੰਦ ਕਿੱਥੋਂ ਕਰੂਗਾ ਹੁਣ ਬੰਦਗੀ ਕਰਨ ਵਾਲੇ ਸੰਤਾਂ ਨੂੰ ਆਪਣਾ ਪੁੱਤ ਬਣਾਇਆ ਆਪਣਾ ਪੁੱਤ ਕਿਹਾ ਤੇ ਉਹਦੇ ਪੁੱਤਰ ਹੈ ਜਿਹੜਾ ਕਿਸੇ ਦੇ ਪੁੱਤ ਦੀ ਨਿੰਦਿਆ ਕਰਦਾ ਕੋਈ ਪੇ ਦੀ ਅਸ਼ੀਰਵਾਦ ਕਿੱਥੋਂ ਲੈ ਲੂਗਾ ਲੈ ਲੂਗਾ ਕਿਸੇ ਦਾ ਨਿਆਣਾ ਤੁਸੀਂ ਪੁੱਛੜ ਚੱਕ ਲਿਓ ਉਹ ਤੁਹਾਡੇ ਤੇ ਇੰਨੇ ਖੁਸ਼ ਹੋਣਗੇ ਸਾਡੇ ਬੱਚੇ ਨਾਲ ਲਾਡ ਕਰਦੇ ਆ ਤੇ ਜਿਹੜਾ ਬੰਦਗੀ ਵਾਲੇ ਸੰਤ ਦਾ ਬੰਦਗੀ ਵਾਲੇ ਸੰਤ ਨਾਲ ਲਾਡ ਕਰੂਗਾ ਤੇ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋਣਗੇ ਤੇ ਰਾਜ ਹੋਣਗੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਪੁੱਛਿਆ ਮਰਦਾਨਾ ਜੀ ਨੇ ਮਹਾਰਾਜ ਜੀ ਤੇ ਤੁਸੀਂ ਖੁਸ਼ ਹੋਣੇ ਕੀ ਕਿਰਪਾ ਕਰਦੇ ਕਹਿੰਦੇ ਮੈਂ ਇੱਕ ਸੰਤ ਬੰਦਗੀ ਵਾਲਾ ਭੇਜ ਦਿੰਦਾ ਕਹਿੰਦੇ ਜੇ ਅਸੀਂ ਕਹਿੰਦੇ ਪੰਜ ਭੇਜ ਦਿੰਦਾ ਮੈਂ ਬੰਦਗੀ ਵਾਲਾ ਸੰਤ ਭੇਜ ਤੇ ਮਹਾਰਾਜ ਦੇ ਬਚਨ ਮਰਦਾਨੇ ਨੂੰ ਕਿਹਾ ਸੀ ਜਿਲੇ ਉਹਨੂੰ ਕੁਰਮੇ ਸ਼ਹਿਰ ਜੋਤੀ ਜੋ ਸਮਾਜ ਮਰਦਾਨਾ ਜੀ ਕਿਰਿਆ ਕੀਤੀ ਮਰਦਾਨੇ ਦੇ ਦੋ ਲੜਕੇ ਦੋ ਲੜਕੀਆਂ ਸੀ ਸ਼ਹਿਜਾਦਾ ਰਜਾਦਾ ਸ਼ਹਿਜਾਦੀ ਤੇ ਰਜਾਦੀ ਉੱਥੇ ਡਿਊਟੀ ਲਾਈ ਉਹਦੇ ਪੁੱਤਰ ਦੀ ਕਹਿੰਦੇ ਇੱਕ ਤਾਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਦੂਜਾ ਸੰਤਾਂ ਦੀ ਸੰਗਤ ਨਹੀਂ ਛੱਡਣੀ ਤੀਜਾ ਗੁਰਬਾਣੀ ਦਾ ਕੀਰਤਨ ਨਹੀਂ ਛੱਡਣਾ ਚੌਥਾ ਅੰਮ੍ਰਿਤ ਵੇਲੇ ਦਾ ਜਾਗਣਾ ਸਵੇਰ ਸ਼ਾਮ ਦਾ ਨਿਤਨੇਮ ਪੰਜਵਾਂ ਆਏ ਅਤੀਥੀ ਦੀ ਸਾਧੂ ਮਹਾਤਮਾ ਦੀ ਸੇਵਾ ਲੰਗਰ ਪਾਣੀ ਬੰਦ ਨਹੀਂ ਕਰਨਾ ਇਹ ਪੰਜ ਵਚਨ ਦਿੱਤੇ ਸੀ ਮਰਦਾਨਾ ਜੀ ਦੇ ਬੱਚੇ ਨੂੰ ਚੜ੍ਹਦੀਆਂ ਕਲਾ ਰਹਿਣਗੀਆਂ ਚੜ੍ਹਦੀਆਂ ਕਲਾ ਸੋ ਇਸ ਕਰਕੇ ਸਾਹਿਬ ਹੁਣ ਖਲ ਲਾ ਤੀ ਮੱਖੀਆਂ ਭਿਣਗਦੀਆਂ ਫਿਰਦਾ ਉਹ ਮਹਿਲੇ ਨੇ ਲਗੋ ਕੇ ਮੱਛੀ ਦਿੱਤੀ ਮੱਛੀ ਸੰਤ ਨੇ ਕੀ ਖਾਣੀ ਸੰਤ ਕਈ ਦਿਨ ਭੋਜਨ ਵੀ ਨਹੀਂ ਖਾਂਦੇ ਪੂਰੀ ਦੁਨੀਆਂ ਥੋੜ੍ਹਾ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਅਸੀਂ ਸੀ ਅਗਲਾ ਨਿਤ ਦੇਵਾ ਚੜ੍ਹਿਆ ਸੁਆਇਆ ਹੁਣ ਉਸਨੇ ਮੱਛੀ ਫੜ ਲਈ ਐਮ ਮਲਤਾਨ ਸ਼ਹਿਰ ਦੀ ਗੱਲ ਹੈ ਜਿੱਥੇ ਪ੍ਰਹਲਾਦ ਨਾ ਹੋਇਆ ਇਹ ਕੁਛ ਉਸੇ ਸ਼ਹਿਰ ਦੀ ਗੱਲ ਹੈ ਉੱਥੇ ਪਹਿਲਾਂ ਤੋਂ ਸੰਤਾਂ ਨਾ ਹੁੰਦਾ ਰਿਹਾ ਦਿੱਲੀ ਦਾ ਵੀ ਇਹ ਕੰਮ ਰਿਹਾ ਤੇ ਮਲਤਾਨ ਦਾ ਵੀ ਇਹ ਕੰਮ ਰਿਹਾ ਲਾਹੌਰ ਦਾ ਵੀ ਇਹ ਕੰਮ ਰਿਹਾ ਇਹ ਸਰਾਪੇ ਹੋਏ ਸ਼ਹਿਰ ਹੈ ਸਾਧ ਸੰਗਤ ਜੀ ਉਹ ਜਿਸ ਵੇਲੇ ਮੱਛੀ ਫੜ ਲਈ ਇਉਂ ਕਰਕੇ ਸੂਰਜ ਨਾਲ ਵੀ ਸ਼ਮਸ ਹੈ ਤੇਰਾ ਨਾਮ ਵੀ ਸ਼ਮਸ ਹੈ ਆਪਣੇ ਨਾਮ ਦੀ ਲਾਜ ਰੱਖ ਮੇਰੀ ਮੱਛੀ ਭੁੰਨ ਸੂਰਜ ਥੱਲੇ ਆ ਗਿਆ ਲਗਾ ਮਲਤਾਨ ਸੜਨ ਤੇ ਪਿੰਡ ਉਤਰੇ ਆ ਕੇ ਚਰਨਾ ਡਿੱਗਦੇ ਸੰਤ ਦੇ ਬਖਸ਼ਲਾ ਕਹਿੰਦੇ ਬਖਸ਼ਲਾ ਕਹਿੰਦੇ ਨਾਏ ਕਹਿੰਦੇ ਸੰਤ ਰਹਿਣ ਨੀ ਦੇਣਾ ਡਰ ਨੂੰ ਮਿੰਨਤਾਂ ਕਰੀ ਜਾਂਦੇ ਸੰਤ ਫੇਰ ਦਿਆ ਲੂਗਾ ਸੂਰਜ ਨੂੰ ਕਿਹਾ ਕੋਈ ਸ਼ਮਸ ਆਪਣੀ ਡਿਊਟੀ ਕਰੀ ਜਾ ਮੈਨੂੰ ਆਪਣੀ ਕਰੀ ਜਾਣ ਦੇ ਉੱਥੇ ਫਿਰ ਸ਼ੇਰ ਬਣਿਆ ਹੋਇਆ ਚਾਰ ਚੀਜ਼ ਤੋਹਫਾ ਸੁਲਤਾਨ ਗਰਦ ਗਰਮਾ ਗਲਾ ਗੋਰਸਤਾਨ ਚਾਰ ਚੀਜ਼ਾਂ ਮੁਲਤਾਨ ਦੀਆਂ ਮਸ਼ਹੂਰ ਹੈ ਗਰਦ ਬਹੁਤ ਉੱਡਦੀ ਹੈ ਗਲਾ ਫਕੀਰ ਬਹੁਤ ਹੈ ਸੰਤ ਬਹੁਤ ਹੈ ਗਰਮਾ ਗਰਮੀ ਬੜੀ ਹੈ ਗੋਰਸਤਾਨ ਤੇ ਗੌਰਸਤਾਨ ਬਹੁਤ ਹੈ ਅੱਜ ਵੀ ਉਸ ਟਾਈਮ ਦੇ ਉੱਤੇ ਮੁਲਤਾਨ ਵਿੱਚ ਉਹੀ ਅੰਗਿਆਰ ਵਰਦੇ ਹੈ ਉਹ ਬਚਨ ਉੱਥੇ ਖੜਾ ਹੈ ਬਚਨ ਉੱਚੋਂ ਦੀ ਗੱਲ ਹੈ ਤੇ ਜਦੋਂ ਬਾਬਾ ਜੀ ਨੇ ਬਚਨ ਕੀਤਾ ਕਹਿੰਦੇ ਸੱਤ ਛਿੱਤਰ ਮਾਰੋ ਧਰਤੀ ਦੇ ਪਲੇਗ ਹਟ ਗਏ ਹੁਣ ਜਿਹੜੇ ਬਠਿੰਡੇ ਬਾਬਾ ਜੀ ਦਾ ਰੇਤਾ ਬੜਾ ਉੜੇ ਤੇ ਮਹਾਂਪੁਰ ਕਹਿੰਦੇ ਅਸੀਂ ਕਿੱਥੇ ਆ ਗਏ ਇੱਕ ਦਿਨ ਮੌਲ ਜੀ ਕਹਿੰਦੇ ਦੇਖਿਆ ਤੇਰਾ ਸ਼ਹਿਰ ਬਠਿੰਡਾ ਨਾਉਣ ਤੋਂ ਨੂੰ ਮਿਲੇ ਨਾ ਪਾਣੀ ਭੂਤ ਵਰਗਾ ਹੋ ਜਾਏ ਪਿੰਡਾ ਰਮਜਾਂ ਦੇਖੋ ਮਹਾਂਪੁਰ ਪਰ ਸੰਤਨ ਕੀ ਬਾਤ ਬਾਤ ਮੈਂ ਬਾਤ ਜਿਉਂ ਕੇਲੇ ਕੇ ਪਾਸ ਪਾਸ ਮੈਂ ਜਿਹੜਾ ਸੰਤ ਹੁੰਦਾ ਹੈ ਉਹਦੀ ਬੜੀ ਅਲੌਕ ਖੇਲ ਹੈ ਇੱਕ ਦਿਨ ਬਾਬਾ ਜੀ ਕਹਿੰਦੇ ਉਹਨੇ ਲਿਆ ਘੜਾ ਲਿਆ ਉਹਨੇ ਕਿਹਾ ਫੇ ਗੇੜਾ ਤੇ ਵਾਲ ਵੀ ਬੜੇ ਸਿਆਣੇ ਹੋ ਜਾਂਦੇ ਡੇਟ ਵਾਰ ਤੇ ਘੜੀ ਘੜੀ ਗੇੜਾ ਕਹਿੰਦਾ ਮਾਰੂ ਉਹ ਜੀ ਪਾਣੀ ਦਾ ਭਰ ਲਿਆ ਉਦੋਂ ਪਾਣੀ ਹੁੰਦਾ ਵੀ ਦੂਰ ਸੀ ਕਹਿੰਦੇ ਤੈਨੂੰ ਕਿਹਾ ਖਾਲੀ ਤੂੰ ਭਰ ਕੇ ਲਿਆ ਚੰਗਾ ਵੀ ਭਰਿਆ ਹੋਊਗਾ ਉਹ ਹੁਣੇ ਨੀ ਹੁੰਦਾ ਉਹ ਉਹਨਾਂ ਨੇ ਉਹਦੇ ਉਹਦੇ ਭਰਿਆ ਪਿਆ ਕਈਆਂ ਨੇ ਯਤਨ ਕੀਤਾ ਇੱਕ ਤਰਕਵਾਦੀ ਆ ਗਿਆ ਕਿ ਅਸੀਂ ਭਰਦੇ ਹਾਂ ਘੜੇ ਤੱਕ ਪਹੁੰਚਿਆ ਨੀ ਖੋਪੜੀ ਦਾ ਪਟਾਕਾ ਪੈ ਗਿਆ ਉਸੇ ਪਟਾਕਾ ਕਹਿੰਦੇ ਦੇਖ ਲਿਆ ਭਰ ਲਾ ਕਰ ਲਾ ਹੁਣ ਤਾਂ ਲੋਕ ਅੰਦਰ ਰੱਖਿਆ ਵੀ ਮੁੜ ਕੇ ਕੋਈ ਸ਼ਰਾਰਤ ਨਾ ਕਰੇ ਫਿਰ ਇਹੋ ਜਿਹੀ ਘਟਨਾ ਵਾਪਰੇ ਸਾਧ ਸੰਗਤ ਜੀ ਉਹ ਕੁੱਤੇ ਕਿਤੇ ਆਏ ਕੁੱਤਾ ਆਇਆ ਕੁੱਤੇ ਆਏ ਲੰਗਰ ਚ ਭਾਂਡੇ ਜੂਠੇ ਵਾਲੇ ਉਹ ਨੀਲਾ ਕਹਿੰਦਾ ਤੁਸੀਂ ਮਰ ਕਿਉਂ ਨਾ ਗਏ
ਲੰਗਰ ਭਾਂਡੇ ਜੂਠੇ ਕਰਤੇ, ਹੁਣ ਸੇਵਾਦਾਰ ਤੇ ਨਹੀਂ ਤਾਕਤ ਆ ਜਾਂਦੀ ਸੰਤਾਂ ਦੇ ਗੱਲ, ਸੰਤ ਦੀ ਤਾਂ ਗੱਲੇ ਛੱਡ ਦਿਓ, ਜਿਹੜਾ ਉਹਦੇ ਜੂਠੇ ਭਾਂਡੇ ਮਾਨ ਲਾ ਉਹਦੇ ਸਾਧ ਸੰਗਤ ਜੀ ਉਹ ਕੁੱਤੇ ਮਰ ਗਏ। ਜਿਲੇ ਕੁੱਤੇ ਮਰ ਗਏ ਕਿਸੇ ਨੇ ਕਿਹਾ ਮਹਾਰਾਜ ਇਹ ਨੀਲੇ ਨੇ ਕੁੱਤੇ ਮਾਰਤੇ, ਕਹਿੰਦੇ ਅਸੀਂ ਵੀ ਦਰਵੇਸ਼ ਹਾਂ, ਇਹ ਵੀ ਦਰਵੇਸ਼ ਹੈ, ਇਹ ਵੀ ਮਾਲਕ ਦੇ ਬੂਹੇ ਚ ਬੰਦਾ, ਸੰਤਾਂ ਨੂੰ ਕੁੱਤੇ ਦੀ ਗੱਲ ਦੱਸੀ ਜੀ, ਅਸੀਂ ਵੀ ਮਾਲਕ ਦੇ ਬੂਹੇ ਚ ਬੰਦੇ, ਆਪਣੀ ਤਾਂ ਗੱਲ ਇੱਕੋ ਹੀ ਹੈ। ਕਬੀਰ ਕੂਕਰ ਨਾਮ ਕੀ ਮੋਤੀਆਂ ਕਰੋ ਨਾ ਉਹ ਭਲੇ ਹਮਾਰੇ ਜੀਵੀ ਜਾਂ ਖਿੰਚਾ ਕਹਿ ਜਾਓ। ਕਹਿੰਦੇ ਜਿਵੇਂ ਮਾਰੇ ਜਿੰਦੇ ਕਰ, ਕਹਿੰਦੇ ਮਹਾਰਾਜ ਜਿੰਦੇ ਕਿਵੇਂ ਕਰਾਂ, ਕਹਿੰਦੇ ਸਤਨਾਮ ਦਾ ਆਵਾਜ਼ਾ ਦੇ ਕੇ ਤੈਨੂੰ ਫੜ ਕੇ ਖਾਲੀ ਜਾ, ਸਾਰੇ ਜਿੰਦੇ ਹੋ ਗਏ। ਕਹਿੰਦੇ ਹੁਣ ਇਹ ਲੰਗਰ ਚੀਜ਼ ਬਣ ਗਏ, ਉਹਨਾਂ ਕੁੱਤਿਆਂ ਦੀ ਔਲਾਦ ਉੱਥੇ ਮੌਜੂਦ ਆ, ਪੁੱਛੋ ਬੂਹੇ ਮੇਰੇ ਬੈਠੇ ਰਹਿੰਦੇ ਆ, ਸੰਗਲ ਪਾ ਕੇ ਵੀ ਅੰਦਰ ਖਿੱਚੋ ਅੰਦਰ ਨਹੀਂ ਜਾਂਦੇ। ਅੱਜ ਤੱਕ ਮਹਾਂਪੁਰਖਾਂ ਦਾ ਬਚਨ ਮੰਨਿਆ ਹੋਇਆ, ਅੱਜ ਤੱਕ ਇੱਕ ਬੰਦਾ ਹੈ ਜਿਹੜਾ ਸਾਰੀਆਂ ਕਦਮ ਬੰਨੇ ਟੱਪ ਗਿਆ, ਪਸ਼ੂ ਉੱਥੇ ਖੜੇ ਹੈ, ਪੰਛੀ ਉੱਥੇ ਖੜੇ ਹੈ, ਕੀੜੇ ਮਕੌੜੇ ਉੱਥੇ ਖੜੇ ਹੈ, ਪਰ ਬੰਦੇ ਦਾ ਕੋਈ ਦੀਨ ਵਾਜਵੇ ਨਹੀਂ ਰਹਿ ਗਿਆ। ਇਹਨਾਂ ਲੋਕਾਂ ਨੂੰ ਮਹਾਰਾਜ ਦੀ ਬਾਣੀ ਕਹਿੰਦੀ, ਆਪ ਵੈ ਔਰਨ ਹੁਣ ਖੋਵੈ, ਆਗ ਲੈ ਮੰਦਰ ਮੈਂ ਸੋਵੈ ਅਵਰਨ ਹਸ, ਆਪ ਹੈ ਖਾਨੇ ਦਿਨ ਕੋ ਦੇਖ ਕਬੀਰ ਲੈ ਜਾਂਦੇ। ਸਾਧੂ ਜਨ ਕੀ ਨਿੰਦਾ ਵਿਆਪੈ, ਨਿੰਦਿਆ ਵੀ ਸਾਧੂਆਂ ਦੀ ਕਰਨੀ ਬੰਦਗੀ ਵਾਲੇ, ਸਾਧਕਾਂ ਦੇ ਵਿੱਚ ਜਾ ਜਾ ਕੇ ਬਹਿਣਾ। ਹੁਣ ਇਹ ਸ਼ਬਦ ਕਿਹਦੇ ਲਈ ਲਿਖਿਆ ਹੋਇਆ, ਕਹਿੰਦੇ ਸੰਤ ਆਖ ਰਹੇ ਨੇ, ਸੰਤਨ ਸੇਤੀ ਮਸ਼ਕਰੀ ਕੁੱਲ ਡੋਬਨ ਕੀ ਰੀਤ, ਦਰਬਾਰਸ਼ਾ ਸੁ ਕਰ ਕੇ ਖਗੋਰੀ, ਜਾਦਵ ਇਹ ਫਲ ਪਾਏ। ਇਹ ਕਿਹਦੇ ਲਈ ਲਿਖੇ ਹੋਏ ਹੈ, ਇਹ ਕਿਹਦੇ ਲਈ ਲਿਖੇ ਹੋਏ, ਇਹਨਾਂ ਨੂੰ ਪੁੱਛ ਲਿਓ ਜਾ ਕੇ। ਸੋ ਸਾਧ ਸੰਗਤ ਜੀ, ਸ਼ਮਸ ਤਬਰੇਜ਼ ਦੀ ਖਲ ਵੀ ਲਾਹ ਦਿੱਤੀ, ਮਨਸੂਰ ਸੂਲੀ ਤੇ ਵੀ ਟੰਗ ਦਿੱਤਾ, ਸੰਤ ਖਤਮ ਨਹੀਂ ਹੋਇਆ। ਸੰਤ ਨੂੰ ਖਤਮ ਕਰਨ ਵਾਲੇ ਖਤਮ ਹੋ ਗਏ, ਸੰਤ ਜਿਉਂ ਦਾ ਤਿਉਂ ਅਟਲ ਹੈ। ਬਾਬਾ ਆਇਆ ਸਿੰਘ ਜੀ, ਬਾਬਾ ਕਰਮ ਸਿੰਘ ਮੋਤੀ ਮਰਦਾਨ ਵਾਲੇ, ਭਾਈ ਕੱਪੂ ਜੀ ਲੰਗਰ 'ਚ ਭਾਂਡੇ ਮਾਂਜਦੇ ਹੁੰਦੇ ਸੀ। ਬਾਬਾ ਕਰਮ ਸਿੰਘ ਕਹਿੰਦੇ, ਉਹ ਕੱਪੂ ਤੇਰੀ ਜਵਾਨ ਦਾ ਧਾਰਾ ਖੰਡਾ ਬਣ ਗਈ ਹੈ, ਸੋਚ ਕੇ ਬਚਨ ਕਰੀ ਬਰਸ ਰੱਬ ਦੇ। ਇਹ ਗੁਰੂ ਨਾਨਕ ਦਾ ਘਰ ਆ, ਅਜਾਦ ਵਸਤੂ ਜਾਣੀ ਪੈਂਦੀ ਹੈ, ਸਹਿਲ ਨਹੀਂ ਨਾ ਬੋਲਦੇ ਕਿਤੇ। ਫਿਰ ਬਾਬਾ ਆਇਆ ਸਿੰਘ ਦਾ ਸਮਾਂ ਆ ਗਿਆ, ਭਾਂਡੇ ਮੰਜੇ ਜਾਣੇ ਜੀ ਲੰਗਰ, ਜੂਠੇ ਭਾਂਡੇ ਅੱਜ ਦੇਖ ਭੱਜਦੇ ਆ ਸੇਵਾ, ਤਾਂ ਹੀ ਤਾਂ ਸਾਡੇ ਹਿਰਦੇ ਮਲੀਨ ਹੋ ਜਾਂਦੇ। ਜੇ ਸੇਵਾ ਕਰੀਏ ਫਿਰ ਦਾ ਸ਼ੁੱਧ ਹੋ ਜਾਏ, ਫਿਰ ਇਹ ਬਾਣੀ ਰੂਪੀ ਮਣੀ ਸਾਡੇ ਅੰਦਰ ਟਿਕ ਜਾਏ, ਹਿਰਦੇ ਮਲੀਨ ਆ, ਬਾਣੀ ਠਹਿਰਦੀ ਨੀ, ਸੱਜ ਕੇ ਬੋਲੋ ਅਵਸਥਾ ਬਣਦੀ, ਸਿੱਖੀ ਆਉਂਦੀ ਨੀ, ਗੁਰਮਤ ਆਉਂਦੀ ਨੀ। ਸੋ ਸਾਧ ਸੰਗਤ ਜੀ, ਤੇ ਸਾਡੀ ਹਾਲਤ ਹੈ, ਪੀਏ ਪਿਆਜੇ ਔਰ ਖਾਏ ਕਬਾਬ, ਦੇਖੋ ਲੋਕੋ ਜੋ ਹੋਤੇ ਖਰਾਬ। ਹੁਣ ਜਦੋਂ ਪਸ਼ੂ ਖਾਣੇ ਤੇ ਪਸ਼ੂਆਂ ਦੀ ਵਰਤੀ ਹੋਣੀ, ਪਸ਼ੂਆਂ ਦਾ ਕੰਮ ਹੁੰਦਾ ਹੀ ਹੈ ਢੁੱਡ ਮਾਰਨੀ, ਤੇ ਜੇ ਖਾਣਾ ਸ਼ੁੱਧ ਹੋਊਗਾ, ਪੀਣਾ ਸ਼ੁੱਧ ਹੋਊਗਾ, ਦੇਖਣਾ ਸੁਣਨਾ ਬੋਲਣਾ ਚੱਲਣਾ ਤੇ ਸਾਰਾ ਹੋਊ। ਆ ਸਰੀਰ ਆ ਫਲਾਨਾ, ਆ ਸਰੀਰ ਹੈ। ਹੁਣ ਭਾਈ ਗੁਰਦਾਸ ਜੀ ਬਾਰੇ ਨੂੰ ਪੂਜੀ ਕਹਿੰਦੇ ਹਾਂ, ਇੱਕ ਲੇਲਾ ਮਜਨੂੰ ਦੇ ਪ੍ਰਸੰਗ ਲਿਖੇ ਆ, ਸੋਹਣੀ ਬਾਹੂ ਬਾਲ ਦੇ ਆ, ਇਹਨੂੰ ਪੂਜੀ ਕਹੀ ਜਾਂਦੇ ਆ, ਤੇ ਜਿਹੜਾ ਦਸਮ ਪਾਤਸ਼ਾਹ ਦੀ ਬਾਣੀ ਉਹ ਕੋਈ ਪੂਜੀ ਨਹੀਂ। ਗੱਜ ਕੇ ਬੋਲੋ ਕਿਹੜਾ ਪ੍ਰਮਾਣ ਨੇ ਭਾਈ ਗੁਰਦਾਸ ਨੇ ਦਿੱਤਾ। ਸੋ ਸਾਧ ਸੰਗਤ ਜੀ, ਲੋੜ ਹੈ ਜਿਸ ਗੁਰੂ ਨੇ ਪਿਤਾ ਬਾਲਿਆ, ਪੁੱਤਰ ਬਾਲੇ, ਪ੍ਰਾਣਾਂ ਨੂੰ ਪਿਆਰੇ, ਸਿੰਘ ਸਿੰਘਣੀਆਂ ਬਾਲੇ, ਅੱਜ ਉਸ ਗੁਰੂ ਤੇ ਤਰਕ, ਉਹ ਦਸਮ ਪਾਤਸ਼ਾਹ ਦੀ ਬਾਣੀ ਤੇ ਤਰਕ ਕਰਨ ਵਾਲਾ ਸਿੱਖ ਕਿਵੇਂ ਕਹਾ ਸਕਦਾ। ਸਿੱਖ ਹੋਏ ਜਿਹੜਾ ਗੁਰੂ ਦੀ ਸਿੱਖਿਆ ਧਾਰਦਾ, ਸਿੰਘ ਉਹ ਅੱਜ ਪੰਜਾਂ ਪਿਆਰੇ ਤੋਂ ਦੀਖਿਆ ਲਈ ਹੈ, ਅਸੀਂ ਤਾਂ ਸਿੱਖ ਵੀ ਨਹੀਂ ਬਣੇ। ਦੀਖਿਆ ਲੈਣ ਵਾਲਾ ਤਾਂ ਗੁਰੂ ਚ ਭੇਦ ਹੋ ਜਾਂਦਾ, ਦੀਖਿਆ ਨਾਮ ਹੈ ਮੰਤਰ ਦਾ, ਮੰਤਰ ਦੇਣਾ ਪੰਜਾਂ ਪਿਆਰਿਆਂ ਨੇ, ਸਿੱਖਿਆ ਕੋਈ ਵੀ ਗਿਆਨੀ ਦੇ ਸਕਦਾ, ਪਰ ਕਿਹੜਾ ਗਿਆਨੀ, ਸੋ ਗਿਆਨੀ ਜਾਣ ਕੇ ਦ੍ਰਿੜ ਸੋ, ਉਹ ਗਿਆਨੀ ਜੇ ਆਪਣੀ ਆਤਮਾ ਚ ਨਾਮ ਬਣ ਦ੍ਰਿੜ ਕੀਤਾ ਫਿਰ ਸਿੱਖਿਆ ਦਿੰਦਾ, ਉਹਦੀ ਸਿੱਖਿਆ ਜੀਵਨ ਪਲਟ ਕੇ ਰੱਖ ਦਿੰਦੀ ਹੈ। ਤੇ ਜਿਹਨਾਂ ਦਾ ਨਾ ਕੋਈ ਕਰਦਾਰ ਆ, ਨਾ ਕੋਈ ਜੀਵਨ ਆ, ਉਹ ਸਿੱਖਿਆ ਕੀ ਦੇਣਗੇ, ਜਿਹੜੇ ਆਪੇ ਕਿਸੇ ਦੇ ਸ਼ੇਸ਼ ਨਹੀਂ ਬਣੇ। ਸ਼ੇਸ਼ ਪਹਿਲਾਂ ਬਣੂਗਾ, ਫਿਰ ਅਸਤਾਲ ਬਣੂਗਾ, ਆਪਣੇ ਆਪ ਹੀ ਦੁਨੀਆਂ ਚੱਲੀ ਹੈ। ਕਹਿੰਦੇ ਗੁਰਮਤ ਆ, ਗੁਰਮਤਾ ਹੀ ਨਹੀਂ ਦਸੰਸ ਲੈ ਲਿਆ, ਤੁਸੀਂ ਕੱਲ ਜੰਮੇ ਆ, ਕਿਸੇ ਦੀ 15 ਸਾਲ ਉਮਰ, ਕਿਸੇ ਦੀ 10 ਸਾਲ ਆ, ਤੇ ਪਹਿਲਾਂ ਗੁਰਮਤ ਕਿੱਥੇ ਸੀ? ਇਹ ਗੁਰਮਤ ਤਾਂ ਅਨਾਦੀ ਹੈ, ਗੁਰਮਤ ਰਿਸ਼ੀ ਕੇਸ਼ ਗੁਰਵਰਤਨ ਧਾਰੇ, ਗੁਰਮਤ ਸਾਇਰ ਪਹਨ ਤਾਰੇ, ਰਾਮ ਭਗਤ ਰਾਮ ਸੇ ਵੱਡੇ, ਰਾਮ ਭਗਤ ਰਾਮ ਸੇ ਵੱਡੇ, ਨੇਚ ਰਤੀ ਰਚੀ ਭਗਵਾਨ, ਰਾਮ ਗਏ ਪੁਲ ਬੰਨ ਕੇ ਕੂਦ ਪੜੇ ਹਨੂੰਮਾਨ। ਜਿਹੜਾ ਸਿੱਖ ਆ ਇੱਕ ਇਸ਼ਨਾਨ ਨਾਲ ਨਿਕਲ ਗਿਆ ਮਹਾਰਾਜ ਆਪ ਪੁਲ ਬੰਨ ਕੇ ਗਏ। ਸੋ ਇਸ ਵਾਸਤੇ ਸਾਧ ਸੰਗਤ ਜੀ ਦ੍ਰਿਸ਼ਟਾਂਤ ਇੰਨੇ ਬਹੁਤ ਹੈ ਜੇ ਸਮਝ ਲੈ ਜਾਣ, ਪਰ ਤੁਸੀਂ ਦ੍ਰਿਸ਼ਟਾਂਤ ਇੱਥੋਂ ਬਾਅਦ ਪੁੱਛਣਾ ਤੁਸੀਂ ਇੱਕ ਵੀ ਚੇਤੇ ਨਹੀਂ ਰੱਖਦੇ। ਜੇ ਸਾਰੇ ਤੁਸੀਂ ਦ੍ਰਿਸ਼ਟਾਂਤ ਚੇਤੇ ਰੱਖੋ, ਬਾਬਾ ਜੀ ਨੇ ਕਥਾ ਕੀਤੀ, ਬਾਬਾ ਜੀ ਨੇ ਬਚਨ ਸੁਣਾਇਆ, ਮੈਂ ਸੁਣਾਏ, ਹੋਰ ਮਹਾਂਪੁਰਖ ਆਉਂਦੇ ਆ, ਜੇ ਚੇਤੇ ਰੱਖੋ ਤੁਸੀਂ ਸਾਰੇ ਗਿਆਨੀ ਬਣ ਜਾਓ, ਇਹਨਾਂ ਚੀਜ਼ਾਂ ਦਾ ਗਾਂਹ ਪ੍ਰਚਾਰ ਕਰੋ ਤੇ ਇਹਨਾਂ ਮਨਮੁੱਖਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਜੂਗੀ, ਪਰੀੜਾਂ ਪੈ ਜਾਣਗੀਆਂ। ਪਰ ਤੁਸੀਂ ਸੁਣ ਰਹੇ ਆ, ਬਾਹਰ ਜਾਂਦੇ ਤੋਂ ਇੱਕ ਗਰੀਬ ਚੇਤੇ ਨਹੀਂ ਰਹਿੰਦੀ, ਹੋਰ ਕੂੜਾ ਕਚਰਾ ਬਹੁਤ ਇਕੱਠਾ ਕਰੀ ਫਿਰਦੇ ਆ। ਜਿਹੜਾ ਗੁਰੂ ਘਰ ਆ ਕੇ ਸੁਣਦੇ ਆ ਉਹ ਦਲੀਲਾਂ ਚੇਤੇ ਨਹੀਂ ਰੱਖਦੇ। ਜੇ ਤੁਸੀਂ ਸਾਰੇ ਗਿਆਨੀ ਬਣ ਜਾਓ ਤੇ ਸਾਨੂੰ ਇਹਨਾਂ ਦੇਸਾਂ ਹੀ ਰੋ ਜਾਣ ਦੀ ਲੋੜ ਹੈ ਜੀ। ਆਪਣ ਅਸੀਂ ਆਪਣਾ ਆਪੇ ਕੰਮ ਸਵਾਰ ਉੱਥੇ ਰੋਜ਼ ਨੂੰ ਸਾਨੂੰ ਕਿਉਂ ਸਾਧਦੇ ਹਾਂ? ਲੋੜ ਨਹੀਂ ਹੈ ਟੇਟ ਕਰਨ ਦੀ, ਪੈਰੇ ਕਰਨ ਦੀ। ਆਪਣਾ ਕੰਮ ਕਰੋ, ਸਿੱਖਿਆ ਲਓ, ਸਿੱਖਿਆ ਲੈ ਕੇ ਗਾਹਾਂ ਦਾ ਪ੍ਰਚਾਰ ਸੰਚਾਰ ਕਰੋ। ਸੋ ਇਸ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਬਾਬਾ ਕਪੂਰ ਇੱਕ ਪੰਡਿਤ ਜੀ ਆ ਗਏ। ਬਾਬਾ ਆਇਆ ਸੀ ਮਹਾਰਾਜ ਕੋਲ, ਕਹਿੰਦੇ ਕਿ ਮਹਾਰਾਜ ਗਰੜ ਪ੍ਰਾਣ ਸੰਤ ਵਿਦਵਾਨ ਹੁੰਦੇ ਆ, ਵਿਦਵਾਨਾਂ ਦੀ ਕਦਰ ਕਰਦੇ ਆ। ਕਹਿੰਦੇ ਸੁਣਾ ਭਾਈ ਨੇ ਪਤਾ ਲੱਗ ਜੂਗਾ ਇਹਦੇ ਵਿੱਚ ਕੀ ਲਿਖਿਆ। ਕੌਤਕ ਹੁੰਦੇ ਗਰੜ ਪ੍ਰਾਣ ਸੁਣਾਵਿਆ ਕਿ ਮਰਨ ਤੋਂ ਬਾਅਦ ਪੂਜ ਲੋਕ ਚ ਜਾਂਦਾ, ਛੇ ਮਹੀਨੇ ਚੰਦਰ ਲੋਕ ਸਾਲ ਲੱਗਦਾ। ਭਾਈ ਪੱਪੂ ਜੀ ਆ ਗਏ, ਮਹਾਰਾਜ ਦਵਾਈ ਖਾ ਲਓ ਦੁੱਧ, ਗਰਮੀਆਂ ਠੰਡਾ ਨਾ ਹੋ ਜਾਏ। ਬਾਬਾ ਜੀ ਬੈਠੇ ਸਮਾਧੀ ਚ। ਫਿਰ ਕਿਹਾ ਪੰਡਿਤ ਲਿਆ ਮੈਂ ਕਥਾ ਸੁਣਨਾ, ਇਹ ਵਿੱਚ ਹੋਏ ਆ ਕੇ ਕੰਮ ਕਰੀ ਜਾਂਦਾ। ਮਹਾਰਾਜ ਕਹਿੰਦੇ ਪੰਡਤਾ ਦੇਖੀ ਇਹਦੇ ਨਾਲ ਬੋਲਣਾ ਬੈਠ, ਇਹਦੀ ਜਵਾਨ ਦਾ ਧਾਰਾ ਖੰਡਾ ਬਣ ਚੁੱਕੀ ਤੇ ਗੁਰੂ ਨਾਨਕ ਦੇ ਮਸਤਾਨੇ ਦਾ ਨੇ ਤਾਕਤ ਬਹੁਤ ਹੁੰਦੀ ਹੈ। ਕੱਪੂ ਕਹਿੰਦਾ ਕਿਉਂ ਪੰਡਤਾ ਗਰੜ ਪ੍ਰਾਣ ਲਈ ਫਿਰਦਾ, ਸੰਤਾਂ ਨੂੰ ਦਵਾਈ ਨਹੀਂ ਖਾਣ ਦਿੰਦਾ? ਉਹ ਜਰਾ ਗਹਿਰਾ ਜਿਹਾ ਹੋਇਆ ਤੇ ਬਾਬਾ ਜੀ ਬਚਨ ਕਰ, ਕਹਿੰਦੇ ਕੱਪੂ ਇਹਨੂੰ ਯਕੀਨ ਨਹੀਂ ਉਹਨਾਂ ਦਿਖਾ ਲਿਆ। ਕਹਿੰਦੇ ਵੀਰ ਉਹ ਪੰਡਤਾ ਆਖ ਆਤਮਾ ਨੂੰ ਸਾਰੇ ਘੁਮਾ ਕੇ ਲਾਇਆ ਖੇਲ ਵਿੱਚ। ਪੰਡਿਤ ਕਹਿੰਦਾ ਮੈਂ ਤਾਰੀ ਹੋਏ ਗਰੜ ਪ੍ਰਾਣ ਜੇ ਫਸਿਆ ਰਿਹਾ। ਆਹ ਗੁਰੂ ਨਾਨਕ ਦੇ ਸਿੱਖ ਭਾਂਡੇ ਮਾਂਜਣ ਆ ਜਿਹੜੀ ਤਾਕਤ ਸੰਤਾਂ ਦੇ ਸਾਧਾਂ ਦੇ ਚੇਲਿਆਂ ਚ, ਕਿੱਡੀ ਵੱਡੀ ਵੱਡੀ ਤਾਕਤ। ਪੰਡਿਤ ਸਦਾ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਦਾਸ ਬਣ ਗਿਆ। ਦਾਸਨ ਦਾਸਾ ਕਰੋ ਰਾਏ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਤਾਂ ਜਿੰਨਾ ਮਰਜ਼ੀ ਸੁਣੀ ਚਲੋ ਸੁਣਾਈ ਜਾਂਦੇ ਹਾਂ, ਇਹ ਜਸ ਦੇ ਨਾਲ ਪਾਪ ਵੀ ਧੋ ਹੁੰਦੇ ਆ, ਰਸਨਾ ਵੀ ਪਵਿੱਤਰ ਹੁੰਦੀ ਹੈ, ਗਾਹਾਂ ਵੀ ਬੀਜ ਬੀਜ ਹੁੰਦਾ, ਇਹ ਬਰਾਈਆਂ ਤੋਂ ਵੀ ਬਚਦੇ, ਇਹ ਬਾੜ ਵੀ ਬਣ ਜਾਣੀ ਹੈ ਉਪਦੇਸ਼ ਤੁਹਾਡੇ। ਜਿਹਨੇ ਧਰਦਾ ਨਾ ਉਹ ਮਾੜੀ ਪਸੰਗ ਚੋਂ ਜਿਹੜੇ ਜਾਣੂ ਹਟ ਗਏ ਤੇ ਬਾੜ ਬਣ ਗਏ, ਇਹ ਕਿਲਾ ਬਣ ਜਾਣਗੇ, ਇਹ ਤੁਹਾਡੀ ਸੁਰੱਖਿਆ ਕਰਨਗੇ। ਸੁਰੱਖਿਆ ਜਿਹੜੇ ਗੋਪੀ ਨਾਲ ਸਾਧ ਹੋਇਆ, ਤੁਸੀਂ ਮਾਂ ਮੈਨਾ ਪਤੀ ਨੇ ਪਤਾ ਕੀ ਕਿਹਾ ਸੀ? ਕਹਿੰਦੇ ਰੋਜ਼ ਮਠਿਆਈ ਖਾਈ, ਗਦੈਲਿਆਂ ਦੇ ਪਈ, ਕਿਲੇ ਚ ਰਹੀ। ਕਹਿੰਦੇ ਮਾਤਾ ਕਿਲੇ ਰਾਜ ਛਡਾਈ ਜਾਂਦੀ ਤੇ ਗੱਲਾਂ ਕੀ ਕਰਦੇ ਆ? ਕਹਿੰਦੇ ਕਿਲੇ ਦਾ ਮਤਲਬ ਜਿੱਥੇ ਸੰਤ ਰਹਿਣ ਹੋਣਗੇ ਸੰਤ ਮੰਡਲੀ ਚ ਰਿਹਾ ਕਰੀ, ਬਕਾਰਾਂ ਤੋਂ ਬਚਿਆ ਰਹੇਗਾ। ਇਹ ਬਹੁਤ ਵੱਡਾ ਕਿਲਾ ਆ ਸੰਤਾਂ ਦੀ ਜਿਹੜੀ ਸੰਗਤ। ਜਦੋਂ ਪੂਰੀ ਭੁੱਖ ਲੱਗੇ ਉਦੋਂ ਰੁੱਖੀ ਰੋਟੀ ਵੀ ਖਾਈ, ਮਠਿਆਈ ਵਰਗੀ ਬਣ ਜੂ। ਜਦੋਂ ਪੂਰੀ ਨੀਂਦ ਆ ਕੇ ਉਦੋਂ ਸੌਣਾ, ਭਾਵੇਂ ਢੀਮਾਂ ਤੇ ਪਿਆਰ ਉੱਥੇ ਵੀ ਘਰਾੜੇ ਵਜਣਗੇ, ਨਹੀਂ ਤਾਂ ਅੱਜ ਪਾਸੇ ਮਾਰੀ ਜਾਏਗਾ। ਇਹ ਤਿੰਨ ਵਚਨ ਕੌੜਾ ਸਾਹਿਬ ਆਏ ਰਾੜੇ ਰਾੜੇ ਮਹਾਂਪੁਰਖਾਂ ਕੋਲ, ਗਰੀਬ ਫੈਮਿਲੀ ਚ ਆਏ, ਢਾਡੀ ਗੁਣਾ ਵੀ ਕੀਤਾ। ਮਹਾਂਪੁਰਖਾਂ ਕਹਿੰਦੇ ਸਮਤ ਦਿਓ, ਸੰਤ ਕਹਿੰਦੇ ਕੌੜਾ ਸਾਹਿਬ ਜੇ ਤਰੱਕੀ ਕਰੀ ਸਾਡੇ ਤਿੰਨ ਵਚਨ ਮੰਨਦਾ। ਬਾਬਾ ਈਸ਼ਰ ਨੂੰ ਰਾੜੇ ਵਾਲੇ ਕਹਿੰਦੇ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਹੁਕਮਨਾਮਾ ਸੁਣੇ ਤੋਂ ਬਿਨਾਂ ਨਹੀਂ ਕਿਤੇ ਜਾਣਾ, ਦੂਜਾ ਪੰਜ ਬਾਣੀਆਂ ਪੜ੍ਹੇ ਤੋਂ ਬਿਨਾਂ, ਤੇ ਤੀਜਾ ਤੇਰੀ ਜ਼ਮੀਨ ਘੱਟ ਜਾਏ ਜਾਇਦਾਦ ਵਧੇ ਨਾ। ਇਹ ਤਿੰਨ ਵਚਨ ਦਿੱਤੇ ਸੀ ਬਾਬਾ ਈਸ਼ਰ ਨੇ ਟੌੜੇ ਨੂੰ, ਤੇ ਟੌੜੇ ਨੇ ਤਿੰਨੇ ਵਚਨ ਕਮਾਲੇ ਆ, ਤੇ 27 ਸਾਲ ਸਿੱਖਾਂ ਦਾ ਪੋਪ ਰਹਿ ਕੇ ਗਿਆ। ਔਰ ਮਰਨ ਤੋਂ ਬਾਅਦ ਬੰਦੇ ਦਾ ਪਤਾ ਲੱਗਦਾ ਤੇ ਉਹਦੀ ਸ਼ਖਸੀਅਤ ਕੀ ਸੀ, ہندوستان کی ساری ملٹری اتھے بیٹھی سی، ساری ملٹری پارٹیاں تو رہت ہو گئی. بچن دی جے کو بچن کماوے سنتن کا سو گر پرسادی کریا. ماسٹر تارا سنگھ نے 40 سال اکالی دل کی پردھانی کی ہے. ایک سنت بابا ماسکوان راول پنڈی گیا، ایک بابا جی کا دبان سنیا ہندوؤں کا منڈا. تارا سنگھ پربھاوت ہو کے امرت چھک لیا، 40 سال اکالیا کی پردھانی کر کے گیا. سنت کا چیلا، سنت کا چیلا. تیجا سنگھ ڈبل ایم اے ہندو پروار چ جمیا، بابا جی کا ایکو دبان اور امریکہ کی ہارورڈ یونیورسٹی کا ودیارتھی جیسے دماغ نو پورے پچھمی جرے چپکے ہوئے سی. بابا جی کا درشن، امرت نے پروچن سن کے امرت چھک لیا، تو سنت تیجا سنگھ بن گیا. اور بڑو پنڈ خرید گیا، اکیڈمی بنی ہے ساری ورلڈ میں وہ پتا. ایو لگتا کتنے خالستان بنیا ہوا. رج کے بولو سنت کی کرتا. پھر ہوں پنجابی سوبا بادل بیٹھا سی، میں کیا سی سن بھائی تینوں سرپنچ کو چار گری مکھ منتری کی پدوی دن والا ساڈا ایک سنت ہے سنت فتح سنگھ، پنجابی سوبا بنا کے دن والا، تمہیں جھنڈیاں والی کار دن والا ایک سنت ہے. سنت کو بنا دسو کدھر جاؤں گے؟ یہ سنت ہے. بابا جی مہاراج گئے آرام کی راجدھانی تہران، سنت بابا فتح سنگھ شرومنی اکالی دل کے پردھان، اتنے کا بابا جی بڑا مولوی ہے جڑا انہوں کا ہیڈ سی. کہنے لگا تھی سکھ قوم کے پردھان ہیں، تاری جائیداد کی ہے؟ پچھلا پرن مجھے رات کہ آ کری جائیداد ہے. جنا چر پنچ نے سیوا دیتی کری جانا، جدو اجوگ سمجھیں گے بڑھے جوڑ جھاڑو کری چلوں گا. گج کے بولو مولوی دیا اکھا بھر آئی چرن سر راستہ آ کام سنت کرتا. سنت چرن سنگھ شرومنی کمیٹی کے پردھان رہے ہیں، سنت بابا فتح سنگھ بابا جوالا سنگھ کے آردری سی ایشر سنگھ فوج برف جمی ہوں سی، برف بن کے پانی لیا سنتان کے شنان واسطے. بابا جوالا سے ساری فوج نے میٹ شرابا چڑھائی سی، انہوں کی فوج نے 14 بٹالین لکھ توڑی نہیں ہار دیتی سی بابا جوالا بٹالین. اور جڑا میڈل ملیا میرے کول ہے کہ بابا جی کی کرپان ساڈے کول ہے، جڑے انہوں نے انعام ملے سرکار والوں. اب تک گلان کرتے ہیں 57 کے گدرا کے بابا کرم سنگھ، سکھ راج بھرتی ہوئے کہتے مہا پرشاں کا اتہاس تو پڑھو. ساتھ سنگت جی پانی گرم کرنا ریڈ الرٹ، تو بابا جی اپنی دستار جہی سی نا پی تھوڑا پانی پا، زیادہ پا تو پتا ہی نہیں ہوں، تھوڑا زیادہ گرم کر لو تو پیپا بن جاتا. ننگے سر آ گیا دستار جہی سسکار کے فوجی دستار موٹی ہوں، کہتے ہو تو سنگھ ہو کے ننگے سر آ سنگھ کا حکم نہیں کسی ویلے ننگے سے رہن کا. کہتے جان تھوڑے لیے پانی پتا ہوں یا سیر کا چاہوں گا ساتھی نہ لا لیا. کہتے لے پھر تو ایشرے بن گئے. وہ پھر نابے کے بیڑ جب سنتان نے فوج تیاری اور بھی تیار کی، نابے کے بیڑ جا گیا اتنے کیا اتنے ڈاکو رہتا. وہ نابے والے رفتمن سنگھ نے کہا کڑکی لا دو جی نڑتے سکنجا لائے گا. کڑکی لا تھی وہ کڑکی لاؤن سنت پڑے بیٹھا، پھر انہوں نے کہتے جو سنت تو سہی ہے راجا کہنا میرے سامنے. سنت کہتے وہ سن لا گرو ہر رائے صاحب کی بخش لے کے اج سارا کڑکیاں لاؤنے ہاں، سانو نہیں لگنیاں تینو لگنیاں. تو جلا وطن ہو گیا سی کرپتے من سنگھ. کہتے سنت نو کڑکی نہیں کوئی لگتی کہ تینوں ہی لگ جانی. اس ایشر سنگھ کا چیلا سی سنت بابا فتح سنگھ، سنت بابا جوالا سنگھ کے اربلی کا چیلا ہے سنت فتح سنگھ. تو چرن سنگھ آ گئے بابا جی کیرتن کرتے ہوں سی، کیا کہنا لیکچر سنے انہوں نے کیا کہنا. اج تک ہوں پردھان پہ دیکھو پوچھتا نہیں، جدن آتے ہی دنیا درشن کرنے جاتی سی، اج اکالی دل کا پردھان آیا. میلے لگ جاتے سی، میلے راہ بھرے جاتے سی، تو بدلیاں سیا کمائیاں سیا لوگوں دیا. ساتھ سنگت جی کہتے کوئی جوڑی والا ہے، چرن سنگھ بولتا مارا جوڑی نہیں ہوتی ڈھولکی. بابا جی کہنے لگے جی میرنا بچاؤنی ہے سارا تان بجائی دے لا. کہتے لو مارا تمہیں سمرپت.
ਉਥੋਂ ਬਾਬਾ ਚੰਨਣ ਨਾਲ ਭਗਤ ਦੇਖੋ ਕਿਹੋ ਜਿਹਾ ਗੁਰ ਸਿੱਖ ਕਮਾਲ ਦੀ ਗੱਲ ਹੈ। ਉਹ ਸ਼੍ਰੋਮਣੀ ਕੇ ਪ੍ਰਧਾਨ ਰਹੇ, ਇਹ ਅਕਾਲੀ ਦਲ ਤੇ ਬਾਬਾ ਚੰਨਣ ਸਿੰਘ ਜੀ ਮੋਰਚੇ ਚ ਜੇਲ ਚ ਗਏ ਹੋਏ ਸੀ, 600 ਸਿੰਘ ਸੀ। ਸੁਣ ਲਓ ਪ੍ਰਧਾਨਾਂ ਦੀ ਗੱਲ, ਅੱਜ ਕੱਲ ਤਾਂ ਪ੍ਰਧਾਨ ਬੂਹਾ ਨੀ ਖੋਲਦੇ, ਮਿਲਦੇ ਨੀ ਸਹਿਜੇ, ਕਿਤੇ ਫੋਨ ਨੀ ਚੁੱਕਦੇ। 600 ਸਿੰਘ ਦਾ ਜੋੜਾ ਉਹ ਝਾੜਦੇ ਸੀ ਜੇਲ ਚ, ਜਿਹੜੇ ਨਾਲ ਸਿੰਘ ਰਹੇ ਉਹਨੇ ਦੱਸਿਆ ਸਾਨੂੰ, ਉਹ ਕਹਿਣ ਸਾਡੇ ਜੋੜੇ ਕੌਣ ਝਾੜਦਾ। ਠੀਕ ਨੀ ਪਹਿਲਾਂ ਰਾਤ ਤੱਕ ਦੋ ਦੋ ਘੰਟੇ ਰੌਲ ਜਿਵੇਂ ਹੁੰਦੀ ਹੈ, ਜਾਗੋ ਮੇਰੇ ਦੇਖਿਆ ਬਾਬਾ ਜੀ ਲੱਗੇ ਰਾਤ ਦੇ 12 ਵਜੇ, ਕਹਿੰਦੇ ਇਹ ਕੀ ਕਰਦੇ? ਕਹਿੰਦੇ ਤੁਸੀਂ ਗੁਰੂ ਨਾਨਕ ਦੀ ਸੰਗਤ ਹੈ, ਮੈਂ ਤੁਹਾਡੀ ਸੇਵਾ ਕਰਦਾ। ਗੁਰਸਿੱਖਾਂ ਕੀ ਧੂਰ ਦੇ ਹਾਂ ਪਾਪੀ ਵੀ ਗੱਤ ਪਾਹੇ, ਸੰਤ ਵਿੱਚ ਹੀ ਨਹੀਂ ਨਿਮਰਤਾ, ਪ੍ਰਧਾਨ ਬਣ ਕੇ ਨਹੀਂ ਨਿਮਰਤਾ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮੁੱਖ ਸੰਸਥਾ ਦਾ ਪ੍ਰਧਾਨ ਹੋ ਕੇ ਸੰਗਤ ਦੇ ਜੋੜੇ ਝਾੜ ਰਿਹਾ, ਇਹ ਹੈ ਉਹਨਾਂ ਲੋਕਾਂ ਦਾ, ਸੰਤਾਂ ਦਾ ਜੀਵਨ, ਕਮਾਈ ਵਾਲੇ ਲੋਕਾਂ ਦਾ। ਸੋ ਇਸ ਕਰਕੇ ਸਾਧ ਸੰਗਤ ਜੀ ਤਾਂ ਹੀ ਮਹਾਰਾਜ ਕਹਿੰਦੇ ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਪੁਆ ਕੀ ਮਹਿਮਾ ਕਥਨ ਨਾ ਕਰੇ, ਬਰਤਨ ਜਾ ਕੇ ਕੇਵਲ ਨਾਮ, ਅੰਦ ਸੁਖ ਮੰਗਲ ਵਿਸਨਾ, ਭੁੱਲ ਗਿਆ ਤੇ ਯਾਦ ਕਰ ਲਿਓ, ਤੁਸੀਂ ਮਿੱਟੀ ਹੋ ਜਾਂਦੀ ਕਈ ਵਾਰੀ। ਸੋ ਇਸ ਕਰਕੇ ਬਹੁਤ ਉਪਮਾ ਹੋਰ ਕਹੀ ਵਾਲੀ ਗੱਲ ਹੈ, ਆਪ ਸਾਰੇ ਸਿਆਣੇ ਹੈ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਰਾਮ ਸਿੰਧੂ ਔਰ ਜਿਹੜੇ ਹੈ ਸੰਤ ਸ਼ਮੀਰਾ ਅਵਧੀ ਨੇ, ਪਰ ਇੱਕ ਗੱਲ ਯਾਦ ਰੱਖਿਓ, ਫੁੱਲਾਂ ਦੀ ਸੁਗੰਧੀ ਹਵਾ ਨਾਲ ਚੱਲਦੀ ਹੈ, ਜਿਹਦੇ ਨੂੰ ਹਵਾ ਰੋਕ ਲੈ ਜਾਂਦੀ ਹੈ, ਪਰ ਸੰਤ ਦੀ ਸੁਗੰਧੀ ਰੋਕ ਤੇ ਵੀ ਉਲਟ ਚੱਲਦੀ ਹੈ। ਸੰਤ ਦੀ ਸੁਗੰਧੀ ਹਵਾ ਨਾਲ ਨਹੀਂ ਜਾਂਦੀ, ਇਹਦਾ ਜਾਲ ਸਵੇਰੇ ਫੈਲ ਜਾਂਦੀ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਰਵਿਦਾਸ ਕਿਹਨਾਂ ਘਰਾਂ ਚ ਜੰਮਿਆ, ਆਪਣਾ ਆਪ ਲੈ ਕੇ ਗਿਆ ਰਵਿਦਾਸ ਜੀ ਮਹਾਰਾਜ, ਭਗਤ ਭਗਤ ਜਗ ਬਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ ਕਾਹਦੇ, ਨਾਮ ਬਾਣੀ ਦੇ ਪ੍ਰਤਾਪ ਨਾਲ। ਨਾਮ ਬਾਣੀ ਦੀ ਸਿੱਖਿਆ ਕਰਨ ਦਿੱਤੀ ਸੰਤ ਰਾਮਾਨੰਦ ਨੇ, ਗੱਜ ਕੇ ਬੋਲੋ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਪ੍ਰਤਾਖਿਆ, ਕੋਈ ਸ਼ੱਕ ਨਹੀਂ। ਤਾਬਿਆ ਬੈਠਿਆਂ ਕਥਾ ਕਰਦਿਆਂ ਬਚਨ ਨਿਕਲ ਗਏ, ਫਿਰ ਸਿੰਘਾਂ ਨੇ ਦੱਸਿਆ ਕਿ ਸੰਦੂਆ ਅੰਮ੍ਰਿਤ ਸਿੰਘ ਜੀ ਕਿਤਨੀ ਤਰੀਕ ਨੂੰ ਆ ਰਹੇ, ਤੇ ਕੁਦਰਤੀ ਸਿੰਘ ਬੈਠਾ ਤੇ ਕਹਿਣ ਲੱਗੇ ਕਿ ਬਾਬਾ ਜੀ ਵੀ ਆ ਰਹੇ ਹੈ, ਬਾਬਾ ਹਰੀ ਸਿੰਘ ਜੀ। ਮੈਂ ਕਿਹਾ ਬਹੁਤ ਵਧੀਆ। ਫਿਰ ਹੋ ਗਿਆ ਕਿ ਬਾਬਾ ਜੀ ਦਾ ਪ੍ਰੋਗਰਾਮ ਬਦਲ ਗਿਆ, ਉਹ ਕਥਾ ਚ ਵਜਨ ਨਿਕਲ ਗਿਆ, ਤੇ ਗਿਆਨੀ ਠਾਕੁਰ ਸਿੰਘ ਵੀ ਆਏ ਹੈ, ਬਾਬਾ ਜੀ ਵੀ ਆ ਰਹੇ ਹੈ, ਤੇ ਸੰਤ ਹਰੀ ਸਿੰਘ ਆ ਜਾਣ ਤੇ ਬਹੁਤ ਚੰਗੀ ਗੱਲ ਹੈ, ਤੇ ਸੰਤ ਸਮਾਗਮ ਵੀ ਕਰ ਦੇਈਏ, ਇੰਗਲੈਂਡ ਚ ਵੀ ਹੋ ਗਿਆ, ਕੈਨੇਡਾ ਚ ਵੀ ਹੋ ਗਿਆ, ਤੇ ਇੱਧਰ ਵੀ ਮਾਰੇ ਕਿਰਪਾ ਕਰ ਦੇਣ, ਤੇ ਪਹਿਲੀ ਵਾਰੀ ਜਿਹੜਾ ਇਹ ਕੋਈ ਸਮਾਂ ਹੀ ਹੁੰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਅੰਦਰ ਜੰਮੇ। ਹੁਣ ਟਿਕਟ ਲਾਇਆ ਕੈਨੇਡਾ ਦੇ, ਪ੍ਰੋਗਰਾਮ ਅਮਰੀਕਾ ਕੈਨੇਡਾ ਉੱਧਰ ਦਾ ਬਣਿਆ, ਤੇ ਦੇਖੋ ਮਹਾਰਾਜ ਦੀ ਲੀਲਾ ਵੀ ਕੀ ਹੈ, ਬਤਾ ਕਰੇ ਪੱਛਮ ਕਰ ਤਾਈ ਪੂਰਬ ਹੀ ਲੈ ਜਾ, ਕਿਉਂਕਿ ਜੋ ਹੁਕਮ ਹੈ ਉਹ ਚੱਲਦਾ ਭਾਣਾ। ਇਸੇ ਵੇਲੇ ਮਹਾਰਾਜ ਸਮਰਾਥਿਆ, ਸਰਭਾਗਿਆ, ਸਰਬ ਸ਼ਕਤੀਮਾਨ ਆ, ਉਹ ਸਾਰੀ ਲੀਲਾ ਆਪ ਹੀ ਵਰਤਾਉਂਦੇ ਆ, ਕਿਰਪਾ ਕੀਤੀ ਵਿਧੀ ਬਣ ਗਈ, ਤੇ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਤੇ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰੀਏ, ਤੇ ਨਾਲ ਉਹਨਾਂ ਮਹਾਂਪੁਰਖਾਂ ਦਾ। ਮਹਾਂਭਾਰਤ ਚ ਇੱਕ ਸੂਤਰ ਹੈ, ਮਹਾਜਨੋਂ ਜੀਣ ਕਥਾ ਸਾਬਨ, ਬਜ਼ੁਰਗ ਜਿਹੜੇ ਰਸਤੇ ਤੇ ਗਏ ਉਸ ਰਸਤੇ ਤੇ ਚਲੋ, ਇਹਦੇ ਚ ਕਲਿਆਣ। ਤੇ ਪੰਡਿਤ ਗੁਲਾਮ ਮੋਕਸ਼ ਪਾਂਧੇ ਦੇ ਬਿਰਦ ਹਮਾਰੇ ਜੋ ਪਏ ਨੀਕੇ ਗਏ ਬਖਾਨ, ਸਾਡੇ ਬਜ਼ੁਰਗ ਜਿਹੜੀ ਗੱਲ ਕਹਿ ਗਏ ਉਹਦੇ ਤੇ ਚੱਲਾਂਗੇ, ਤੇ ਸੁਖ ਦੀ ਪ੍ਰਾਪਤੀ ਹੈ। ਸੋ ਇਸ ਵਾਸਤੇ ਕਾਂ ਰੌਲਾ ਬਹੁਤ ਪਾਉਂਦੇ ਹੈ, ਕਾਨੂੰਨਾਂ ਦੇ ਰੌਲੇ ਨੂੰ ਕੋਈ ਨਹੀਂ ਸੁਣਦਾ, ਕਹਿੰਦੇ ਟੌਂਡਾ ਬੋਲ ਰਿਹਾ, ਧੀਮਾ ਹੀ ਪੈਣੀ ਆ। ਇਸ ਤਰ੍ਹਾਂ ਮਨਮੁੱਖ ਲੋਕ ਜਿਹੜੇ ਵੀ ਕਾਮਾਂ ਰੌਲੀ ਬਹੁਤ ਪਾਈ ਹੋਈ ਹੈ, ਸਿਆਣੇ ਕਾਹਨੂੰ ਸੁਣਦੇ ਹੈ, ਉਹ ਤਾਂ ਆਪਣੇ ਮਾਰਗ ਤੇ ਤੁਰੇ ਜਾਂਦੇ ਹੈ, ਕੰਨੀ ਬੁੱਝੇ ਦੇ ਰਹਾਂ ਕੀਤੀ ਵਗੈ ਕੌਣ। ਇਸ ਕਰਕੇ ਕਾਮਾਂ ਰੌਲੀ ਸੁਣ ਕੇ ਕਿਤੇ ਮਾਰਗ ਤੋਂ ਭਟਕ ਨਾ ਜਾਇਓ, ਉਹਦਾ ਕਲੇਸ਼ ਉਹ ਵੀ ਹੋਣਾ ਜਿਹਨੇ ਭਟਕਣਾ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਬਖਸ਼ਿਸ਼ ਔਰ ਕਿਰਪਾਲਤਾ ਕੀਤੀ ਹੈ ਤੇ ਬਾਬਾ ਜੀ ਨੇ ਵੀ ਵੀਰ ਨੂੰ ਨਿਊਜ਼ੀਲੈਂਡ ਤੇ ਦਾਸ ਦੀ ਵੀ ਵਾਪਸੀ ਹੈ ਤੇ ਬਾਬਾ ਹਰੀ ਸਿੰਘ ਜੀ ਦੇ ਇਲਾਕੇ 'ਚ ਪ੍ਰੋਗਰਾਮ ਹੋ ਰਿਹਾ 300 ਸਾਲਾਂ ਬਾਬੇ ਬਹਾਦਰ ਦਾ ਤੇ ਉੱਥੇ ਵੀ ਜੋ ਸੇਵਾ ਮਿਲਣੀ ਹੈ ਪੰਥ ਵੱਲੋਂ ਨਿਭਾਉਣੀ ਹੈ ਸਾਰੇ ਮਹਾਂਪੁਰਖਾਂ ਨੇ। ਸੋ ਦੇਖੋ ਖਾਲਸਾ ਦਾ ਤੇ ਹੁਣ ਮੈਂ ਪ੍ਰਹਲਾਦ ਦਾ ਵੀ ਦੱਸਿਆ ਸੀ ਸੀਤਾ ਦਰੋਪਦੀ ਦਾ ਵੀ ਇਸ ਕਲਯੁੱਗ ਵਿੱਚ 185 ਸਾਲ ਦੀ ਮਾਤਾ ਤੇ 2 ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ 9 ਤੇ 7 ਸਾਲ ਇਹਨਾਂ ਨੇ ਰਾਜਪਾਲਟਾ ਕੀਤਾ। ਇਹ ਰਾਜਪਾਲਟਾ ਇਹਨਾਂ ਦੇ ਪੈਰੋਂ ਹੋਇਆ ਖਾਲਸਾ ਰਾਜ ਇਹਨਾਂ ਤੋਂ ਪੈਦਾ ਹੋਇਆ ਬੰਦੇ ਬਹਾਦਰ ਨੇ ਤੇ ਸਾਰਾ ਇਹਨਾਂ ਨੂੰ ਕੀਤੇ ਕਰਮਾਂ ਗੁਨਾਹ ਦਾ ਡੰਡ ਦੇ ਕੇ ਖਾਲਸਾ ਰਾਜ ਦਾ ਝੰਡਾ ਚੜ੍ਹਾ ਸੀ। ਅੱਜ ਉਸ ਯੋਧੇ ਜਰਨੈਲ ਦਾ ਦਿਨ ਮਨਾਇਆ ਜਾ ਰਿਹਾ ਖਾਲਸਾ ਦਾ। ਸੋ ਕਹਿਣ ਤੋਂ ਭਾਵ ਉਹ ਸੰਤ ਨੂੰ ਤਲਵਾਰ ਤੇ ਭਜਾ ਕੇ ਦਿੱਤੀ ਹੈ ਤੇ ਜੇ ਸੰਤ ਦੇ ਹੱਥ ਆਊਗੀ ਨਿਆਣ ਸਾਹਿਬ ਹੋ ਜੇ ਚੰਗੇ ਖਾਂਦੇ ਆ ਤੇ ਉਹੋ ਜਿਹਾ ਕੰਮ ਚੱਲੀ ਜਾਊਗਾ। ਕਿੰਨਾ ਛੱਡ ਕੇ ਗਏ ਤੇ ਸੰਤ ਨੂੰ ਜਾ ਕੇ ਚੇਲਾ ਬਣਾਇਆ ਤੇ ਸਾਡਾ ਇਤਿਹਾਸ ਲਿਖਿਆ ਬਹੁਤਾ ਵਿਰੋਧੀਆਂ ਉਹਨੀ ਬੰਦੇ ਬਹਾਦਰ ਦੇ ਵਿਰੁੱਧ ਬੜੀ ਭੜਾਸ ਕੱਢੀ ਹੈ ਤੇ ਸਾਡੇ ਇਤਿਹਾਸਕਾਰਾਂ ਨੇ ਵੀ ਉਹਦੇ ਚੋਂ ਲਿਖਿਆ ਬਹੁਤ ਗੱਲਾਂ ਛਾਣਬੀਣ ਨਹੀਂ ਹੋ ਸਕੀਆਂ ਕਿ ਬੰਦੇ ਬਹਾਦਰ ਦੇ ਵਿਰੁੱਧ ਕਾਫੀ ਕੁਛ ਲਿਖਿਆ ਕਿਉਂਕਿ ਵਿਰੋਧੀਆਂ ਨੇ ਲਿਖਿਆ ਸੀ। ਇਸ ਕਰਕੇ ਸਾਡੇ ਜਿਹੜੇ ਜਰਨੈਲ ਹੈ ਜਿਹਨਾਂ ਨੇ ਮਹਾਰਾਜ ਦੇ ਬਚਨਾਂ ਵਿੱਚ ਕੰਮ ਕੀਤੇ ਹੈ ਆਪਾਂ ਨੂੰ ਉਹਨਾਂ ਸ਼ਹੀਦਾਂ ਦਾ ਮਰੀਦਾਂ ਦਾ ਗੁਰਸਿੱਖਾਂ ਦਾ ਮਾਈ ਭਾਈ ਦਾ ਪਚੰਬੀਆਂ ਦਾ ਸਭ ਦਾ ਸਤਿਕਾਰ ਪਿਆਰ ਕਰਨਾ ਚਾਹੀਦਾ ਕਿ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ। ਇੰਨੀਆਂ ਬੇਨਤੀਆਂ ਕਰਦੇ ਹੋਏ ਅੱਜ ਬਾਬਾ ਖੇਮ ਸਿੰਘ ਜੀ ਜਿਹਨਾਂ ਨੇ 34 ਸਾਲ ਬਾਬਾ ਆਨੰਦ ਸਿੰਘ ਜੀ ਦੇ ਹੁਕਮਾਂ 'ਚ ਬਾਬਾ ਆਨੰਦ ਨੂੰ ਭੁਜਣ ਵਾਲਿਆਂ ਦੇ ਕਬਰ ਸਥਾਨ 'ਤੇ ਝਾੜੂ ਬਾਗ ਦੀ ਸੇਵਾ ਨਿਭਾਈ। ਹੁਣ 3.5 ਸਾਲ ਦਿੱਲੀ ਰਹੇ ਸੰਗਤ ਮਿਲ ਆਉਂਦੀ ਰਹੀ ਹੈ ਕਹਿੰਦੇ ਇੱਥੇ ਕੀ ਜਾਣਾ ਉਹਨੇ ਸਾਰਾ ਕੁਛ ਤਾਂ ਉੱਥੇ ਮੈਂ ਉੱਥੋਂ ਤੋਂ ਕੁਛ ਲੈ ਕੇ ਨਹੀਂ ਆਇਆ ਦੇਖੋ ਮਹਾਂਪੁਰ ਕਹਿੰਦੇ ਮੈਂ ਕੁਛ ਨਹੀਂ ਲੈ ਕੇ ਆਇਆ ਭੁਜਣ ਤੋਂ ਉਹ ਉੱਥੇ ਹੀ ਹੈ ਕਹਿੰਦੇ ਉਹ ਆਪਣੀ ਗੱਦੀ ਦੀ ਸੇਵਾ ਆਪ ਕਰਦੇ ਆ ਮੈਂ ਤਾਂ ਝਾੜੂ ਗੁਰਦਾਰੀ ਦਿੱਤੀ ਹੈ ਉੱਥੇ ਨਿਸ਼ਕਾਮ ਦਾ ਸੇਵਾਦਾਰੀ ਇਹੋ ਜਿਹਾ ਮਹਾਂਪੁਰ ਉਹਨਾਂ ਦੀ ਯਾਦ ਵੀ ਤਾਜ਼ਾ ਕੀਤੀ ਹੈ ਸੰਤ ਸਮਾਗਮ ਵੀ ਹੋਇਆ ਗੁਰਬਾਣੀ ਦੁਆਰਾ ਪਰਮੇਸ਼ਰ ਦਾ ਔਰ ਪਰਮੇਸ਼ਰ ਦੇ ਪਿਆਰਿਆਂ ਦੀ ਪੁਸਤਕ ਹੋਈ ਹੈ। ਪੁਸਤਕ ਕਹਿਣ ਨਾ ਜਾਏ ਮੁਖੋਂ ਤੁਹਾਰੀ ਆ ਮੋਹੀ ਦੇਖ ਦਰਸ ਨਾਨਕ ਬਲਿਹਾਰੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੰਤ ਬਾਬਾ ਅਮਰ ਸਿੰਘ ਜੀ ਦਾ ਸੰਤ ਬਾਬਾ ਹਰੀ ਸਿੰਘ ਜੀ ਦਾ ਤੇ ਵੱਡੇ ਜਿੰਨੇ ਬਜ਼ੁਰਗ ਮਹਾਂਪੁਰਖ ਹੋਏ ਤੇ ਹੁਣ ਮੌਜੂਦਾ ਸਮੇਂ ਜਿੰਨੇ ਗਾਹਾਂ ਜਿਹੜੇ ਆਉਣ ਵਾਲੇ ਸਾਰਿਆਂ ਨੂੰ ਨਮਸਕਾਰ ਸਭ ਨੂੰ ਨਮਸਕਾਰ। ਗੁਰੂ ਸਾਹਿਬਾਨ ਨੂੰ ਤਾਂ ਹੈ ਹੀ ਹੈ ਉਹਨਾਂ ਦੇ ਪਿਆਰਿਆਂ ਨੂੰ ਵੀ ਨਮਸਕਾਰ ਹੈ ਸੰਗਤ ਨੂੰ ਵੀ ਸਾਰਿਆਂ ਦਾ ਹੀ ਭਾਈ ਬਹੁਤ ਬਹੁਤ ਸੇਵਾਦਾਰਾਂ ਦਾ ਵੀ ਗ੍ਰੰਥੀ ਸਿੰਘਾਂ ਦਾ ਰਾਗੀ ਸਿੰਘਾਂ ਦਾ ਮਾਈ ਭਾਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਆ ਮੂਵੀ ਵਾਲੇ ਸਿੰਘਾਂ ਦਾ ਵੀ ਇਹ ਵੀ ਵਿੱਚ ਫਿੱਟ ਕਰ ਲੈਂਦੇ ਨਾ ਤੇ ਅੱਗੇ ਪਿੱਛੇ ਵੀ ਕੰਮ ਦੇ ਜਾਂਦਾ ਕੰਮ ਇਸ ਕਰਕੇ ਇਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।